सीक्रेट ड्रॉप्स का नाम
1 2 3
तुसी सुन रहे हो अपना हरमन रेडियो 24 घंटे 7 दिन ऑस्ट्रेलिया का पहला पंजाबी रेडियो हरमन रेडियो 24 घंटे 7 दिन
हरमन रेडियो
आवाज़ दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
जागो जागो होया सवेरा सूरज चढ़िया मिटिया नेरा आलणिया विच पंछी जागे रौनक होई लागे शागे अद्धी सवेर ने फिर रात दे हनेरे नूं चीर के चानण पसार दिता है सूरज भी चढ़ गया है ते आलणिया विचों पंछी भी उड़ारियां भर रहे ने सड़कां रस्तियां ते रौनकां भी लग गईयां ने जी ते ये रौनकां लग गईयां ने बिलकुल जी हुण हरमन रेडियो दे वेहड़े विच भी तो 8 मार्च 2017 दिन बुधवार दी सवेर दे नाल मैं सुखप्रीत हाँ जी हाजिर एडिलेड स्टूडियो तो प्रोग्राम लहरां दे नाल ते तकनीकी साम संभाल दे लई हमेशा दी तरह पटियाला स्टूडियो तो सरबजीत हुणी साडे नाल सांझ पा रहे ने तो सब तो पहला तां जी आप सब नूं प्यार भरी सति श्री अकाल ते प्रोग्राम दे विच तुहाडे सब दा बहुत बहुत स्वागत है जी तो ये 2 घंटे जिहड़ियां लहरां हुण हरमन रेडियो ते लगणियां है उत्थे असीं इक दूजे दा हथ फड़ी रखना है ਗੱਲਾਂ ਬਾਤਾਂ ਵੀ ਕਰਨੀਆਂ ਨੇ ਤੇ ਹੁੰਗਾਰੇ ਵੀ ਭਰਨੇ ਨੇ ਨਾਲ ਨਾਲ ਜੀ ਤੁਸੀਂ ਆਪਣੇ ਕੰਮ ਕਾਰ ਵੀ ਕਰੀ ਜਾਣੇ ਨੇ ਤੋ ਪ੍ਰੋਗਰਾਮ ਲਹਿਰਾਂ ਜਿਹੜਾ ਸ਼ੁਰੂ ਕਰਦੇ ਆ ਉਸ ਪਰਮਾਤਮਾ ਨੂੰ ਯਾਦ ਕਰਦੇ ਹੋਏ ਉਹਦੀ ਯਾਦ ਦੇ ਵਿੱਚ ਸਰਬੱਤ ਦੇ ਪਾਣੀ ਦੀ ਸਰਬੱਤ ਦੇ ਭਲਾ ਮੰਗਦੇ ਹੋਏ ਤੋ ਤੁਹਾਡੇ ਵਿਚੋਂ ਤਾਂ ਜੀ ਬਹੁਤੇ ਹੁਣ ਆਪਣਾ ਦਾਣਾ ਪਾਣੀ ਜੁਗਣ ਲਈ ਪੰਛੀਆਂ ਵਾਂਗ ਘਰਾਂ ਚੋਂ ਨਿਕਲ ਕੇ ਕੰਮਾਂ ਕਾਰਾਂ ਤੇ ਤੁਰ ਪਏ ਹੋਣੇ ਨੇ ਤੇ ਕਈ ਅਜੇ ਘਰ ਦੇ ਕੰਮ ਕਾਰ ਨਿਪਟਾ ਰਹੇ ਹੋਣੇ ਆ ਕਈ ਚਾਹ ਦੀਆਂ ਚੁਸਕੀਆਂ ਭਰ ਰਹੇ ਹੋਣੇ ਆ ਤੇ ਕਈ ਤਾਂ ਜੀ ਪਰੌਂਠਿਆਂ ਤੇ ਰੱਖ ਕੇ ਮੱਖਣ ਦਾ ਸਵਾਦ ਲੈ ਰਹੇ ਹੋਣੇ ਅਜੇ ਤੱਕ ਤੇ ਪੱਛਮੀ ਦੇਸ਼ਾਂ ਦੇ ਵੱਲ ਹਜੇ 7 ਮਾਰਚ ਚੱਲ ਰਹੀ ਹੋਣੀ ਆ ਤੇ ਕੁਦਰਤ ਨੇ ਜੀ ਕਿਤੇ ਦਿਨ ਕਿਤੇ ਰਾਤ ਕਿਤੇ ਸੂਰਜ ਚੜਿਆ ਹੋਣਾ ਤੇ ਕਿਤੇ ਜਿਹੜੇ ਤਾਰੇ ਆ ਉਹ ਬਾਤਾਂ ਪਾ ਰਹੇ ਹੋਣੇ ਆ ਮਾਰਦੇ ਆ ਜੀ ਨਜ਼ਰ ਵੱਖ ਵੱਖ ਦੇਸ਼ਾਂ ਦੀਆਂ ਘੜੀਆਂ ਤੇ ਇਸ ਵੇਲੇ ਕੀ ਸਮਾਂ ਦਿਖਾ ਰਹੀਆਂ ਨੇ ਸਿਡਨੀ ਦੇ ਵਿਚ ਇਸ ਵੇਲੇ 8:03 ਹੋਏ ਨੇ ਤੇ ਇਹੀ ਸਮਾਂ ਜੀ ਮੈਲਬਰਨ ਦੀਆਂ ਘੜੀਆਂ ਵੀ ਦਿਖਾ ਰਹੀਆਂ ਨੇ ਬ੍ਰਿਸਬੇਨ ਦੇ ਵਿਚ 7:03 ਹੋ ਚੁੱਕੇ ਨੇ ਤੇ ਐਡੀਲੇਡ ਦੇ ਵਿਚ ਜੀ 7:34 ਸਵੇਰ ਦੇ ਹੋ ਗਏ ਨੇ ਪਰਥ ਦੇ ਵਿਚ 5:04 ਤੇ ਹਾਂਗਕਾਂਗ ਦੇ ਵਿਚ ਵੀ ਜੀ ਇਹੀ ਸਮਾਂ ਜਿਹੜਾ ਚੱਲ ਰਿਹਾ ਹੈ 5:04 ਦਾ ਨਿਊਜ਼ੀਲੈਂਡ ਦੀਆਂ ਘੜੀਆਂ ਜੀ 2-3 ਘੰਟੇ ਅੱਗੇ ਰਹਿੰਦੀਆਂ ਨੇ ਐਡੀਲੇਡ ਆਸਟ੍ਰੇਲੀਆ ਤੋਂ ਉੱਥੇ 10:04 ਸਵੇਰ ਦੇ ਹੋ ਚੁੱਕੇ ਨੇ ਆਪਣੇ ਪੰਜਾਬ ਵੱਲ ਗੇੜੀ ਲਾਈਏ ਤੇ ਉੱਥੇ ਵੱਡਾ ਤੜਕਾ ਚੱਲ ਰਿਹਾ ਇਸ ਵੇਲੇ, ਸਵੇਰ ਦੇ 2:34 ਹੋ ਚੁੱਕੇ ਨੇ। ਤੇ ਯੂਰਪ ਦੇ ਦੇਸ਼ਾਂ ਵੱਲ ਚੱਲੀਏ ਤੇ ਇਸ ਵੇਲੇ ਜਿਹੜਾ 7 ਮਾਰਚ ਦਾ ਰਾਤ ਜਿਹੜੀ ਚੱਲ ਰਹੀ ਹੈ 10:04 ਹੋਏ ਨੇ। ਤੇ ਇੰਗਲੈਂਡ ਦੇ ਵਿੱਚ ਜੀ ਜਿਹੜਾ ਟਾਈਮ ਆ 9:04 ਇਸ ਵੇਲੇ ਹੋਏ ਨੇ 7 ਮਾਰਚ ਦੇ। ਸੋ ਰਾਤ ਦੇ ਜਿਹੜੇ ਕੰਮ ਕਾਰ ਉੱਥੇ ਨਿਪਟ ਰਹੇ ਹੋਣੇ ਆ ਹਜੇ ਤੱਕ ਇੰਗਲੈਂਡ ਦੇ ਵਿੱਚ। ਤੇ ਉਸ ਤੋਂ ਬਾਅਦ ਕੈਨੇਡਾ ਵਿਨੀਪੈਗ ਦੀ ਗੱਲ ਕਰੀਏ ਤੇ 3:04 7 ਮਾਰਚ ਦੀ ਸ਼ਾਮ ਦੇ ਜਿਹੜੇ ਉਹ ਹੋ ਚੁੱਕੇ ਨੇ। ਸੋ ਕੁਦਰਤ ਦੇ ਰੰਗ ਨੇ ਜੀ, ਇੱਕ ਹੀ ਧਰਤੀ ਇੱਕ ਹੀ ਅਸਮਾਨ ਪਰ ਰੰਗ ਵੱਖ ਵੱਖ, ਕਿਤੇ ਕੌ ਫੁੱਟ ਰਹੀ ਹੈ, ਕਿਤੇ ਦੁਪਹਿਰ ਢਲ ਰਹੀ ਹੈ, ਕਿਤੇ ਲੋਡਾ ਵੇਲਾ ਤੇ ਕਿਤੇ ਤਾਰਿਆਂ ਦੀ ਬਰਾਤ ਚੰਨ ਨਾਲ ਉਤਰੀ ਹੋਈ ਹੈ। ਸੋ ਦੁਨੀਆਂ ਦੇ ਕਿਸੇ ਵੀ ਕੋਨੇ ਚ ਬੈਠੇ ਕੁਦਰਤ ਦੇ ਜਿਸ ਵੀ ਰੰਗ ਨੂੰ ਤੁਸੀਂ ਮਾਣ ਰਹੇ ਹੋ, ਖੁਸ਼ ਰਹੋ, ਆਬਾਦ ਰਹੋ ਤੇ ਖੁਸ਼ੀਆਂ ਹਾਸੇ ਵੰਡਦੇ ਰਹੋ। ਬਹਾਰ ਸਦਾ ਤੁਹਾਡੇ ਜੀਵਨ ਵਿੱਚ ਫੁੱਲ ਤੇ ਤੁਹਾਡੇ ਫੁੱਲ ਜਿਹੜੇ ਆ ਕਦਮਾਂ ਦੇ ਵਿੱਚ ਫੁੱਲ ਤੁਹਾਡੇ ਰਹਿਣ ਹਮੇਸ਼ਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ ਤੇ ਯਾਦ ਕਰਦੇ ਆ ਉਸ ਪਰਮਾਤਮਾ ਨੂੰ ਸਾਈਂ ਜੀ।
ਕੋਈ ਵਲੀ ਆਖੇ, ਕੋਈ ਕਹੇ ਦਾਤਾ ਸੱਚੇ ਮਾਨ ਕਾਨੂੰ, ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾਂ ਇਸ ਗੋਲ ਚੱਕੀ ਦਿਆਂ ਚਾਲ ਕਾਨੂੰ, ਰੂਹ ਦਾ ਅਸਲ ਮਾਲਕ ਉਹੀ ਮੰਨੀਏ ਜੀ, ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ ਅੱਖਾਂ ਖੁੱਲੀਆਂ ਨੂੰ ਮਹਿਬੂਬ ਦਿਸੇ, ਅੱਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ, ਇੱਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ, ਸਰਤਾਜ ਵੀ ਖੜਾ ਫਰਿਆਦ ਕਰਦਾ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ, साई वे बाहों फड़ बेड़ा बने लाई साई वे मेरे आ गुनाहानू लुकाई साई वे हाजरा हजूर वे तू आई साई वे साड़ी फरियाद तेरे ताई साई वे बाहों फड़ बेड़ा बने लाई साई वे मेरे आ गुनाहानू लुकाई साई वे हाजरा हजूर वे तू आई साई वे फेरा मस्कीना वल पाई साई वे बोल खाक सारा दे पुगाई साई वे हक विच फैसले सुनाई साई वे हौली हौली खामियां कटाई साई वे मैनू मेरे अंदरों मुकाई साई वे डिगिए ता फड़ के उठाई साई वे देखिया परोसे आजमाई साई वे औखे सौखे राह चों कढ़ाई ओ तुरना सिखाई साई वे साज रुस गए ता मनाई साई वे खेला नाल वाद भी रणाई साई वे अखरां दा मेल तू कराई साई वे कन्नी किसे गीत दी फड़ाई साई वे शब्दां दा साथ भी निभाई साई वे नगमे नू फड़ के जगाई साई वे शायरी च असर वसाई साई वे जज्बे दी वेल नू बधाई साई वे कुट कुट सब नू प्याई साई वे इश्के दा नशा भी चढ़ाई साई वे सैर तू ख्याला नू कराई साई वे तारिया दे देस लैके जाई साई वे सूफिया दे वांगरा नचाई साई वे असी सच बैठे जाई जाई साई वे फुल्लियां नू उंगली फड़ाई साई वे अग्गे होके राह रोशनाई साई वे नेरियां च पल्लियां छुड़ाई साई वे जिंदगी दे बोझ नू चुकाई साई वे फिकरां नू हवा च उड़ाई साई वे सारे लगे दाग भी तुआई साई वे छिले छिले नैणा नू सुकाई साई वे दिला दे गुलाब महकाई साई वे बस पट्टी प्यार दी पढ़ाई साई वे पाक साफ रूहां नू मिलाई साई वे बच्चियां दे वांगू समझाई साई वे माड़े कमों कूड के हटाई साई वे खोटियां नू खरे च मिलाई साई वे लोहे नाल पार तुक साई साई वे मेरता जे मुल भी पुआई ओ वे माड़े आदि मंडी ना भी कई साई वे देखी गुण देर नाल गई साई वे दराते खड़े अखैर पाई साई वे मेरा वाले मी भी वरसाई साई वे अकलां दे खड़े नू पराई साई वे गुंबद गरूर दे गिराई साई वे अग वांगू हौसले पकाई साई वे अंबरा तो सोच मंगवाई साई वे आपे आवाज मार के बुलाई साई वे हुण सानू कोल दी
जी अरदास उस परमात्मा उस साई अगे के इस पूरी धरती ते हमेशा सुख शांति जड़ी है पसरी रवे हर घर विच खुशी ते हासे वसदे रहन। सो जी इसे दुआ दे नाल इसे अरदास दे नाल अज दा प्रोग्राम जेड़ा लहरां असीं शुरू कीता। सो प्रोग्राम दे विच हुण साडा कोई 2 घंटे दा जेड़ा साथ बनिया रहना और इक होर बड़ी खुशी दी गल है कि अपने बीमारी तो बाद तंदुरुस्त होके ब्राड साहब जेड़े अज सानू प्रोग्राम दे विच ज्वाइन करनगे। सो मैनू पता है गल सुनदे तुहाडे सारियां दे चेहरे ते मुस्कुराहट आ गई होनी है। सो बिलकुल जी मैं भी बहुत खुश अज असी मैनू लगभग लगदा 2 महीने दे बाद ब्राड साहब दा फिर तो स्वागत करांगे प्रोग्राम दे विच। सो जल्दी ही प्रोग्राम नू ज्वाइन करनगे। सो
ਤੁਸੀਂ ਆਪਣੀ ਕੋਈ ਸੁਖ ਸਾਂਦ ਕੋਈ ਖਬਰ ਜਾਂ ਕੋਈ ਵਿਚਾਰ ਜਿਹੜਾ ਸਾਂਝਾ ਕਰਨਾ ਚਾਹੁੰਦੇ ਹੋ ਉਹ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਪਤਾ ਜਿਹੜਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਈਮੇਲ ਦੇ ਰਾਹੀਂ ਤੁਸੀਂ ਜੇ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਈਮੇਲ ਦਾ ਪਤਾ ਹੈ ਜੀ request@harmanradio.com ਤੇ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਜਿਹੜਾ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ @harmanradio ਤੇ ਜਾ ਕੇ ਤੁਸੀਂ ਟੈਲੀਗ੍ਰਾਮ ਰਾਹੀਂ ਸਾਨੂੰ ਆਪਣਾ ਕੋਈ ਵੀ ਸੁੱਖ ਸੁਨੇਹਾ ਜਿਹੜਾ ਸਾਡੇ ਨਾਲ ਤੁਸੀਂ ਸਾਂਝਾ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਜਿੱਥੇ ਬਰਾੜ ਸਾਹਿਬ ਦੇ ਨਾਲ ਅਸੀਂ ਅੱਜ ਖਬਰਾਂ ਦੀ ਗੱਲਬਾਤ ਕਰਨੀ ਆ, ਉਹਨਾਂ ਦੀ ਸਿਹਤ ਦੀ ਗੱਲਬਾਤ ਕਰਨੀ ਆ ਅਸੀਂ, ਉਸ ਤੋਂ ਇਲਾਵਾ ਇੱਕ ਖਾਸ ਮੁਲਾਕਾਤ ਵੀ ਕਰਨੀ ਆ ਜੀ ਅਸੀਂ ਡਾਕਟਰ ਰਾਜਵਿੰਦਰ ਸਿੰਘ ਹੁਣਾਂ ਦੇ ਨਾਲ ਜੋ ਪੰਜਾਬੀ ਯੂਨੀਵਰਸਿਟੀ ਵਿਚ ਅਸਿਸਟੈਂਟ ਪ੍ਰੋਫੈਸਰ ਨੇ ਪੰਜਾਬੀ ਵਿਭਾਗ ਦੇ। ਸੋ ਉਹਨਾਂ ਦੇ ਨਾਲ ਇੱਕ ਖਾਸ ਮੁਲਾਕਾਤ ਕਰਨੀ ਆ। ਸੋ ਪ੍ਰੋਗਰਾਮ ਦੇ ਵਿਚ ਜੀ ਮੈਂ ਵੀ ਬੜੀ ਐਕਸਾਈਟਿਡ ਆ, ਅੱਜ ਬਰਾੜ ਸਾਹਿਬ ਨੇ ਵੀ ਆਉਣਾ ਤੇ ਅਸੀਂ ਰਾਜਵਿੰਦਰ ਸਿੰਘ ਹੁਣਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨੀ ਹੈ। ਸੋ ਪ੍ਰੋਗਰਾਮ ਦੇ ਵਿਚ ਸਾਂਝ ਜਿਹੜੀ ਤੁਸੀਂ ਪਾਈ ਰੱਖਣੀ ਹੈ ਤੇ ਹੁੰਗਾਰੇ ਜਿਹੜੇ ਆ ਤੁਸੀਂ ਵਿਚ ਵਿਚ ਭਰੀ ਜਾਣੇ ਆ। ਸੋ ਦਲਜੀਤ ਸਿੰਘ ਢਿੱਲੋਂ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਪ੍ਰੋਗਰਾਮ ਦੇ ਵਿਚ ਤੇ ਉਹਨਾਂ ਨੇ ਇੱਕ ਮਿੰਨੀ ਸਟੋਰੀ ਕਹਿੰਦੇ ਕਿ ਅੱਜ ਭੇਜ ਰਿਹਾ ਮੈਂ ਵੁਮੈਨ ਡੇ ਦੇ ਰਿਕਾਰਡਿੰਗ। ਬਿਲਕੁਲ ਜੀ ਅੱਜ ਵੁਮੈਨ ਡੇ ਹੈ, ਸੋ ਔਰਤ ਦਿਵਸ ਦੇ ਬਾਰੇ ਵੀ ਥੋੜੀ ਬਹੁਤ ਅਸੀਂ ਜਿਹੜੀ ਗੱਲਬਾਤ ਹੈ ਪ੍ਰੋਗਰਾਮ ਦੇ ਵਿਚ ਕਰਾਂਗੇ। ਸੋ ਮੇਰੇ ਵੱਲੋਂ ਇਸ ਜਿੰਨੀਆਂ ਵੀ ਭੈਣਾਂ ਮੇਰਾ ਪ੍ਰੋਗਰਾਮ ਸੁਣ ਰਹੀਆਂ ਉਹਨਾਂ ਨੂੰ ਔਰਤ ਦਿਵਸ ਦੇ ਮੌਕੇ ਤੇ ਬਹੁਤ ਬਹੁਤ ਵਧਾਈ। ਸੋ ਕੀ ਸੋਚ ਹੈ ਜੀ ਔਰਤ ਦਿਵਸ ਨੂੰ ਲੈ ਕੇ, ਵੁਮਨ ਡੇ ਦੇ ਬਾਰੇ ਚ ਤੁਸੀਂ ਕੀ ਸੋਚਦੇ ਹੋ, ਕਿੱਦਾਂ ਦੀ ਸੈਲੀਬ੍ਰੇਸ਼ਨ ਹੋਣੀ ਚਾਹੀਦੀ ਹੈ ਔਰ ਕਿੱਥੋਂ? ਮੈਨੂੰ ਲੱਗਦਾ ਘਰ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ ਜੀ। ਬਿਲਕੁਲ, ਅੱਜ ਤੁਸੀਂ ਤੁਹਾਡੀ ਲਾਈਫ ਦੇ ਵਿਚ ਜਿਹੜੀਆਂ ਵੀ ਵੁਮਨ ਹੈ, ਚਾਹੇ ਉਹ ਇੱਕ ਪਤਨੀ ਦੇ ਰੂਪ ਚ ਹੈ, ਮਾਂ ਦੇ ਰੂਪ ਚ ਹੈ, ਭੈਣ ਦੇ ਰੂਪ ਚ ਹੈ, ਜਿਸ ਵੀ ਰੂਪ ਚ ਹੈ ਜੀ, ਉਹਨਾਂ ਨੂੰ ਅੱਜ ਕੋਈ ਨਾ ਕੋਈ ਛੋਟਾ ਮੋਟਾ ਸਰਪ੍ਰਾਈਜ਼ ਦੋ, ਚਾਹੇ ਚਾਹ ਦਾ ਇੱਕ ਮੈਨੂੰ ਲੱਗਦਾ ਕੱਪ ਵੀ ਬਣਾ ਕੇ ਦੇ ਦੋ, ਇੰਨੇ ਨਾਲ ਹੀ ਖੁਸ਼ ਹੋ ਜਾਣਾ ਉਹਨਾਂ ਨੇ। ਕਿਉਂਕਿ ਮੈਨੂੰ ਲੱਗਦਾ ਹੁੰਦਾ ਜੀ ਜਿਹੜੀਆਂ ਔਰਤਾਂ ਹੈ ਨਾ ਉਹ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਜਿਹੜੀਆਂ ਖੁਸ਼ੀਆਂ ਲੱਭਦੀਆਂ ਨੇ। ਸੋ ਛੋਟੀਆਂ ਛੋਟੀਆਂ ਗੱਲਾਂ ਹੀ ਖੁਸ਼ੀਆਂ ਜਿਹੜੀਆਂ ਜ਼ਿੰਦਗੀ ਨੂੰ ਸਵਾਰ ਦਿੰਦੀਆਂ ਨੇ। ਸੋ ਤੁਸੀਂ ਦੱਸਣਾ ਜੀ ਅੱਜ ਕਿਸ ਤਰ੍ਹਾਂ ਮਨਾ ਰਹੇ ਹੋ ਔਰਤ ਦਿਵਸ, ਤੇ ਇਹਨਾਂ ਨੇ ਲਿਖਿਆ ਹੈ ਕਿ ਇੱਕ ਮਿੰਨੀ ਕਹਾਣੀ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕਰ ਰਹੇ ਨੇ ਹਾਥੀ ਦੇ ਦੰਦ। ਸੋ ਜ਼ਰੂਰ ਹੀ ਪ੍ਰੋਗਰਾਮ ਦੇ ਵਿੱਚ ਅੱਗੇ ਮੇਰੇ ਤੱਕ ਉਹ ਕਹਾਣੀ ਪਹੁੰਚੀ ਤੇ ਮੈਂ ਪ੍ਰੋਗਰਾਮ ਦੇ ਵਿੱਚ ਚਲਾਵਾਂਗੀ ਜ਼ਰੂਰ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਸਾਂਝ ਜਿਹੜੀ ਤੁਸੀਂ ਪ੍ਰੋਗਰਾਮ ਦੇ ਵਿੱਚ ਪਾਈ ਰੱਖਣੀ ਹੈ। ਸੋ ਗੱਲ ਕਰਦੇ ਹਾਂ ਜੀ ਅੱਜ ਦੇ ਮੌਸਮ ਦੀ। ਮੌਸਮ ਬੜਾ ਸੋਹਣਾ ਹੋ ਰਿਹਾ ਹੈ ਜੀ, ਬੜਾ ਸੁਹਾਵਣਾ ਜਿਹਾ ਮੌਸਮ ਚੱਲ ਰਿਹਾ ਹੈ। ਸੋ ਹੁਣ ਮੈਨੂੰ ਲੱਗਦਾ ਕਿ ਪੰਜਾਬ ਤੇ ਜਿਹੜਾ ਉਹ ਸਮਾਂ ਹੈ ਇਸ ਵੇਲੇ ਜਦੋਂ ਪੰਜਾਬ ਦਾ ਤੇ ਜਿਹੜਾ ਆਸਟ੍ਰੇਲੀਆ ਦਾ ਮੌਸਮ ਲਗਭਗ ਇੱਕੋ ਜਿਹਾ ਹੋ ਜਾਂਦਾ, ਟੈਂਪਰੇਚਰ ਇੱਕੋ ਜਿਹੇ ਜਗ੍ਹਾ ਤੇ ਆ ਜਾਂਦਾ। ਸੋ ਐਡੀਲੇਡ ਦੇ ਵਿੱਚ ਬੜੀ ਪਿਆਰੀ ਜਿਹੀ ਸਵੇਰ ਚੜੀ ਹੈ, ਬਿਲਕੁਲ ਚਿੱਟੀ ਦੁੱਧ ਵਰਗੀ ਨੀਲਾ ਅਸਮਾਨ ਚਮਕ ਰਿਹਾ ਹੈ ਉਸ ਧੁੱਪ ਦੇ ਨਾਲ। ਸੋ ਐਡੀਲੇਡ ਦੇ ਵਿੱਚ ਤਾਪਮਾਨ ਜਿਹੜਾ ਅੱਜ ਵੱਧ ਤੋਂ ਵੱਧ 32 ਡਿਗਰੀ ਤੱਕ ਜਾਣਾ ਹੈ। 4-5 ਦਿਨ ਤੋਂ ਥੋੜੀ ਗਰਮੀ ਜਿਹੜੀ ਇੱਥੇ ਪੈ ਰਹੀ ਹੈ ਐਡੀਲੇਡ ਦੇ ਵਿੱਚ, ਤੇ ਸਿਡਨੀ ਵਾਲੇ ਪਰ ਅੱਜ ਹਲਕੀ ਫੁਲਕੀ ਬੂੰਦਾਬਾਂਦੀ ਜਿਹੜੀ ਆ ਉਹਦਾ ਲੁਤਫ ਉਠਾਉਣਗੇ ਉਹ। ਸਿਡਨੀ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਅੱਜ ਜਿਹੜਾ 20 ਡਿਗਰੀ ਤੱਕ ਜਾਏਗਾ ਜੀ। ਬ੍ਰਿਸਬੇਨ ਦੇ ਵਿਚ ਵੀ ਮੌਸਮ ਲਗਭਗ ਸਾਫ਼ ਹੈ, ਪਰ ਹਾਂ ਥੋੜੀ ਬਹੁਤ ਹਲਕੀ ਹਲਕੀ ਬੱਦਲਬਾਹੀ ਰਹੇਗੀ ਤੇ ਤਾਪਮਾਨ ਵੱਧ ਤੋਂ ਵੱਧ 31 ਡਿਗਰੀ ਤੱਕ ਜਾਏਗਾ। ਮੈਲਬਰਨ ਦਾ ਅਸਮਾਨ ਵੀ ਬਿਲਕੁਲ ਸਾਫ਼ ਲੱਗ ਰਿਹਾ ਜੀ ਅੱਜ, ਤੇ ਮੈਲਬਰਨ ਚ ਤਾਪਮਾਨ ਦਾ ਪਾਰਾ ਜਿਹੜਾ ਉਹ 30 ਡਿਗਰੀ ਤੋਂ ਜ਼ਿਆਦਾ ਨਹੀਂ ਹੋਏਗਾ। ਸੋ ਮੌਸਮ ਬੜੇ ਸੁਹਾਵਣੇ ਚੱਲ ਰਹੇ ਨੇ ਜੀ ਆਸਟ੍ਰੇਲੀਆ ਦੇ ਉੱਤੇ, ਤੇ ਪਰਥ ਦੇ ਵਿਚ ਵੀ ਮੌਸਮ ਬਿਲਕੁਲ ਸਾਫ਼ ਹੈ ਤੇ ਜਿਹੜਾ ਤਾਪਮਾਨ ਹੈ ਵੱਧ ਤੋਂ ਵੱਧ ਉਹ 34 ਡਿਗਰੀ ਤੱਕ ਜਾਏਗਾ। ਤੇ ਉਧਰ ਜੇ ਗੱਲ ਕਰੀਏ ਆਪਣੇ ਵਤਨਾਂ ਦੀ ਪੰਜਾਬ ਦੀ, ਤੇ ਪੰਜਾਬ ਦੇ ਵਿਚ ਜੀ ਅੱਜ ਮੌਸਮ ਲਗਭਗ ਸਾਫ਼ ਹੀ ਹੈ, ਪਰ ਕਿਤੇ ਕਿਤੇ ਹਲਕੀ ਹਲਕੀ ਬੱਦਲਵਾਹੀ ਜਿਹੜੀ ਉਹ ਬਣੀ ਰਹੇਗੀ ਤੇ ਤਾਪਮਾਨ ਜਿਹੜਾ ਵੱਧ ਤੋਂ ਵੱਧ 24 ਡਿਗਰੀ ਤੱਕ ਜਿਹੜਾ ਉਹ ਜਾਣਾ ਹੈ। ਸੋ ਬਿਲਕੁਲ ਜੀ ਬੜੇ ਪਿਆਰੇ ਜਿਹੇ ਦਿਨ ਨੇ, ਅਸੀਂ ਆਸਟ੍ਰੇਲੀਆ ਚ ਬੈਠੇ ਪਤਝੜ ਨੂੰ ਇੰਜੋਏ ਕਰ ਰਹੇ ਹਾਂ ਤੇ ਪੰਜਾਬ ਦੇ ਵਿਚ ਇਸ ਵੇਲੇ ਬਹਾਰਾਂ ਲੱਗੀਆਂ ਹੋਣੀਆਂ ਨੇ। ਸੋ ਕਣਕਾਂ ਨੂੰ ਜਿਹੜੇ ਸਿੱਟੇ ਨਿਕਲ ਆਏ ਹੋਣੇ ਆ ਤੇ ਸਰੋਂ ਦੇ ਪੀਲੇ ਪੀਲੇ ਫੁੱਲ ਜਿਹੜੇ ਆ ਉਹਨਾਂ ਨੂੰ ਵੀ ਹੁਣ ਉਹ ਫਲੀਆਂ ਪੈ ਗਈਆਂ ਹੋਣੀਆਂ ਜੀ ਅੱਗੇ। ਤੇ ਹੋਲੀ ਹੋਲਾ ਮਹੱਲਾ ਜਿਹੜਾ ਮਾਰਚ ਦੇ ਵਿਚ ਉਹ ਆਪਣੇ ਪੂਰੇ ਜੋਵਨ ਤੇ ਹੁੰਦਾ। ਸੋ ਹੋਲੀ ਤੇ ਹੋਲੇ ਮਹੱਲੇ ਦੇ ਰੰਗ ਦੇ ਵਿਚ ਹੁਣ ਪੰਜਾਬ ਨੇ ਰੰਗਿਆ ਜਾਣਾ ਅਗਲੇ ਹਫਤੇ। ਸੋ ਤੁਸੀਂ ਕਿਸ ਤਰ੍ਹਾਂ ਇਹ ਜਿਹੜੇ ਦਿਨ ਤਿਉਹਾਰ ਮਨਾਉਂਦੇ ਹੋ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ ਜੀ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਜਿਵੇਂ ਦੱਸਿਆ ਕਿ ਬਰਾੜ ਸਾਹਿਬ ਨੇ ਸਾਡੇ ਨਾਲ ਸਾਂਝ ਪਾਉਣੀ ਹੈ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹੀ ਇੱਕ ਖਾਸ ਮੁਲਾਕਾਤ ਹੈ ਤੇ ਨਾਲ ਤੁਹਾਡੀ ਫਰਮਾਇਸ਼ਾਂ ਦੇ ਗੀਤ ਵੀ ਸੁਣਾਉਣੇ ਨੇ। ਸੋ ਤੁਹਾਡੀ ਫਰਮਾਇਸ਼ ਜਿਹੜੀ ਅਜੇ ਤੱਕ ਮੈਨੂੰ ਕੋਈ ਨਹੀਂ ਪਹੁੰਚੀ, ਤੇ ਚਲੋ ਜੀ ਅਸੀਂ ਇੱਕ ਆਪਣੀ ਪਸੰਦ ਦਾ ਗੀਤ ਤੁਹਾਨੂੰ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਫੇਰ ਪ੍ਰੋਗਰਾਮ ਦੇ ਵਿੱਚ ਲਹਿਰਾਂ ਲਾਉਂਦੇ ਹਾਂ ਜੀ ਅਸੀਂ ਜੀ।
छूलेने दो नाजुक होठों को, कुछ और नहीं है जाम है ये। छूलेने दो नाजुक होठों को, कुछ और नहीं है जाम है ये। कुदरत ने जो हमको बख्शा है वो सबसे हसी इनाम है ये। छूले ने दो नाजुक होठों को, शर्मा के न यूं ही खो देना रंगीन जवानी की घड़ियां। शर्मा के न यूं ही खो देना रंगीन जवानी की घड़ियां। बेताब धड़कते सीनों का अरमान भरा पैगाम है ये। छूले ने दो नाजुक होठों को, कुछ और नहीं है जाम है ये। छूले ने दो नाजुक होठों को, इसमें को मुबारक चीज समझ माना के बहुत बदनाम है ये। छूले ने दो नाजुक होठों को, कुछ और नहीं है जाम है ये। कुदरत ने जो हमको बख्शा है वो सबसे हसी इनाम है ये। छूले ने दो नाजुक होठों को।
ਜੀ ਗੀਤ ਸੁਣ ਰਹੇ ਸੀ ਅਸੀਂ ਕਾਜਲ ਮੂਵੀ ਚੋਂ, ਬੜਾ ਹੀ ਪਿਆਰਾ ਜਿਹਾ ਐਵਰਗ੍ਰੀਨ ਜਿਹੇ ਗੀਤ ਹੁੰਦੇ ਨੇ, ਉਮੀਦ ਕਰਦੀ ਹਾਂ ਜੀ ਤੁਸੀਂ ਪਸੰਦ ਕੀਤਾ ਹੋਏਗਾ। ਸੋ ਪ੍ਰੋਗਰਾਮ ਦੇ ਵਿੱਚ ਜੀ ਹੁਣ ਅਸੀਂ ਉਸ ਮੁਕਾਮ ਤੇ ਆ ਗਏ ਹਾਂ ਜਿੱਥੇ ਬਰਾੜ ਸਾਹਿਬ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸਾਂਝ ਪਾਉਂਦੇ ਹੁੰਦੇ ਸੀ ਪ੍ਰੋਗਰਾਮ ਦੇ ਵਿੱਚ। ਸੋ ਆਪਣੀ ਬਿਮਾਰੀ ਦੇ ਚੱਲਦਿਆਂ ਉਹ ਕੁਝ ਸਮਾਂ ਸਾਡੇ ਨਾਲ ਜਿਹੜੀ ਸਾਂਝ ਨਹੀਂ ਬਣਾ ਸਕੇ ਪ੍ਰੋਗਰਾਮ ਦੇ ਦੌਰਾਨ, ਪਰ ਅੱਜ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ ਬਰਾੜ ਸਾਹਿਬ ਦਾ। ਬਰਾੜ ਸਾਹਿਬ ਮੇਰੇ ਨਾਲ ਨੇ, ਸੋ ਬਹੁਤ ਬਹੁਤ ਸਵਾਗਤ ਹੈ ਬਰਾੜ ਸਾਹਿਬ, ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸੁਖਪ੍ਰੀਤ, ਤੇ ਸਾਰੇ ਹੀ ਅਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਆ, ਤੇ ਹੁਣ ਤਕਰੀਬਨ 2 ਦਿਨਾਂ ਤੋਂ ਮੈਨੂੰ ਵੀ ਜਿਹੜੀ ਹਾਜ਼ਰੀ ਲਾਉਣ ਦਾ ਮੌਕਾ ਮਿਲ ਰਿਹਾ, ਤੇ ਹੁਣ ਕੋਸ਼ਿਸ਼ ਹੋਇਆ ਕਰੂਗੀ ਜੀ ਵੀ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਵੀ ਰੁਟੀਨ ਦੇ ਵਿੱਚ ਆਇਆ ਜਾਵੇ। ਸੋ ਆ ਕੇ ਜਿਹੜੀ ਸਾਡੀ ਵੀ ਜਿਹੜੀ ਕਹਿੰਦੇ ਨੀ ਹੁੰਦੇ ਇੱਕ ਖੁਰਾਕ ਆ ਰੂਹ ਦੀ, ਰੂਹ ਦੀ ਖੁਰਾਕ ਪੂਰੀ ਕੀਤੀ ਜਾਇਆ ਕਰੇ।
ਜੀ ਜੀ ਬਿਲਕੁਲ ਬਰਾੜ ਸਾਹਿਬ ਆਨੰਦ ਮਾਣ ਰਹੇ ਆ, ਤੇ ਆਨੰਦ ਅੱਜ ਸਾਡਾ ਦੁੱਗਣਾ ਹੋ ਗਿਆ ਤੁਹਾਡੀ ਆਮਦ ਦੇ ਨਾਲ। ਸੋ ਪਹਿਲਾਂ ਤਾਂ ਤੁਸੀਂ ਆਪਣੀ ਸਿਹਤ ਬਾਰੇ ਦੱਸੋ ਕਿਸ ਤਰ੍ਹਾਂ ਠੀਕ ਠਾਕ ਹੋ, ਅੱਗੇ ਨਾਲੋਂ ਕਿੰਨੀ ਕੁ ਇੰਪਰੂਵਮੈਂਟ ਲੱਗ ਰਹੀ ਹੈ?
ਕਾਫੀ ਠੀਕ ਆ ਜੀ, ਤੇ ਉਮੀਦ ਆ ਹੁਣ ਜਿਹੜੀ ਰੁਟੀਨ ਦੀ ਜਿਹੜੇ ਕੰਮ ਕਾਰ ਆ ਸ਼ੁਰੂ ਕਰਨ ਦਾ ਵੇਲਾ ਆ ਗਿਆ, ਤੇ ਹੌਲੀ ਹੌਲੀ ਰੁਟੀਨ ਦੇ ਕੰਮਾਂ ਤੇ ਆ ਰਹੇ ਆ, ਹਫਤੇ ਦੋ ਹਫਤਿਆਂ ਦੇ ਵਿੱਚ ਰੁਟੀਨ ਚ ਆ ਜਾਣਾ। ਤੇ ਬਾਕੀ ਤਾਂ ਜਿਵੇਂ ਜਿਵੇਂ ਡਾਕਟਰ ਮੈਡੀਕਲ ਦੇ ਵਿੱਚ ਲਾਈਨ ਚ ਇਹੀ ਹੁੰਦਾ ਜੀ, ਡਾਕਟਰ ਦੀਆਂ ਇੰਸਟਰਕਸ਼ਨਾਂ ਉਹਨਾਂ ਦੇ ਤਹਿਤ ਅੱਗੇ ਵਧਾਂਗੇ ਹੌਲੀ ਹੌਲੀ।
ਜੀ ਬਿਲਕੁਲ। ਸੋ ਮੇਰੇ ਨਾਲ ਸਾਡੇ ਸਾਰੇ ਸਰੋਤਿਆਂ ਦੀਆਂ ਜਿਹੜੀਆਂ ਸ਼ੁਭ ਕਾਮਨਾਵਾਂ ਤੇ ਅਰਦਾਸਾਂ ਤੁਹਾਡੇ ਨਾਲ ਵਿਰਾਟ ਸਾਹਿਬ, ਬਿਲਕੁਲ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਸਿਹਤਯਾਬੀਆਂ ਤੰਦਰੁਸਤੀਆਂ ਬਖਸ਼ੇ, ਤਾਂ ਕਿ ਲਹਿਰਾਂ ਦੇ ਵਿੱਚ ਲਹਿਰਾਂ ਜਿਹੜੀਆਂ ਸਾਡੀਆਂ ਹੋਰ ਲੱਗ ਸਕਣ ਵਧੀਆ। ਸੋ ਵਿਰਾਟ ਸਾਹਿਬ ਸ਼ੁਰੂ ਕਰਦੇ ਆ ਜੀ ਪ੍ਰੋਗਰਾਮ ਖਬਰਾਂ ਦੇ ਨਾਲ, ਜਿਹੜੀਆਂ ਅੱਜ ਕੱਲ ਮੇਨ ਖਬਰਾਂ ਚੱਲ ਰਹੀਆਂ। ਮੇਨ ਖਬਰ ਤਾਂ ਜੀ ਜੇ ਮੈਂ ਕਵਾਂ ਮੇਰੇ ਵਾਂਗ ਬਾਕੀ ਸਾਰੇ ਜਿਹੜੇ ਪੰਜਾਬੀ ਉਹਨਾਂ ਦੀ ਨਜ਼ਰ ਵੀ ਕਹਿ ਲਓ ਕਿ 11 ਮਾਰਚ ਤੇ ਟਿਕੀ ਹੋਈ ਹੈ। ਸੋ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸੋ ਸਾਰੇ ਬੜੇ ਐਕਸਾਈਟਿਡ ਨੇ ਚੋਣਾਂ ਦੇ ਨਤੀਜੇ ਨੂੰ ਲੈ ਕੇ।
ਬਿਲਕੁਲ ਜੀ ਬਿਲਕੁਲ, ਤੇ ਤਕਰੀਬਨ ਜਦੋਂ ਇੱਕ ਮਹੀਨਾ ਪਹਿਲਾਂ ਵੋਟਾਂ ਪਈਆਂ ਸਨ ਤੇ ਉਦੋਂ ਲੱਗਦਾ ਸੀ ਇੱਕ ਮਹੀਨਾ ਪਤਾ ਨੀ ਕਿਵੇਂ ਕੱਢਾਂਗੇ, ਪਰ ਵਕਤ ਬੜੀ ਤੇਜ਼ ਆਇਆ ਜੀ, ਬੜੀ ਤੇਜ਼ੀ ਨਾਲ ਭੱਜਿਆ ਜਾਂਦਾ ਤੇ ਹੁਣ ਤੁਹਾਨੂੰ ਪਤਾ ਵੀ ਨੀ ਲੱਗਿਆ ਵੀ ਕਦੋਂ ਮਹੀਨਾ ਲੰਘ ਵੀ ਗਿਆ, ਸਿਰਫ 3 ਦਿਨ ਬਾਕੀ ਰਹਿ ਗਏ ਆ। ਸੋ ਇਹ 3 ਦਿਨਾਂ ਦੇ ਵਿੱਚ ਵੀ ਥੋੜੀ ਜਿਹੀ ਐਕਸਾਈਟਮੈਂਟ ਬਣੀ ਰਹੂਗੀ ਹਰ ਬੰਦੇ ਦੇ ਚਿਹਰੇ ਤੇ, ਹਰ ਬੰਦੇ ਨੂੰ ਇੱਕ ਵੱਖਰੇ ਕਿਸਮ ਦਾ ਅਹਿਸਾਸ ਹੁੰਦਾ ਰਹੂਗਾ ਇਸ 3 ਦਿਨਾਂ ਦੇ ਚ, ਪਰ ਇਹ ਵੀ ਇੱਕ ਕਹਿੰਦੇ ਨੇ ਵੇਲਾ ਤੇ ਜਿਹਨੂੰ ਇੰਜੋਏ ਕਰਨਾ ਚਾਹੀਦਾ ਤੇ ਉਹੀ ਅਸੀਂ ਕਰ ਰਹੇ ਹਾਂ ਫਿਲਹਾਲ। ਤੇ ਬਹੁਤ ਸਾਰੇ ਲੋਕਾਂ ਨੇ ਸ਼ੁਰੂਆਤ ਜਦੋਂ ਇਲੈਕਸ਼ਨ ਹੋਣ ਤੋਂ ਬਾਅਦ ਕਿਆ ਸਾਰਿਆਂ ਨਾਲ ਕੀਤੀ ਵੀ ਇਹ ਹੋ ਗਿਆ ਜੀ, ਇਹ ਹੋਊਗਾ, ਵੋ ਹੋਊਗਾ, ਹਰੇਕ ਨੇ ਜਿਹਨੇ ਕੋਈ ਲਿਖਣ ਵਾਲੇ ਨੇ, ਪੜ੍ਹਨ ਵਾਲੇ ਨੇ, ਬੋਲਣ ਵਾਲੇ ਨੇ, ਆਪੋ ਆਪਦੇ ਬਿਆਨ ਵਿਚਾਰ ਦਿੱਤੇ, ਪਰ ਹੁਣ ਪਿਛਲੇ ਕੁਝ ਇੱਕ ਸਮੇਂ ਤੋਂ ਜਿਹੜੀ ਕਹਿੰਦੇ ਨੇ ਹੁੰਦੇ ਬੰਦੇ ਹੰਬ ਜਾਂਦੇ ਆ, ਹੰਬ ਕੇ ਤੇ ਟਿੱਕ ਕੇ ਬੈਠੇ ਹੋਏ ਆ, ਤੇ ਹੁਣ ਜਿਹੜੇ ਟਾਈਮ ਆ ਜੀ ਝੋਲੀ ਚ ਦਾਣੇ ਗਿਣਨ ਦਾ, ਕਿਉਂਕਿ ਦਾਅਵੇ ਵਾਅਦੇ ਤਾਂ ਹਰੇਕ ਹੀ ਬੰਦਾ ਕਰਦਾ ਰਹਿੰਦਾ ਤੇ ਅਖੀਰ ਜਿੱਤ ਉਸੇ ਦੀ ਹੁੰਦੀ ਹੈ ਜਿਹਦੀ ਝੋਲੀ ਚ ਦਾਣੇ ਵੱਧ ਨਿਕਲਣਗੇ। ਸੋ ਹੁਣ ਝੋਲੀ ਚ ਦਾਣੇ ਗਿਣਨ ਦਾ ਜਿਹੜਾ ਵੇਲਾ ਆ ਗਿਆ ਤੇ ਉਹਦੀ ਜਿਹੜੀ ਸਰਕਾਰ ਵੱਲੋਂ ਤਿਆਰੀ ਵੀ ਜ਼ੋਰਾਂ ਸ਼ੋਰਾਂ ਤੇ ਕਰ ਲਈ ਗਈ ਆ, ਸੁਰੱਖਿਆ ਪ੍ਰਬੰਧ ਕੀਤੇ ਗਏ ਆ, ਤੇ ਕੱਲ ਯੂਪੀ ਦਾ ਜਿਹੜਾ ਅਖੀਰੀ ਗੇੜ ਦੇ ਚੋਣ ਹੋ ਗਏ ਆ, ਤੇ ਇਸ ਕਰਕੇ ਹੁਣ ਬਸ 2-3 ਦਿਨਾਂ ਦੇ ਵਿੱਚ ਜਿਹੜਾ ਵੋਟਾਂ ਦੀ ਗਿਣਤੀ ਦਾ ਜਿਹੜਾ ਕੰਮ ਕਾਰ ਮੁਕੰਮਲ ਕਰਕੇ ਤੇ 11 ਤਰੀਕ ਨੂੰ ਉਮੀਦ ਆ ਵੀ ਇੰਡੀਆ ਦੇ ਟਾਈਮ ਦੇ ਮੁਤਾਬਕ ਪਹਿਲਾ ਨਤੀਜਾ ਜਿਹੜਾ ਉਹ 10-11 ਵਜੇ ਦੇ ਵਿੱਚ ਵਿੱਚ ਆ ਜਾਏਗਾ, ਕਿਉਂਕਿ ਜੇ 9 ਵਜੇ ਵੀ ਗਿਣਤੀ ਸ਼ੁਰੂ ਹੁੰਦੀ ਆ, ਸ਼ਾਇਦ ਗਿਣਤੀ 8 ਵਜੇ ਹੋਵੇ, ਹਜੇ ਮੇਰੇ ਕੋਲ ਟਾਈਮ ਦਾ ਹੈ ਨਹੀਂ, ਪਰ ਜਦੋਂ ਵੀ ਸ਼ੁਰੂ ਹੁੰਦੀ ਆ ਪਹਿਲੇ 2 ਘੰਟਿਆਂ ਦੇ ਵਿੱਚ ਹੀ ਜਿਹੜਾ ਉਹ ਨਤੀਜਾ ਆ ਜਾਣਾ, ਤੇ ਉਸ ਤੋਂ ਬਾਅਦ ਫਿਰ ਜਿਹੜੇ ਅੰਕੜੇ ਆ ਉਹ ਤਕਰੀਬਨ ਮੈਨੂੰ ਲੱਗਦਾ 12-1 ਵਜੇ ਤੱਕ ਕਲੀਅਰ ਹੋ ਜਾਣਗੇ, ਕਿਉਂਕਿ ਜਦੋਂ ਬਹੁਮਤ ਦੇ ਰੂਪ ਦੇ ਵਿੱਚ ਜਾਂ ਕਿਸੇ ਵੀ ਪਾਰਟੀ ਨੂੰ ਜਿਹੜਾ ਵੋਟਾਂ ਦਾ ਫਰਕ ਹੀ ਦੱਸਣ ਲੱਗ ਜਾਂਦਾ ਪਹਿਲੇ 2 ਘੰਟਿਆਂ ਬਾਅਦ ਹੀ ਵੀ ਕਿਹਦੇ ਉਮੀਦਵਾਰ ਆ ਕਿੰਨੇ ਅੱਗੇ ਚੱਲ ਰਹੇ ਆ, ਤੇ ਆਧੁਨਿਕਤਾ ਦਾ ਦੌਰ ਹੋਣ ਕਰਕੇ ਹੁਣ ਥੋੜੀ ਜੀ ਇੱਕ ਵਧੀਆ ਗੱਲ ਇਹ ਹੋ ਗਈ ਆ ਵੀ ਸਾਰਾ ਕੁਝ ਜਿਹੜਾ ਆਨਲਾਈਨ ਹੋਣਾ ਤੇ ਖੁਦ ਚੋਣ ਕਮਿਸ਼ਨ ਦੀ ਸਾਈਟ ਦੇ ਉੱਤੇ ਵੀ ਹਰ 15 ਮਿੰਟਾਂ ਦੇ ਉੱਤੋਂ ਜਾਂ ਹਰ ਇੱਕ ਗੇੜ ਤੋਂ ਬਾਅਦ ਜਦੋਂ ਵੀ ਇੱਕ ਗੇੜ ਪੂਰਾ ਹੋਊਗਾ ਇਲੈਕਸ਼ਨਾਂ ਦੀ ਗਿਣਤੀ ਦਾ, ਕਿਉਂਕਿ ਗੇੜ ਬਣਾਏ ਜਾਂਦੇ ਹੁੰਦੇ ਆ, ਕਿਸੇ ਇਲੈਕਸ਼ਨ ਕੰਸਟੀਟਿਊਸੀ 'ਚ 8 ਗੇੜ ਹੁੰਦੇ ਆ, ਕਿਸੇ 10 ਹੁੰਦੇ ਆ, ਇਹ ਡਿਪੈਂਡ ਕਰਦਾ ਵੋਟਾਂ ਦੇ ਉੱਤੇ, ਤਾਂ ਉਹਨਾਂ ਗੇੜਾਂ ਤੋਂ ਬਾਅਦ ਜਿਹੜੀ ਉਹ ਗੱਲ ਕਲੀਅਰ ਹੋਣ ਲੱਗ ਜਾਂਦੀ ਆ, ਜਦੋਂ ਪਹਿਲੇ 3 ਗੇੜ ਦੀਆਂ ਗਿਣਤੀ ਹੋ ਜਾਂਦੀ ਹੈ ਨਾ, ਤੇ ਉਦੋਂ ਬਾਅਦ ਜੇ ਕੋਈ ਉਮੀਦਵਾਰ ਬਹੁਮਤ ਬਣਾ ਜਾਂਦਾ ਤਾਂ ਤਕਰੀਬਨ 70-80% ਉਹ ਬਹੁਮਤ ਦੇ ਵਿੱਚ ਹੀ ਰਹਿੰਦਾ, 20-30% ਚਾਂਸ ਹੁੰਦੇ ਆ ਵੀ ਅਚਾਨਕ ਦੂਜਾ ਪਾਸਾ ਪਲਟ ਜੇ, ਤੇ ਸੋ ਦੇਖਦੇ ਹਾਂ ਜੀ ਹੁਣ 12-1-2 ਵਜੇ ਤੱਕ ਮੰਨ ਸਕਦੇ ਆ ਵੀ ਸਾਡੇ ਕੋਲੇ ਗੱਲ ਕਲੀਅਰ ਹੋ ਜੂਗੀ, ਤੇ ਪਰ ਕਲੀਅਰ ਹੋਣ ਤੋਂ ਬਾਅਦ ਜਿਹੜੀਆਂ ਚੁਣੌਤੀਆਂ ਉਹ ਹੋਰ ਅੱਗੇ ਵੱਧ ਜਾਣੀਆਂ। ਚੁਣੌਤੀਆਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਵੀ ਚੁਣੌਤੀਆਂ ਕਈ ਕਿਸਮ ਦੀਆਂ ਹੋਣਗੀਆਂ, ਇੱਕ ਤਾਂ ਚੁਣੌਤੀ ਸਭ ਤੋਂ ਵੱਡੀ ਚੁਣੌਤੀ ਤਾਂ ਜਿਹੜੀ ਦਿਖਾਈ ਦੇ ਰਹੀ ਹੈ ਜਿਹੜੀ ਕਿ ਆਮ ਲੋਕ ਗੱਲ ਕਰ ਰਹੇ ਆ, ਜਿਹੜੀ ਜਿਹੜੇ ਤਾਂ ਕਰ ਰਹੇ ਆ ਹੁਣ ਮੇਰੇ ਵਰਗੇ ਲੋਕ ਜਿਹੜੇ ਇੱਕ ਤਰਫਾ ਆ ਜਾਂ ਮੰਨ ਲਓ ਵੀ ਮੈਂ ਜਿਹੜੀ ਪਾਰਟੀ ਨੂੰ ਪਿਆਰ ਕਰਦਾ ਤੇ ਉਹਦੇ ਬਾਰੇ ਸੋਚਦਾ ਤੇ ਉਹੀ ਗੱਲ ਕਰਦਾ, ਉਹ ਤਾਂ ਆਪਦੇ ਪਾਰਟੀ ਪੱਧਰ ਤੇ ਹੀ ਸੋਚ ਰਹੇ ਆ, ਪਰ ਜਿਹੜੇ ਨਾਰਮਲ ਬੰਦੇ ਇਸ ਗੱਲ ਤੋਂ ਵੀ ਨਹੀਂ ਭੱਜ ਰਹੇ ਵੀ ਕਹਿੰਦੇ ਵੀ ਜਿਹੜੀ ਲੰਗੜੀ ਵਿਧਾਨ ਸਭਾ ਬਣਨ ਦੇ ਚਾਂਸ ਨਾ ਬਣ ਜਾਣ ਕਿਤੇ, ਜਿਹੜੀ ਕਿ ਜਿਹੜੀ ਨੂੰ ਤੋਂ ਬਚਿਆ ਜਾਵੇ ਜਿੰਨਾ ਬਚ ਸਕੀ ਓਨਾ ਹੀ ਚੰਗਾ, ਮੇਰਾ ਮੰਨਣਾ ਵੀ ਇਹ ਨਾ ਆਵੇ ਟਾਈਮ ਤਾਂ ਚੰਗਾ, ਪਰ ਇਹ ਤੋਂ ਭੱਜਿਆ ਨਹੀਂ ਜਾ ਸਕਦਾ, ਕਿਉਂਕਿ ਜਿਹੜੀ ਹਾਲਾਤ ਆ ਜੇ ਜਾਂ ਮਾਹੌਲ ਬਣਿਆ ਹੋਇਆ ਉਸ ਮਾਹੌਲ ਮੁਤਾਬਕ ਜਿਹੜਾ ਇਹ ਵੀ ਇੱਕ ਚਾਂਸ ਹੈਗਾ ਵੀ 30-35 ਸੀਟਾਂ ਆ ਜਾਣ ਸਾਰਿਆਂ ਨੂੰ, ਤੇ ਉਦੋਂ ਬਾਅਦ ਨਾ ਉਧਰ ਦੇ ਨਾ ਉਧਰ ਦੇ, ਕਿਉਂਕਿ ਕਾਂਗਰਸ ਅਕਾਲੀ ਗਠਜੋੜ ਹੋਣਾ ਮੁਸ਼ਕਲ ਆ, ਅਕਾਲੀ ਆਪ ਦਾ ਗਠਜੋੜ ਹੋਣਾ ਮੌਕਾ, ਆਪ ਤੇ ਕਾਂਗਰਸ ਦਾ ਗਠਜੋੜ ਹੋਣਾ ਔਖਾ।
ਸੋ
ਕਾਫੀ ਵੱਡੇ ਸਮੀਕਰਨ ਬਣ ਜਾਣਗੇ ਫਿਰ ਜੇ ਇਹ ਜੀ ਗੱਲ ਹੋ ਜਾਂਦੀ ਆ, ਤੇ ਉਹਦੇ ਨਾਲ ਜਿਹੜਾ ਸਿੱਧਾ ਹੀ ਜਿਹੜਾ ਅਸਰ ਆ ਉਹ ਆਮ ਬੰਦੇ ਦੀ ਜੇਬ ਤੇ ਪੈਣਾ ਜੀ, ਕਿਉਂਕਿ ਇਲੈਕਸ਼ਨ ਆ ਜਿਹੜੇ ਉਹ ਵੀ ਤਾਂ ਸਾਡੀਆਂ ਜੇਬਾਂ ਚੋਂ ਲੜੇ ਜਾਂਦੇ ਆ, ਉਹ ਵੀ ਤਾਂ ਪੈਸੇ ਚੱਲ, ਹੋਰ ਕੋਈ ਚੱਕਰ ਨਹੀਂ। ਸਮੀਕਰਨ ਦੇ ਵਿੱਚ ਇਹ ਵੀ ਜਿਹੜੀ ਪਾਰਟੀ ਦੀ ਜਿੱਤ ਦੇ ਵਿੱਚ ਅਕਾਲੀ ਦਲ ਦਾ ਲੱਗਦਾ, ਪਹਿਲੀ ਗੱਲ ਤਾਂ ਇੱਥੋਂ ਪੈਣ ਦੇ ਚਾਂਸਿਸ ਨਹੀਂ ਹਨ, ਤੇ ਉੱਥੇ ਤਾਂ ਕਲੀਅਰ ਕੱਟ ਬਾਦਲ ਸਾਹਿਬ ਦੇ ਨਾਂ ਤੇ ਇਲੈਕਸ਼ਨ ਹੋਏਗਾ। ਪਰ ਗੱਲ ਕਾਂਗਰਸ ਨੂੰ ਵੀ ਥੋੜੇ ਜੇ ਚਾਂਸ ਘੱਟ ਆ, ਕਿਉਂਕਿ ਉੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕੀਤਾ ਗਿਆ। ਪਰ ਕਾਂਗਰਸ ਦਾ ਇੱਕ ਹਿਸਟਰੀ ਰਹੀ ਆ ਵੀ ਜੇ ਉੱਥੇ ਉਹਦੇ ਚ ਵਕਤ ਜਿੱਤ ਕੇ ਆ ਗਏ ਜਾਂ ਬਾਜਵਾ ਦੇ ਵੱਧ MLA ਜਿੱਤ ਕੇ ਆ ਗਏ, ਤੇ ਹੋ ਸਕਦਾ ਵੀ ਉਹ ਹਾਈ ਕਮਾਂਡ ਦੇ ਉੱਤੇ ਪ੍ਰੈਸ਼ਰ ਪਾ ਕੇ ਇਹਦੇ ਵੀ ਸਮੀਕਰਨ ਬਦਲਣ। ਪਰ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਦੀ ਆਉਂਦੀ ਆ, ਜਿਹੜੀ ਪਹਿਲਾਂ ਹੀ ਡਿਕਲੇਅਰ ਕਰ ਚੁੱਕਿਆ ਵੀ ਉਹਨਾਂ ਦੀ ਬਣਨੀ ਆ, ਤੇ ਚਲੋ ਜੇ ਏਦਾਂ ਹੁੰਦਾ, ਕਿਉਂਕਿ ਸਾਨੂੰ ਸਾਰਿਆਂ ਨੂੰ ਆਸ ਆ ਵੀ ਬਦਲਾਅ ਹੋਣਾ ਚਾਹੀਦਾ, ਬਹੁਤ ਮਿਹਨਤ ਕੀਤੀ ਆ ਨੌਜਵਾਨਾਂ ਨੇ, ਹਰ ਇੱਕ ਨੂੰ ਹੋਣਾ ਚਾਹੀਦਾ ਵੀ ਦੇਖੋ ਕੀ ਕਰਦੇ ਆ, ਤਾਂ ਜਿਹੜੀ ਕੁਰਸੀ ਦਾ ਰੌਲਾ ਇੱਕ ਹੋਰ ਵੱਖਰੇ ਕਿਸਮ ਦਾ ਰੌਲਾ ਵੀ ਪੈਣਾ ਗਾ, ਉਹ ਹੈ ਜੀ ਮੁੱਖ ਮੰਤਰੀ ਦੀ ਕੁਰਸੀ ਦਾ। ਸੋ ਮੁੱਖ ਮੰਤਰੀ ਦੀ ਕੁਰਸੀ ਦੇ ਮਾਮਲੇ ਦੇ ਵਿੱਚ ਫਿਰ 2-4-10 ਦਿਨ ਇਲੈਕਸ਼ਨਾਂ ਤੋਂ ਬਾਅਦ ਕਾਫੀ ਜਿਹੜੀਆਂ ਘੁੰਮਣ ਘੇਰੀਆਂ ਜਿਹੜੀਆਂ ਚੱਲਣਗੀਆਂ ਪੰਜਾਬ ਦੇ ਵਿੱਚ, ਪਰ ਮੈਨੂੰ ਪਤਾ ਵੀ ਹਾਈਕਮਾਂਡ ਜਾਂ ਕੇਜਰੀਵਾਲ ਪਹਿਲਾਂ ਹੀ ਮੂਡ ਬਣਾਈ ਬੈਠੇ ਆ, ਤੇ ਉਹ ਪਹਿਲਾਂ ਹੀ ਜਿਹੜਾ ਇੰਸਟਾਲ ਕਰੀ ਬੈਠੇ ਆ ਵੀ ਕਿਹਨੂੰ ਕਿਵੇਂ ਤੇ ਕਿੱਥੇ ਕਰਨਾ ਗਾ, ਤਾਂ ਉਸ ਢੰਗ ਨਾਲ ਦੇਖਦੇ ਆ ਵੀ ਕੀ ਫੈਸਲਾ ਆਉਂਦਾ। ਪਰ ਹੁਣ ਜਿਹੜੀਆਂ ਅੰਦਾਜ਼ੇ ਆ ਉਹ ਅੰਦਾਜ਼ੇ ਲਾਉਣ ਦੇ ਵਿੱਚ ਕੋਈ ਬੈਨੀਫਿਟ ਨਹੀਂ, ਬਾਕੀ ਅੰਦਾਜ਼ੇ ਹੁਣ ਕਿਸੇ ਨੂੰ ਨੁਕਸਾਨ ਨਹੀਂ ਕਰਨਗੇ ਕਿਉਂਕਿ ਫੈਸਲੇ ਹੋ ਚੁੱਕੇ ਆ। ਪਹਿਲਾਂ ਨੁਕਸਾਨ ਵੀ ਕਰਦੇ ਸੀ ਵੋਟਾਂ ਤੋਂ ਪਹਿਲਾਂ ਜੇ ਕੋਈ ਅੰਦਾਜ਼ੇ ਲੱਗਦੇ ਸੀ, ਪਰ ਹੁਣ ਵੋਟਾਂ ਪੈ ਚੁੱਕੀਆਂ ਤੇ ਇਸ ਕਰਕੇ ਅੰਦਾਜ਼ੇ ਕਿਸੇ ਦਾ ਨੁਕਸਾਨ ਤਾਂ ਨਹੀਂ ਕਰਦੇ, ਪਰ ਅੰਦਾਜ਼ਿਆਂ ਦਾ ਕੋਈ ਬੜਾ ਫਾਇਦਾ ਵੀ ਨਹੀਂ ਹੋਣ ਲੱਗਿਆ। ਪਰ ਫਿਰ ਵੀ ਇੱਕ ਇਨਸਾਨੀ ਅਸੀਂ ਫਿਤਰਤ ਆ ਸਾਡੀ, ਤੇ ਅਸੀਂ ਸੋਚਦੇ ਹਾਂ ਇਸ ਚੀਜ਼ ਬਾਰੇ ਵੀ ਕੀ ਹੋ ਸਕਦਾ, ਕਿਹੜੇ ਕਿਹੜੇ ਐਂਗਲਾਂ ਤੋਂ ਕੀ ਹੋ ਸਕਦਾ। ਮੈਂ ਤਾਂ ਆਰਟੀਕਲ ਵੀ ਲਿਖਿਆ ਸੀ ਵੀ ਕੁਝ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਦੇ ਤਹਿਤ, ਹਾਂਜੀ ਕੁਝ ਵੀ ਹੋ ਸਕਦਾ ਦੇ ਤਹਿਤ, ਕਿਸੇ ਦੀ ਵੀ ਲੋਟਰੀ ਖੁੱਲ ਸਕਦੀ ਆ, ਕਿਸੇ ਦੀ ਵੀ ਕਿਸਮਤ ਜਾਗ ਸਕਦੀ ਹੈ, ਤੇ ਕਿਸੇ ਦਾ ਵੀ ਰਾਤੋ ਰਾਤ ਜਿਹੜਾ ਪਲਟਾ ਵੱਜ ਸਕਦਾ। ਪਰ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਹੁਣ ਵੀ ਭਾਵੇਂ ਜਿਹੜਾ ਝੁਕਾਅ ਸਾਡਾ ਪਰਸਨਲ ਪੱਧਰ ਦੇ ਉੱਤੇ ਆਉਂਦਾ ਵੀ ਭਗਵੰਤ ਮਾਨ ਇੱਕ ਵੱਡਾ ਯੋਧਾ ਬਣ ਕੇ ਪਾਰਟੀ ਨੂੰ ਘੜੀਸ ਕੇ ਲੈ ਕੇ ਆਇਆ ਇੱਥੋਂ ਤੱਕ, ਤੇ ਉਹਦੇ ਰਾਈਟ ਬਣਦੇ ਆ ਭਾਵੇਂ ਲੋਕ ਉਹਨੂੰ ਕਾਬਲ ਕਹਿਣ ਨਾ ਕਹਿਣ ਉਹ ਵੱਖਰੀ ਗੱਲ ਆ, ਪਰ ਜੇ ਅਖਲਾਕੀ ਤੌਰ ਤੇ ਰਾਈਟ ਦੇਖੇ ਜਾਣ ਤਾਂ ਭਗਵੰਤ ਮਾਨ ਹੋਰਾਂ ਦੇ ਬਣਦੇ ਆ ਮੁੱਖ ਮੰਤਰੀ ਦੀ ਕੁਰਸੀ ਲਈ। ਪਰ ਜੇ ਮੈਂ ਦਿੱਲੀ ਦੀਆਂ ਕਣਸੋਆਂ ਲੈਣਾ ਜਾਂ ਆਪਦੇ ਇੱਕ ਸੂਤਰਾਂ ਨਾਲ ਗੱਲ ਕਰੀਏ, ਜੇ ਦਿੱਲੀ ਦੀ ਗੱਲ ਕਰੀਏ ਜਾਂ ਕੇਜਰੀਵਾਲ ਦੀ ਗੱਲ ਕਰੀਏ ਜਾਂ ਹਾਈਕਮਾਂਡ ਦੀ ਆਪ ਦੀ ਗੱਲ ਕਰੀਏ, ਤਾਂ ਮੈਨੂੰ ਕਿਤੇ ਨਾ ਕਿਤੇ ਜਿਹੜਾ ਗੁਣੀਆਂ ਉਹ ਚਾਹੇ ਜਰਨੈਲ ਸਿੰਘ ਹਾਰਨ ਚਾਹੇ ਜਿੱਤਣ, ਜਰਨੈਲ ਸਿੰਘ ਤੇ ਪੈਂਦਾ ਨਜ਼ਰ ਆ ਰਿਹਾ। ਪਤਾ ਨੀ ਬਹੁਤ ਸਾਰੇ ਥਾਵਾਂ ਤੋਂ ਜਿਹੜੀਆਂ ਇਹ ਜਿਹੀਆਂ ਰਿਪੋਰਟਸ ਆ ਰਹੀਆਂ ਵੀ ਹੋ ਸਕਦਾ ਵੀ ਹਾਈਕਮਾਂਡ ਜਰਨੈਲ ਸਿੰਘ ਦੇ ਨਾਂ ਨੂੰ ਪ੍ਰੈਫਰ ਕੀਤਾ ਜਾਵੇ, ਉਹਦੇ ਪਿੱਛੇ ਕਈ ਕਾਰਨ ਆ ਜੀ, ਤੇ ਜਿਹਦੇ ਪਹਿਲਾਂ ਵੀ ਅਸੀਂ ਚਰਚੇ ਕਰ ਚੁੱਕੇ ਹਾਂ। ਪਰ ਹੁਣ ਤਾਂ ਫਿਲਹਾਲ ਆਪਾਂ ਨੂੰ ਕਹਿਣ ਦੀ ਲੋੜ ਆ ਵੀ ਆਪੇ ਐਵੇਂ ਮੂੰਹ ਦਾ ਸਵਾਦ ਗਾਲਣੀ ਆ ਜੀ, ਕਹਿੰਦੇ ਨੀ ਹੁੰਦੇ ਇੱਕ ਕਹਾਵਤ ਆ ਸਾਡੇ, ਮੈਂ ਇੱਥੇ ਕੋਈ ਉਸ ਨਾਲ ਨੀ ਕਿੱਤੇ ਪ੍ਰਤੀ ਗੱਲ ਕਰਦਾ ਵੀ ਜਦੋਂ ਅਸੀਂ ਵਾਲ ਕਟਾਉਣ ਵਾਲਾ ਜਿਹੜਾ ਵੀ ਵਾਲ ਕੱਟਦਾ ਤੇ ਉਹਨੂੰ ਅਸੀਂ ਨਾਈ ਕਹਿੰਦੇ ਆ, ਤੇ ਉਹਨੂੰ ਅਸੀਂ ਅਕਸਰ ਕਹਿੰਦੇ ਹੁੰਦੇ ਇੱਕ ਕਹਾਵਤ ਆ ਵੀ ਨਾਈ ਆ ਵਾਲ ਕਿੱਡੇ ਕਿੱਡੇ ਕਾ, ਤੇ ਉਹ ਕਹਿੰਦਾ ਹੁੰਦਾ ਵੀ ਕੋਈ ਨਾ ਜੀ ਤੁਹਾਡੇ ਮੂਹਰੇ ਡਿੱਗਣਗੇ, ਕਿਉਂਕਿ ਉਸ ਟਾਈਮ ਦੀ ਗੱਲ ਆ ਜਦੋਂ ਸ਼ੀਸ਼ੇ ਨਹੀਂ ਹੁੰਦੇ ਸੀਗੇ, ਬਿਨਾਂ ਸ਼ੀਸ਼ੇ ਤੋਂ ਬਿਠਾ ਕੇ ਵਾਲ ਕੱਟੇ ਜਾਂਦੇ ਸੀ ਨਾ, ਤੇ ਉਦੋਂ ਕਲਾਇੰਟ ਪੁੱਛਦਾ ਸੀ ਵੀ ਵਾਲ ਕਿੰਨੇ ਕਿੰਨੇ ਗਾ, ਤਾਂ ਮੂਹਰੋਂ ਕਹਿੰਦਾ ਸੀ ਵੀ ਕੋਈ ਨੀ ਤੇਰੇ ਭਾਈ ਮੂਹਰੇ ਡਿੱਗਣੇ ਆ ਤੈਨੂੰ ਲੱਗ ਜਾਣਗੇ ਪਤਾ। ਸੋ ਹੁਣ ਮੂਹਰੇ ਡਿੱਗਣ ਚ ਥੋੜਾ ਟਾਈਮ ਰਹਿ ਗਿਆ ਤੇ ਫਿਰ ਵੇਟ ਕਰਦੇ ਆ ਜੀ। ਪਰ ਹੁਣ ਸੁਖਪ੍ਰੀਤ ਗੱਲ ਨੂੰ ਆਪਾਂ ਮੈਨੂੰ ਲੱਗਦਾ ਜਿਹੜੀਆਂ ਖਬਰਾਂ ਇੰਨੀਆਂ ਦਿਖੀਆਂ ਨੀ ਸੀ, ਇਸੇ ਗੱਲ ਨੂੰ ਨਾ ਆਪਾਂ ਜੋੜ ਕੇ ਅੱਗੇ ਖਿੱਚਦੇ ਆ, ਜਿਹੜੀ ਚੁਣੌਤੀਆਂ ਦੀ ਗੱਲ। ਅੱਜ ਖਬਰ ਵੀ ਤੁਸੀਂ ਦੇਖੀ ਹੋਣੀ ਆ, ਕਰਜ਼ੇ ਦੇ ਮਾਮਲੇ ਚ, ਪੰਜਾਬ ਦੇ ਕਰਜ਼ੇ ਦੇ ਮਾਮਲੇ ਚ ਇੱਕ ਖਬਰ ਛਪੀ ਆ
ਜੀ। ਬਲਾੜ ਸਾਹਿਬ ਤੇ ਤੁਹਾਡੀ ਇਹ ਗੱਲ ਸੁਣ ਕੇ ਨਾ ਮੈਨੂੰ ਉਹੀ ਯਾਦ ਆਇਆ ਕਿ ਜਦੋਂ ਆਉਣ ਵਾਲੀ ਦੇ ਅੱਗੇ ਚੁਣੌਤੀਆਂ ਕੀ ਹੋਣਗੀਆਂ, ਕਿ ਚੋਣਾਂ ਜਿੱਤਣ ਤੋਂ ਬਾਅਦ ਮੈਨੂੰ ਉਹੀ ਦਿਮਾਗ ਚ ਆਇਆ ਕਿ ਸੇਮ ਉਸੇ ਤਰ੍ਹਾਂ ਕਿ ਪਹਿਲਾਂ ਤੇ ਵੀਜ਼ਾ ਲੱਗ ਜਾਵੇ, ਯਾਨੀ ਲੱਗਦਾ ਹੁੰਦਾ ਕਿ ਵੀਜ਼ਾ ਲੱਗ ਗਿਆ ਫੇਰ ਜ਼ਿੰਦਗੀ ਬਹੁਤ ਸੌਖੀ ਆ, ਬਸ ਆਸਟ੍ਰੇਲੀਆ ਪਹੁੰਚ ਗਏ। ਪਰ ਉਹ ਵੀਜ਼ਾ ਲੱਗਣ ਤੋਂ ਬਾਅਦ ਅਸਲ ਚ ਜਿਹੜੀਆਂ ਚੁਣੌਤੀਆਂ ਸਾਹਮਣੇ ਆਉਂਦੀਆਂ ਉਹ ਫੇਰ ਆ ਕੇ ਪਤਾ ਲੱਗਦੀਆਂ। ਸੋ ਉਹੀ ਹਾਲ ਮੈਨੂੰ ਲੱਗ ਰਿਹਾ, ਅਜੇ ਤੱਕ ਤੇ ਅਸੀਂ ਇਸੇ ਕਿਆਸ ਤੇ ਆ ਭਈ ਬਸ ਦੇਖੋ ਕਿਹੜੀ ਪਾਰਟੀ ਆ ਜਾਂਦੀ ਆ, ਪਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਦੇ ਅੱਗੇ ਜਿਹੜੀਆਂ ਚੁਣੌਤੀਆਂ ਹੋਣਗੀਆਂ ਉਹਨਾਂ ਬਾਰੇ ਵੀ ਗੱਲਬਾਤ ਕਰਨੀ ਬਣਦੀ ਆ। ਬਿਲਕੁਲ
ਬਿਲਕੁਲ ਜੀ, ਕਿਆਸ ਤਾਂ ਲਾਏ ਜਾ ਸਕਦੇ ਆ, ਪਰ ਜਿਹੜੀਆਂ ਚੁਣੌਤੀਆਂ ਨਾ, ਚੁਣੌਤੀਆਂ ਜੀਵਨ ਦੇ ਵਿੱਚ ਜੇ ਕਹੀਏ ਵੀ ਇੱਕ ਵਾਰੀ ਚੁਣੌਤੀ ਕਲੀਅਰ ਕਰ ਲਈ ਜਾਂ ਇੱਕ ਹਰਡਲ ਟੱਪ ਲਈ ਤੇ ਫੇਰ ਆਉਂਦੀ ਨੀ, ਤਾਂ ਉਹ ਇਹ ਇੰਨਾ ਕੁ ਮੰਨ ਸਕਦੇ ਆ ਵੀ ਉਹ ਹਰਡਲ ਨੀ ਆਉਂਦੀ ਜਿਹੜੀ ਤੁਸੀਂ ਟੱਪ ਲਈ, ਮੰਨ ਲਿਆ ਆਸਟ੍ਰੇਲੀਆ ਦਾ ਵੀਜ਼ਾ ਲਵਾਉਣ ਵਾਲੀ ਲਾ ਲਈ ਉਹ ਨੀ ਮੁੜ ਕੇ ਆਊਗੀ, ਪਰ ਜਿਹੜੀ ਅਗਲੀ ਹਰਡਲ ਆਊਗੀ ਉਹ ਕੁਦਰਤੀ ਇੱਕ ਲਾਅ ਆ, ਉਹ ਦੂਜੀ ਤੇ ਵੱਡੀ ਆਉਂਦੀ ਆ। ਸੋ ਤੁਹਾਨੂੰ ਇਹ ਤਾਂ ਮੰਨ ਕੇ ਚੱਲੋ ਜੀਵਨ ਦੇ ਕਿਸੇ ਵੀ ਪੱਧਰ ਚ ਤੁਸੀਂ ਆ ਗਏ, ਮੰਨ ਲੈਣੇ ਅੱਜ ਸਾਡੇ ਬਹੁਤ ਸਾਰੇ ਸੱਜਣ ਮਿੱਤਰ ਕਾਮਯਾਬ ਹੋ ਗਏ, ਘਰ ਬਾਰ ਲੈ ਲਏ, ਵੱਡੀਆਂ ਕਾਰਾਂ ਲੈ ਲਈਆਂ, ਪਰ ਉਹਨਾਂ ਨੂੰ ਇਸ ਗੱਲ ਤੋਂ ਭੱਜਣਾ ਨੀ ਚਾਹੀਦਾ, ਇਸ ਗੱਲ ਤੋਂ ਮੁਨਕਰ ਨੀ ਹੋਣਾ ਚਾਹੀਦਾ, ਆਪਣੇ ਆਪ ਨੂੰ ਪ੍ਰਿਪੇਅਰ ਰੱਖਣਾ ਚਾਹੀਦਾ ਵੀ ਚੁਣੌਤੀ ਜੀਵਨ ਦੇ ਕਿਸੇ ਵੀ ਪਲ ਤੇ ਕਿਤੇ ਵੀ ਆ ਸਕਦੀ ਆ। ਇਹੋ ਜਿਹੇ ਮੁਲਕ ਦੇ ਵਿੱਚ, ਇਹੋ ਜਿਹੇ ਮੁਲਕ ਦੇ ਵਿੱਚ ਹੁਣ ਮੈਂ ਜੇ ਆਪਣਾ ਵੀ ਦੱਸਾਂ ਤਾਂ ਮੈਂ 10 ਸਾਲ ਹੋ ਗਏ ਇੱਥੇ ਆਏ ਨੂੰ, ਤੇ 10 ਸਾਲਾਂ ਦੇ ਵਿੱਚ ਮੈਂ ਜੋ ਵੀ ਆਪਦੇ ਬੰਨਿਓਂ ਬਥੇਰੀਆਂ ਚੁਣੌਤੀਆਂ ਕਲੀਅਰ ਕੀਤੀਆਂ, ਪਰ ਅੱਜ ਮੈਂ ਆਪਣੇ ਆਪ ਨੂੰ ਫੇਰ ਇੱਕ 0 ਲੈਵਲ ਤੇ ਖੜਾ ਪਾਉਣਾ ਗਾ ਜੇ ਸਹੀ ਮਾਇਨੇ ਚ ਦੇਖਿਆ ਜਾਵੇ ਤਾਂ। ਮੈਂ ਅੱਜ ਫੇਰ ਮੇਰੇ ਕੋਲੇ ਉਹੀ ਆਸਟ੍ਰੇਲੀਆ ਚ ਆਉਣ ਵੇਲੇ ਜਿਵੇਂ ਜੋਬ ਨੀ ਸੀ ਮੇਰੇ ਕੋਲੇ, ਜੋਬ ਨੀ ਸੀ ਉਹੀ ਮੈਂ ਆਪਦੇ ਜਿਹੜੇ ਸਿਹਤ ਨਾਲ ਮੈਂ ਝੂਝ ਰਿਹਾ, ਤੇ ਹੋਰ ਵੀ ਬਹੁਤ ਸਾਰੀਆਂ ਚੁਣੌਤੀਆਂ ਮੇਰੇ ਸਾਹਮਣੇ ਨੇ, ਪਰ ਕੋਈ ਚੱਕਰ ਨੀ ਜੀ, ਇਹ ਚੁਣੌਤੀਆਂ ਨਾਲ ਹੀ ਜੀਵਨ ਬਣਦਾ, ਇਹਨਾਂ ਨੂੰ ਸਾਨੂੰ ਸਮਝਣਾ ਚਾਹੀਦਾ। ਪਰ ਇੱਕ ਚੁਣੌਤੀ ਹੁੰਦੀ ਆ ਜਿਹੜੀ ਸਿਰ ਉੱਤੋਂ ਦੀ ਪਾਣੀ ਲੰਘ ਜਾਣਾ, ਤੇ ਜਿਹੜੀ ਤੁਸੀਂ ਆਪ ਸੇੜੀ ਹੁੰਦੀ ਆ। ਹੁਣ ਮੰਨ ਲੈਣਾ ਵੀ ਮੈਂ ਇਸ ਪੋਜੀਸ਼ਨ ਚ ਅੱਜ ਵੀ ਮੈਂ ਨਹੀਂ ਕੰਮ ਕਾਰ ਮੇਰੇ ਕੋਲੇ ਜਾਂ ਮੈਂ ਹੋਰ, ਪਰ ਨਾਲ ਨਾਲ ਜੇ ਮੈਂ ਬਹੁਤ ਵੱਡੇ ਵੱਡੇ ਸਿਰ ਦੇ ਉੱਤੇ ਕਰਜ਼ੇ ਤੇ ਖੂਹ ਪੱਟ ਰੱਖੇ ਆ ਜਾਂ ਪੱਟ ਲੈ ਲੈਂਦਾ, ਤਾਂ ਉਹਨਾਂ ਦਾ ਚੁਣੌਤੀ ਨਾਲ ਡਰ ਬਹੁਤ ਵੱਡਾ ਸੀਗਾ ਵੀ ਇਹ ਚੁਣੌਤੀ ਜਾਂ ਜੋਬ ਨੀ ਹੈ ਜਾਂ ਹੋਰ ਨੀ ਹੈ, ਉਹ ਅੱਡ ਚੀਜ਼ ਆ। ਪਰ ਜੇ ਤੁਸੀਂ ਕਰਜ਼ੇ ਹੇਠ ਵੀ ਡੱਬੇ ਹੋਏ ਹੋ ਤਾਂ ਉਹ ਚੁਣੌਤੀ ਦਾ ਤੁਸੀਂ ਕੀ ਕਰੋਗੇ? ਫੇਰ ਹੁੰਦੀ ਹੈ ਇੱਕ ਲਿਮਿਟ ਕਰਜ਼ਾ, ਜਿਵੇਂ ਹੁਣ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਸੀ ਵੀ ਕਰਜ਼ਾ ਕੌਣ ਨੀ ਲੈਂਦਾ, ਅਮਰੀਕਾ ਸਿਰ ਕਰਜ਼ਾ, ਫਲਾਨੇ ਸਿਰ ਕਰਜ਼ਾ, ਕਰਜ਼ੇ ਨਾਲ ਹੀ ਤਰੱਕੀ ਆ। ਪਰ ਕਰਜ਼ੇ ਦੀ ਵੀ ਇੱਕ ਲਿਮਿਟ ਹੁੰਦੀ ਆ। ਜੇ ਹੁਣ ਬੈਂਕ ਆ, ਤੁਸੀਂ ਨੋਟ ਕੀਤਾ ਹੋਣਾ ਸਾਰੇ ਸੱਜਣ ਮਿੱਤਰ ਘਰ ਲੈਂਦੇ ਆ, ਬੈਂਕ ਤੁਹਾਡੀ ਜੋਬ ਦੀ ਆਮਦਨ, ਜੋਬ ਦੀ ਸਿਕਿਉਰਿਟੀ, ਤੁਹਾਡੇ ਕੋਲੇ ਐਡਵਾਂਸ ਕਿੰਨਾ, ਤੁਹਾਡੇ ਘਰ ਦੀ ਪ੍ਰੋਪਰਟੀ ਦੀ ਕੀਮਤ ਕਿੰਨੀ ਆ, ਉਸ ਢੰਗ ਨਾਲ 9% ਕਰਜ਼ਾ ਤੈਅ ਕਰਦਾ ਦੇਣਾ, 5% ਤੋਂ ਲੈ ਕੇ 30% 35% ਤੱਕ ਤੁਹਾਡੇ ਤੋਂ ਉਹ ਐਡਵਾਂਸ ਮੰਗਦਾ, ਸਿਰਫ ਇਸ ਲਈ ਵੀ ਉਹ ਬੈਂਕ ਆਪਣੇ ਆਪ ਨੂੰ ਸਿਕਿਉਰ ਕਰ ਲਏ। ਪਰ ਜੇ ਹੁਣ ਕੋਈ ਮੰਨ ਲਏ ਵੀ ਤੁਹਾਡੇ ਕੋਲ 1 ਰੁਪਈਏ ਦੀ ਚੀਜ਼ ਆ ਤੇ ਤੁਸੀਂ ਉਹਦੇ ਤੇ ਕਰਜ਼ਾ 1.5 ਰੁਪਈਆ 2 ਰੁਪਈਏ ਚੱਕ ਲਿਆ ਕਿਸੇ ਨਾ ਕਿਸੇ ਤਰੀਕਿਆਂ ਨਾਲ, ਤਾਂ ਫੇਰ ਤੁਸੀਂ ਕਿੱਧਰ ਨੂੰ ਜਾਓਗੇ? ਸੋ ਅੱਜ ਜਿਹੜੀ ਪੰਜਾਬ ਦੀ ਜਿਹੜੀ ਸਥਿਤੀ ਆ, ਕੋਈ ਮਰਜ਼ੀ ਸਰਕਾਰ ਆ ਜੇ, ਉਹ ਸਰਕਾਰ ਦੇ ਕੋਲੇ ਕੋਈ ਵੀ ਇਹੋ ਜਿਹਾ ਅਲਾਦੀਨ ਦਾ ਚਿਰਾਗ ਨਹੀਂ ਹੋਊਗਾ ਜਿਹਦੇ ਨਾਲ ਉਹ ਖਜ਼ਾਨਾ ਭਰਪੂਰ ਕਰ ਦੂਗਾ, ਜਿਹਦੇ ਨਾਲ ਉਹ ਪੰਜਾਬ ਨੂੰ ਮਿੰਟੋ ਮਿੰਟੀ ਜਿਹੜਾ ਸਹੀ ਰਾਹ ਤੇ ਚੜਾ ਦੂਗਾ। ਇਹ ਤਾਂ ਤੁਸੀਂ ਗੱਲ ਭੁਲੇਖਾ ਬਾਹਰ ਕੱਢ ਦਿਓ ਆਪਣੇ ਆਪ ਚੋਂ, ਤੇ ਮੈਂ ਇਹ ਵੀ ਚਾਹੁੰਦਾ ਵੀ ਨਵੀਂ ਸਰਕਾਰ ਦੇ ਉੱਤੇ ਪ੍ਰੈਸ਼ਰ ਵੀ ਨਾ ਬਣਾਓ ਆ ਕੇ ਵੀ ਤੁਸੀਂ 5 ਮਿੰਟਾਂ 'ਚ ਹੱਲ ਕਰੋ। ਜੇ ਤੁਸੀਂ ਚਾਹੁੰਦੇ ਹੋ ਵੀ ਨਵੀਂ ਸਰਕਾਰ ਆ ਕੇ ਹੱਲ ਕਰੇ ਤੇ ਉਹ ਹੱਲ ਕਰ ਸਕਦੀ ਆ, ਪਰ ਉਹਦੇ ਲਈ 5-7 ਸਾਲ ਉਹਨਾਂ ਨੂੰ ਦੇਣੇ ਪੈਣਗੇ। 5-7 ਮਿੰਟਾਂ ਦੇ ਵਿੱਚ ਜਾਂ 5-7 ਦਿਨਾਂ ਦੇ ਵਿੱਚ ਕੁਝ ਨਹੀਂ ਹੋਣ ਵਾਲਾ, ਪਰ ਜੇ ਹੁਣ ਗੱਲ ਕਰੀਏ ਤਾਂ ਹਾਲਾਤ ਵਿਗੜੇ ਆ ਜੀ। ਇਹ ਤਕਰੀਬਨ 78 ਤੋਂ ਜਿਹੜਾ ਦੌਰ ਸ਼ੁਰੂ ਹੋਇਆ ਪੰਜਾਬ ਦੇ ਵਿੱਚ, ਉਸ ਤੋਂ ਬਾਅਦ ਜਦੋਂ ਸਰਕਾਰਾਂ ਬਰਨਾਲਾ ਸਰਕਾਰ ਤੋਂ ਬਾਅਦ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ, ਉਦੋਂ ਜਿਹੜੀ ਆਮਦਨ ਤਾਂ ਕਿਸੇ ਪਾਸੇ ਵਧੀ ਨਹੀਂ, ਇੰਡਸਟਰੀ ਪੰਜਾਬ ਚੋਂ ਚਲੀ ਗਈ, ਹਰ ਥਾਂ ਤੇ ਦਹਿਸ਼ਤ, ਸਭ ਕੁਝ ਮਾਹੌਲ ਸੀ। ਤਾਂ ਉਸ ਟਾਈਮ ਤੇ ਜਿਹੜੇ ਨੀਮ ਦਸਤੇ ਆਏ ਪੰਜਾਬ ਦੇ ਵਿੱਚ, ਫੌਜਾਂ ਆਈਆਂ, ਉਹਨਾਂ ਦੇ ਬਿੱਲਾਂ ਜਿਹੜੇ ਉਹ ਪੰਜਾਬ ਗੌਰਮੈਂਟ ਨੂੰ ਆਉਣੇ ਸ਼ੁਰੂ ਹੋ ਗਏ। ਪੰਜਾਬ ਗੌਰਮੈਂਟ ਉਦੋਂ ਕਿਹਦੇ ਕੋਲੇ ਸੀਗੀ? ਉਹ ਸੀ ਰਾਸ਼ਟਰਪਤੀ ਦੇ ਹੱਥ 'ਚ, ਉਦੋਂ ਗਵਰਨਰ ਰਾਜ ਸੀ। ਤਾਂ ਗਵਰਨਰ ਰਾਜ ਦੇ ਵਿੱਚ ਇਹ ਹੁੰਦਾ ਵੀ ਉਹਨੂੰ ਇੰਨਾ ਕੀ ਇੰਟਰਸਟ ਆ ਵੀ ਪੰਜਾਬ ਕਿੱਧਰ ਜਾ ਰਿਹਾ, ਕਿਵੇਂ ਜਾ ਰਿਹਾ। ਉਹਨਾਂ ਨੂੰ ਤਾਂ ਉਦੋਂ ਇੰਟਰਸਟ ਇਹ ਸੀ ਵੀ ਪੰਜਾਬ ਨੂੰ ਕਿਹੜਾ ਦਹਿਸ਼ਤਗਰਦੀ ਚੋਂ ਕੱਢਿਆ ਜਾਵੇ। ਤਾਂ ਉਸ ਟਾਈਮ 20-22 ਹਜ਼ਾਰ ਕਰੋੜ ਰੁਪਈਆ ਕਰਜ਼ਾ ਜਦੋਂ ਪੰਜਾਬ ਸਰਕਾਰ ਦੀ ਬਾਗਡੋਰ ਬੇਅੰਤ ਸਿੰਘ ਨੇ ਸਾਂਭੀ, ਉਦੋਂ 20 ਹਜ਼ਾਰ ਕਰੋੜ ਰੁਪਈਏ ਦੇ ਨੇੜੇ ਕਰਜ਼ਾ ਪੰਜਾਬ ਤੇ ਸੀ। ਤਾਂ ਉਸ ਟਾਈਮ ਥੋੜੀਆਂ ਬਹੁਤਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਵੀ ਕਿਵੇਂ ਨਾ ਕਿਵੇਂ ਇਸ ਕਰਜ਼ੇ ਨੂੰ ਮਾਫ਼ ਕਰਾ ਲਿਆ ਜਾਵੇ, ਪਰ ਉਹ ਦੌਰ ਸੀ ਜਿਹੜਾ ਉਦੋਂ ਗੈਰ ਕਾਂਗਰਸੀ ਸਰਕਾਰਾਂ ਦਾ ਸੀ ਤੇ ਇਹ ਕਾਂਗਰਸ ਦੀ ਸਰਕਾਰ, ਇਸ ਕਰਕੇ ਕਿਤੇ ਨਾ ਕਿਤੇ ਉਹਦੇ ਚ ਉਹਨਾਂ ਦੀ ਟਿਊਨਿੰਗ ਨਹੀਂ ਬਣੀ ਤੇ ਉਹ ਸੈਂਟਰ ਦਾ ਕਰਜ਼ਾ ਉਹ ਮਾਫ਼ ਨਹੀਂ ਕਰਾ ਸਕੇ। ਤਾਂ ਇਹ ਕਰਦੇ ਕਰਾਉਂਦੇ ਜਿਹੜਾ ਕਰਜ਼ਾ ਸੀਗਾ ਉਹ ਬੇਲਕੂ ਵੱਧਦਾ ਗਿਆ ਜੀ, ਤੇ ਉਹ ਵੱਧਦੇ ਵੱਧਦੇ ਤੁਹਾਨੂੰ ਪਤਾ ਹੀ ਆ ਵੀ ਕੀ ਹਾਲ ਹੁੰਦਾ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਬਾਗਡੋਰ ਸੰਭਾਲੀ ਸੀ ਨਾ, ਉਦੋਂ 36,000 ਦਾ ਕਰਜ਼ਾ ਸੀਗਾ, ਅੱਜ ਤੋਂ 10 ਸਾਲ ਪਹਿਲਾਂ 36,000 ਕਰੋੜ। ਪਹਿਲਾਂ ਤਾਂ ਇਹਨੂੰ ਅੰਕੜੇ ਨੂੰ ਕਰੋੜਾਂ ਚ ਰੱਖ ਲਿਓ ਮੈਂ, ਕੀ ਯਾਰੀ ਲੋਕ
ਕਰੋੜਾਂ ਚ ਬਿਲਕੁਲ।
ਹਾਂਜੀ ਹਾਂਜੀ ਜੀ, 36,000 ਕਰੋੜ ਦਾ ਕਰਜ਼ਾ ਕੈਪਟਨ ਦੇ ਸਿਰ ਸੀਗਾ ਜੀ। ਤੇ ਕੈਪਟਨ ਨੇ ਜਦੋਂ ਉਹਨੂੰ ਅਕਾਲੀਆਂ ਨੂੰ ਸਰਕਾਰ ਫੜਾਈ ਉਦੋਂ ਤੱਕ ਉਹ ਵੱਧ ਕੇ 56,000 ਕਰੋੜ ਹੋ ਗਿਆ ਸੀ। ਸੋ ਕਹਿਣ ਦਾ ਭਾਵ ਆ ਆਮਦਨ ਵਧੀ ਨੀ, ਖਰਚੇ ਚੱਲਦੇ ਰਹੇ ਤੇ ਆਪਦੇ ਬਿੱਲ ਉਵੇਂ ਪੇ ਕਰਨੇ ਪਏ ਤੇ ਉਹ ਵਾਧਾ ਵਾਧਾ ਉਹ ਕਰਜ਼ਾ, ਕਿਉਂਕਿ ਦੁਨੀਆਂ ਤੇ ਇਹੋ ਜਿਹੀ ਚੀਜ਼ ਆ ਜਿਹੜੀ ਰਾਤ ਨੂੰ ਵੀ ਵੱਧਦੀ ਹੈ ਤੇ ਦਿਨੇ ਵੀ ਵੱਧਦੀ ਹੈ, ਇਹ ਵੀ ਧਿਆਨ ਰੱਖਣ ਵਾਲੀ ਗੱਲ ਆ। ਉਹ ਵਾਧਾ ਵਾਧਾ ਇੱਥੋਂ ਤੱਕ ਪਹੁੰਚ ਗਿਆ ਜੀ। ਤਾਂ ਉਸ 6 ਸਾਲਾਂ ਦੇ ਜਿਹੜੇ ਕਾਰਜਕਾਲ ਦੌਰਾਨ ਨਾ ਜਦੋਂ ਅਕਾਲੀ ਭਾਜਪਾ ਦਾ ਗੱਠਜੋੜ ਦੂਜੀ ਵਾਰ ਆਇਆ ਤਾਂ ਉਸ ਦੌਰਾਨ ਇਹ ਵੱਧ ਕੇ 92,000 ਕਰੋੜ ਹੋ ਗਿਆ ਜੀ, ਕਿਉਂਕਿ ਜਿਹੜੀਆਂ ਫਿਰ ਬੰਬ ਵਾਲੀਆਂ ਸੜਕਾਂ ਬਣਾਉਣੀਆਂ ਸ਼ੁਰੂ ਹੋਈਆਂ, ਹਵਾ ਚ ਤੇ ਪਾਣੀ ਦੀਆਂ ਬੱਸਾਂ ਤੇ ਹੋਰ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਜੈਕਟ, ਇੱਥੋਂ ਤੱਕ ਕਿ ਗੋਆ ਦੇ ਵਿੱਚ ਜਾ ਕੇ ਆਤਮ ਮੰਥਨ ਵੀ ਮੰਤਰੀ ਕਰਨ ਲੱਗ ਗਏ ਤੇ ਵੱਡੀਆਂ ਕਾਰਾਂ ਵੀ ਬਦਲਣੀਆਂ ਪੈਗੀਆਂ ਮੰਤਰੀਆਂ ਦੀਆਂ, ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੋਈਆਂ ਇਸ ਦੌਰਾਨ ਉਹਨਾਂ ਨੇ ਜਿਹੜਾ ਕਰਜ਼ਾ ਵਾਧਾ ਵਾਧਾ ਤੇ ਉਹ ਪਹੁੰਚ ਗਿਆ ਜੀ 130,000 ਕਰੋੜ। ਹੁਣ ਮੈਂ ਤਾਂ ਗਿਣਤੀਆਂ ਵੀ ਭੁੱਲ ਗਈਆਂ ਵੀ ਕਹਿਣਾ ਵੀ ਔਖਾ ਹੋ ਗਿਆ। ਤੇ ਉਹ ਜਿਹੜੀ ਅੱਜ ਦੀ ਪੋਜੀਸ਼ਨ ਆ ਉਹ ਚ ਹੈਗਾ 1,60,000 ਕਰੋੜ ਕਰਜ਼ਾ। ਹੁਣ ਤੁਸੀਂ
1,60,000 ਕਰੋੜ,
ਹਾਂਜੀ ਹਾਂਜੀ, ਜੀਰਮਾ ਜੇ ਕਿਸੇ ਨੂੰ ਗਿਣਨੀਆਂ ਆਉਂਦੀਆਂ ਤਾਂ ਗਿਣ ਸਕਦਾ ਵੀ ਕਿੰਨੀਆਂ ਲੱਗਣੀਆਂ, ਮੈਨੂੰ ਤਾਂ ਨੀ ਹਿਸਾਬ ਕਿਤਾਬ ਹੈਗਾ, ਮੈਨੂੰ ਤਾਂ ਇੰਨਾ ਪਤਾ ਵੀ ਉਹ ਇੰਨਾ ਕੁ ਕਰਜ਼ਾ ਵੀ ਇਹ ਕਰਜ਼ਾ ਕੋਈ 5 ਮਿੰਟਾਂ ਚ ਉਤਰਨ ਵਾਲਾ ਨੀ। ਫੇਰ ਤੁਸੀਂ ਦੇਖਣਾ ਇਹ ਆ ਵੀ ਤੁਹਾਡੇ ਕੋਲ ਆਮਦਨ ਦੇ ਸੋਰਸਿਸ ਕੀ ਆ। ਆਮਦਨ ਦੇ ਸੋਰਸਿਸ ਦੇ ਵਿੱਚ ਤੁਸੀਂ ਦੇਖਿਆ ਇੰਡਸਟਰੀ ਪੰਜਾਬ ਚੋਂ ਬਹੁਤ ਸਾਰੀ ਚਲੀ ਗਈ ਸੀ ਪਿੱਛੇ ਜੇ, ਹਿਮਾਚਲ ਨੇ ਕੁਝ ਕੁ ਏਰੀਏ ਨੇ ਟੈਕਸ ਫ੍ਰੀ ਦਿੱਤਾ ਸੀ 20 ਸਾਲ ਦਾ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਦਿੱਤੀਆਂ, ਉਹਦੇ ਨਾਲ ਚਲੀ ਗਈ ਲੁਧਿਆਣਿਆਂ ਦੇ ਵਿੱਚੋਂ ਸਾਈਕਲ ਇੰਡਸਟਰੀ ਤੱਕ ਤੇ ਵੀ ਉਦੋਂ ਜਦੋਂ ਸਕੰਜੇ ਕਸੀ ਜਾਓ ਤੁਸੀਂ ਕਿਸੇ ਦੇ ਉੱਤੇ ਤੇ ਉਹ ਵੀ ਭੱਜੇ ਉੱਥੋਂ, ਹੋਰ ਬਹੁਤ ਚੀਜ਼ਾਂ ਗਈਆਂ ਤੇ ਉਹਦੇ ਨਾਲ ਜਿਹੜਾ ਕਰਜ਼ੇ ਦੀ ਉਹ ਵੱਧ ਹੀ ਗਈ। ਫਿਰ ਕਰਜ਼ੇ ਨੂੰ ਕਰਜ਼ਾ ਜਦੋਂ ਤੁਹਾਡੇ ਤੇ ਇੰਨਾ ਤੇ ਤੁਹਾਡੀ ਆਮਦਨ ਘੱਟ ਆ ਤੇ ਤੁਹਾਡਾ ਜਿਹੜਾ ਬਜਟ ਆ ਜਿਹੜਾ ਤੁਸੀਂ ਹਰ ਸਾਲ ਬਜਟ ਪੇਸ਼ ਕਰਦੇ ਹੋ ਉਹ 8 ਤੋਂ 10,000 ਕਰੋੜ ਜਿਹੜਾ ਘਾਟੇ ਚ ਜਾ ਰਿਹਾ, ਘਾਟਾ ਦਿਖਾਇਆ ਜਾ ਰਿਹਾ ਵੀ ਐਤਕੀ। ਉਹ ਬਜਟ ਦੇ ਵਿੱਚ ਕੀ ਹੁੰਦਾ, ਐਸਟੀਮੇਟਡ ਹੁੰਦਾ, ਬਜਟ ਦੇ ਵਿੱਚ ਇਹ ਦੱਸਿਆ ਜਾਂਦਾ ਵੀ ਐਤਕੀ ਸਾਲ ਸਾਡੇ ਕੋਲ ਇੰਨਾ ਰੁਪਈਆ ਇੱਥੋਂ ਆਊ, ਇੰਨਾ ਇੱਥੇ ਜਾਊ, ਇੰਨੀਆਂ ਤਨਖਾਹਾਂ ਦੇਵਾਂਗੇ, ਉਹਦੇ ਚੋਂ ਇੰਨਾ ਬਚ ਕੇ ਸਾਡਾ 8,000 ਕਰੋੜ ਜਿਹੜਾ ਘਾਟਾ ਪੈ ਜਾਊਗਾ। ਤੇ ਉਹ 8,000 ਕਰੋੜ ਕਿੱਥੋਂ ਆਊਗਾ, ਉਹ ਫੇਰ ਕਰਜ਼ਾ ਲਿਆ ਜਾਊਗਾ, ਉਹ ਫੇਰ ਕਰਜ਼ਾ ਲਿਆ ਜਾਊਗਾ ਤਾਂ ਕਰਜ਼ੇ ਨੇ ਵਧਣਾ ਤੇ ਕਰਜ਼ਾ ਉਹ ਲਿਆ ਕਾਹਦੇ ਅਗੇਂਸਟ ਜਾਊਗਾ। ਫਿਰ ਇੱਕ ਹੋਰ ਜਿਹੜਾ ਪਹਿਲੂ ਆ ਚਿੰਤਾ ਦਾ ਉਹ ਇਹ ਆ ਜੀ, ਕਰਜ਼ਾ ਕੋਈ ਵੀ ਬੈਂਕ ਅਧਿਕਾਰ ਆ ਕੋਈ ਵੀ ਉਂਝ ਨਹੀਂ ਦਿੰਦਾ ਉਹਨੂੰ ਕਰਜ਼ੇ ਨੂੰ ਕਿਸੇ ਚੀਜ਼ ਦੇ ਅੰਗੇਂਸਟ। ਤਾਂ ਉਹ ਅੰਗੇਂਸਟ ਲੈਣ ਦੇ ਲਈ ਹੁਣ ਜਿਹੜੇ ਪੁੱਡਾ ਜਿਹੜੀ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਆ ਉਸ ਪੁੱਡੇ ਜਾਂ ਬਿਲਡਿੰਗਾਂ ਉਹ ਸਾਰੀਆਂ ਦੀਆਂ ਸਾਰੀਆਂ ਬੈਂਕ ਕੋਲੇ ਗਿਰਵੀ ਰੱਖ ਦਿੱਤੀਆਂ। ਇੱਥੋਂ ਤੱਕ ਸਕੂਲ ਵੀ ਵੇਚੇ ਹੋਏ ਆ, ਸਕੂਲਾਂ ਨੂੰ ਨੇਮਿੰਗ ਦੇ ਨਾਂ ਤੇ ਵੇਚਿਆ ਗਿਆ ਸੀ ਪਿੱਛੇ ਜੇ ਵੀ ਜੇ ਭਾਈ ਪਿੰਡ ਚ ਕਿਸੇ ਬਜ਼ੁਰਗ ਦੇ ਨਾਂ ਤੇ ਤੁਸੀਂ ਸਕੂਲ ਦਾ ਨਾਂ ਰਖਾਉਣਾ ਤਾਂ ਅਸੀਂ ਤੁਹਾਨੂੰ ਇੰਨੇ ਪੈਸੇ ਦੇਣੇ ਪੈਣਗੇ। ਫਿਰ ਸਕੂਲਾਂ ਤੱਕ ਬੈਂਕਾਂ ਨੂੰ ਦਿੱਤੀਆਂ ਗਈਆਂ, ਕਹਿਣ ਦਾ ਭਾਵ ਸਰਕਾਰੀ ਥਾਵਾਂ ਉਹਨਾਂ ਦੇ ਵਿੱਚੋਂ ਮੋਸਟਲੀ ਵੱਡੇ ਪੱਧਰ ਦੇ ਉੱਤੇ ਗਿਰਵੀ ਰੱਖ ਦਿੱਤੀਆਂ ਗਈਆਂ। ਹੁਣ ਤੁਸੀਂ ਇਹੋ ਜੇ ਪੰਜਾਬ ਜਾਂ ਇਹੋ ਜੇ ਘਰ ਦੀ ਬਾਗਡੋਰ ਸਾਂਭਾਲਣ ਵਾਲੇ ਬੰਦੇ ਤੋਂ ਕੀ ਆਸ ਕਰ ਸਕਦੇ ਹੋ ਵੀ ਉਹ 5 ਮਿੰਟਾਂ ਦੇ ਵਿੱਚ ਕਿਹੜਾ ਸੁਧਾਰ ਲਿਆ ਦੂਗਾ। ਹਾਂ, ਮਨ ਖੁਸ਼ ਹੋ ਜਾਣਗੇ, ਦਿਲ ਖੁਸ਼ ਹੋ ਜਾਣਗੇ ਵੀ ਪੰਜਾਬ ਚ ਤਬਦੀਲੀ ਆ ਗਈ, ਹੁਣ ਇਹ ਹੋਜੂ, ਹੁਣ ਬੋ ਹੋਜੂ, ਪਰ ਇਹ ਤਬਦੀਲੀ ਨਾ ਸਾਨੂੰ ਮਨ ਜਿਹੜੀ ਐਡੀ ਸੌਖੀ ਨਹੀਂ ਮਿਲਣ ਵਾਲੀ, ਇਹਦੇ ਲਈ ਬਹੁਤ ਸੰਘਰਸ਼ ਕਰਨਾ ਪਊ। ਦੂਜੀ ਇਹ ਆ ਵੀ ਤਬਦੀਲੀ ਦੇ ਵਿੱਚ ਵੀ 2-3 ਚੀਜ਼ਾਂ ਦੀ ਹੋਰ ਵੀ ਇੰਤਜ਼ਾਰ ਹੁੰਦਾ ਤਬਦੀਲੀ ਚ, ਉਹ ਇੰਤਜ਼ਾਰ ਇਹ ਹੁੰਦਾ ਵੀ ਆਮ ਆਦਮੀ ਦੀ ਜੇ ਮੰਨ ਲਓ ਸਰਕਾਰ ਆਉਂਦੀ ਆ ਫੇਰ ਹੀ ਤਬਦੀਲੀ ਮੰਨਾਂਗੇ, ਜੇ ਤਾਂ ਆਪਾਂ ਮੰਨਦੇ ਹਾਂ ਵੀ ਕਾਂਗਰਸ ਤੇ ਅਕਾਲੀ ਭਾਜਪਾ ਚੋਂ ਕੋਈ ਆਉਂਦੀ ਆ ਫੇਰ ਤਾਂ ਤਬਦੀਲੀ ਹੈ ਹੀ ਨਹੀਂ, ਫੇਰ ਤਾਂ ਉਹੀ ਚੱਲੀ ਜਾਂਦਾ ਤੇ ਉਹੀ ਚੱਲਦਾ ਰਹੂਗਾ। ਠੀਕ ਹੈ ਜੀ, ਜੇ ਮੰਨ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤੇ ਫੇਰ ਅਸੀਂ ਤਬਦੀਲੀ ਬਾਰੇ ਜਾਣਦੇ ਵੀ ਆਊਗੀ। ਪਰ ਮੈਂ ਤਾਂ ਤਬਦੀਲੀ ਦੇ ਬਾਰੇ ਚ ਇਹ ਵੀ ਮੈਂ ਦੇਖ ਰਿਹਾ ਵੀ ਹੁਣ ਤਬਦੀਲੀ ਚ ਇੱਕ ਤਬਦੀਲੀ ਇਹ ਹੁੰਦੀ ਆ ਵੀ ਜ਼ਮੀਨੀ ਪੱਧਰ ਦੇ ਉੱਤੇ ਲੋਕਾਂ ਨਾਲ ਕਿਹੋ ਜਿਹਾ ਵਰਤਾਰਾ ਕੀਤਾ ਜਾਂਦਾ, ਕਿੰਨਾ ਤੁਸੀਂ ਆਮ ਇਨਸਾਨ ਨਾਲ ਆਮ ਇਨਸਾਨਾਂ ਵਰਗਾ ਵਰਤਾਰਾ ਕਰਦੇ ਹੋ, ਕਿਉਂਕਿ ਇਹਨਾਂ ਵੱਡੀਆਂ ਪਾਰਟੀਆਂ ਤੇ ਇਹੀ ਦੋਸ਼ ਲੱਗਿਆ ਨਾ ਵੀ ਚੌਧਰ ਚਲਾਉਂਦੀਆਂ, ਇਹ ਜਥੇਦਾਰੀਆਂ ਕਰਦੀਆਂ, ਡਾਂਗਾਂ ਨਾਲ ਕੁੱਟਦੀਆਂ, ਇਹ ਕੁਛ ਹੁੰਦਾ। ਤੇ ਹੁਣ ਜੇ ਆਮ ਆਦਮੀ ਦੇ ਜੇ ਵਰਕਰਾਂ ਦੀ ਜਾਂ ਆਮ ਆਦਮੀ ਦੀ ਗੱਲ ਕਰੀਏ ਤਾਂ ਮੈਨੂੰ ਰੋਜ਼ ਇੱਕ ਅੱਧੀ ਖ਼ਬਰ ਇਹ ਵੀ ਸੁਣਨ ਨੂੰ ਮਿਲ ਜਾਂਦੀ ਆ ਵੀ ਹੁਣ ਆਮ ਆਦਮੀ ਦੇ ਵਰਕਰ ਵੀ ਕਹਿ ਰਹੇ ਆ ਕੋਈ ਨੀ ਸਰਕਾਰ ਆਉਂਦੇ ਦੇਖਾਂਗੇ, ਹੈ। ਸੋ ਫਿਰ ਕਿੱਥੇ ਤਬਦੀਲੀ ਆਊਗੀ, ਫਿਰ ਕਿੱਥੇ ਫਰਕ ਆਊਗਾ? ਜੇ ਫਿਰ ਤਾਂ ਉਹੀ ਗੁੰਡਾਗਰਦੀ ਜਿਹਦੇ ਤੋਂ ਅਸੀਂ ਬਚੇ ਹਾਂ, ਉਹੀ ਗੁੰਡਾਗਰਦੀ ਇੱਥੇ ਸਟਾਰਟ ਹੋ ਚੁੱਕੀ ਆ, ਹੁਣ ਅਸੀਂ ਕਰ ਲਾਂਗੇ ਸਟਾਰਟ ਇਹ ਚੀਜ਼। ਸੋ ਇਸ ਕਰਕੇ ਨਾ ਜੇ ਤੁਸੀਂ ਤਬਦੀਲੀ ਜਾਂ ਬਦਲਾਅ ਚਾਹੁੰਦੇ ਹੋ ਤਾਂ ਮੇਰੀ ਸਭ ਨੂੰ ਬੇਨਤੀ ਆ ਵੀ ਜਿਹੇ ਜੀ ਆਸ ਅਸੀਂ ਚਾਹੁੰਦੇ ਸੀ ਨਾ ਲੋਕਾਂ ਤੋਂ, ਦੂਜਿਆਂ ਤੋਂ ਚਾਹੁੰਦੇ ਸੀ ਵੀ ਸਾਡੇ ਨਾਲ ਕਿਹੋ ਜਿਹਾ ਵਰਤਾਰਾ ਕਰਨ, ਉਹੋ ਜਿਹਾ ਹੀ ਅਸੀਂ ਬਣੀਏ। ਤੇ ਦੂਜਾ ਥੋੜਾ ਜਿਹਾ ਸਾਨੂੰ ਸਬਰ ਕਰਨਾ ਪਊਗਾ। ਹੁਣ ਅਸੀਂ ਇਕੱਲੇ ਫੇਸਬੁੱਕ ਯੂਟਿਊਬ ਜਾਂ ਇਹਨਾਂ ਤੇ ਬਿਆਨ ਦਿੱਤੀਆਂ ਵੀ ਭਾਈ ਬਸ ਹੁਣ ਤਾਂ ਸਵਰਗ ਬਣ ਗਿਆ, ਹੁਣ ਤਾਂ ਬਦਲ ਗਿਆ, ਜੇ ਉਹ ਚੀਜ਼ਾਂ ਛੱਡ ਕੇ ਲੋਕਾਂ ਨੂੰ ਕੁਐਸਟ ਕਰੀਏ ਤੇ ਲੋਕਾਂ ਨੂੰ ਪ੍ਰਪੇਅਰ ਕਰੀਏ ਗੱਲਾਂ ਲਈ ਵੀ ਰਾਤੋ ਰਾਤ ਚਾਰ ਨਹੀਂ ਹੋਣ ਵਾਲਾ, ਜੇ ਤੁਸੀਂ ਸਾਲ ਤੋਂ ਹੋਰ ਦੱਬ ਕੇ ਸਾਥ ਦਿਓ ਤਾਂ ਕੋਈ। ਹੁਣ ਜੇ ਜਿਹੜੀ ਮੈਂ 1,60,000 crore ਦਾ ਅੰਕੜਾ ਦੱਸਿਆ ਤੁਹਾਨੂੰ, ਹੁਣ ਇਹਦਾ ਇੱਕ ਦੂਜਾ ਪਹਿਲੂ ਵੀ ਸੋਚ ਸਕਦੇ ਹੋ ਤੁਸੀਂ। ਦੂਜਾ ਪਹਿਲੂ ਇਹ ਆ ਵੀ ਇਹ ਸਰਕਾਰ ਦੇ ਉੱਤੇ ਇੰਨਾ ਕਰਜ਼ਾ ਟੋਟਲ, ਤੇ ਸਰਕਾਰ ਦੇ ਉੱਤੇ ਕਰਜ਼ਾ ਤਾਂ ਮੀਨਸ ਹਰ ਚੀਜ਼ ਦਾ ਸਟਰਕਚਰ ਹੀ ਖੜ ਗਿਆ, ਜਿਹੜਾ ਤਰੱਕੀ ਤਾਂ ਖੜ ਹੀ ਗਈ, ਹੋਰ ਚੀਜ਼ਾਂ ਵੀ ਖੜ ਗਈਆਂ। ਹੁਣ ਇੱਕ ਤਰੀਕਾ ਇਹ ਹੈਗਾ ਜਿਹੜਾ ਕਿ ਕਾਫੀ ਮੁਸ਼ਕਲ ਆ ਤੇ ਕੋਈ ਔਖਾ ਨਹੀਂ ਹੈਗਾ, ਵੈਸੇ ਇਹ ਨਹੀਂ ਹੈ ਵੀ ਹੋਣ ਸੰਭਵ ਨਹੀਂ ਹੈ, ਸੰਭਵ ਹੈਗਾ। ਉਹ ਤਰੀਕਾ ਇਹ ਹੈ ਵੀ ਮੈਂ ਕਿਸੇ ਵੀ ਮੇਰੇ ਜਿਹੜਾ ਵੀ ਸਾਡਾ ਲਿਸਨਰ ਵੀਰ ਅਕਾਊਂਟੈਂਟ ਵੀਰ ਸੁਣਦਾ, ਬੇਨਤੀ ਕਰਾਂ ਪੰਜਾਬ ਦੀ ਆਬਾਦੀ ਪਲੱਸ ਦੇਸ਼ਾਂ ਚ ਵਸੇ ਪੰਜਾਬੀਆਂ ਦੀ ਆਬਾਦੀ ਨੂੰ ਇਹਦੇ ਨਾਲ ਭਾਗ ਕਰ ਲਓ 1,60,000 crore ਨਾਲ, ਤਾਂ ਤੁਹਾਡੇ ਕੋਲ ਅੰਕੜਾ ਨਿਕਲ ਕੇ ਆਜੂਗਾ 150 rupees ਦਾ, ਵੀ 100-150 rupees ਵੀ ਜੇ ਸਾਰੇ ਜਾਣੇ ਪਾ ਦਈਏ ਨਾ ਅਸੀਂ ਤੇ ਪੰਜਾਬ ਦਾ ਕਰਜ਼ਾ ਇੱਕ ਦਿਨ ਚ ਲੈ ਜੂਗਾ। 1,000-1,000 ਵੀ ਹੋ ਸਕਦਾ ਪਾਉਣਾ ਪੈ ਜੇ, ਪਰ ਮੈਨੂੰ ਇੰਨਾ ਪਤਾ ਵੀ ਉਹ ਪਾ ਕੇ ਖੁਸ਼ਹਾਲੀ ਤੁਹਾਡੇ ਘਰ ਮੁੜ ਕੇ ਪੈਸਾ ਆਉਣ ਲੱਗ ਜੂ, ਕਿਉਂਕਿ ਜਿਹੜਾ ਵਿਆਜ ਆ ਉਹ ਕਿਸੇ ਨੂੰ ਜਾਣੋ ਤਾਂ ਹਟ ਜੂਗਾ ਨਾ, ਤੇ ਤੁਹਾਡੀ ਆਮਦਨ ਤੁਹਾਡੇ ਕੋਲ ਰਹਿਣ ਲੱਗ ਜੂਗੀ। ਸੋ ਇਹ ਵੀ ਇੱਕ ਸੌਖਾ ਤਰੀਕਾ ਵੀ ਹੈਗਾ, ਪਰ ਇਹ ਤਰੀਕਾ ਗੱਲ ਕਰਨ ਚ ਸੌਖਾ, ਜਦੋਂ ਅਸੀਂ ਇਹਨੂੰ ਪਾਰਟੀ ਪੱਧਰ ਤੇ ਉੱਤੇ ਜਾਂ ਜਦੋਂ ਕਿਸੇ ਪਾਰਟੀ ਦੀ ਸਰਕਾਰ ਆ ਗਈ, ਜੇ ਤਾਂ ਮੰਨ ਲਓ ਕੋਈ ਨਿਊਟਰਲ ਬੰਦਾ ਹੀ ਇੰਨਾ ਆ ਗਿਆ ਜਿਹਦੇ ਨਾਲ 100% ਬੰਦੇ ਤੁਰਦਾ, ਫੇਰ ਤਾਂ ਹੋ ਸਕਦਾ, ਨਹੀਂ ਤਾਂ ਫਿਰ ਜਿਹੜੇ ਨੇ ਪਾਰਟੀ ਨੂੰ 30% ਨੇ ਵੋਟਾਂ ਪਾਈਆਂ ਜਾਂ 35 ਨੇ ਪਾਈਆਂ, ਉਹ ਤਾਂ ਦੇਣ ਨੂੰ ਤਿਆਰ ਹੋ ਜਾਣਗੇ, ਹੋਰ ਨੀ ਕਿਸੇ ਨੇ ਦੇਣਾ। ਪਰ ਸਾਡੇ ਲੋਕਾਂ ਨੂੰ ਇੰਜ ਲੱਗਦਾ ਵੀ ਅਸੀਂ ਕਿਉਂ ਐ ਕਰੀਏ, ਅਸੀਂ ਕਿਹੜਾ ਕਰਜ਼ਾ ਚੜਾਇਆ, ਅਸੀਂ ਕਿਉਂ ਦਿੱਤੇ, ਅਸੀਂ ਕਿਉਂ ਦਈਏ। ਸੋ ਇਹ ਕੁਝ ਕਾਰਨ ਸਰਬੱਤ ਦੇ ਭਲੇ ਦੀ ਗੱਲਾਂ ਕਰਦੇ ਆ, ਸਰਬੱਤ ਦੀ ਸਾਥ ਦੀਆਂ ਗੱਲਾਂ ਕਰਦੇ ਆ, ਵੰਡ ਦੀਆਂ ਗੱਲਾਂ ਕਰਦੇ ਆ, ਪਰ ਇਹ ਅਨਫੋਰਚੂਨੇਟਲੀ ਸ਼ਰਮ ਮਹਿਸੂਸ ਹੋ ਰਿਹਾ, ਕੁਛ ਵੀ ਨੀ ਹਾਂ, ਨਾ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਨਾ ਅਸੀਂ ਵੰਡ ਸਕਦੇ ਹਾਂ, ਕਰਮ ਕਰਨ ਤੋਂ ਅਸੀਂ ਭੱਜੇ ਹੋਏ ਹਾਂ, ਕੋਈ ਕਿਰਤ ਨੀ ਅਸੀਂ ਕਰਦੇ, ਤੇ ਨਾਮ ਜਪਣਾ ਤਾਂ ਸਾਡੇ ਲਈ ਔਖੀ ਚੀਜ਼ ਆ।
ਜੀ ਬਿਲਕੁਲ ਬਿਲਕੁਲ ਬਰਾੜ ਸਾਹਿਬ, ਪਰ ਮੈਨੂੰ ਲੱਗਦਾ ਇਹਦੇ ਲਈ ਇੱਕ ਅਵੇਅਰਨੈਸ ਦੀ, ਇੱਕ ਜਾਗਰਤੀ ਦੀ ਲੋੜ ਆ ਇਹਦੇ ਵਿੱਚ। ਇਹ ਜਾਗਰਤੀ ਦੇਖੋ, ਇਹ ਗੱਲ ਕਰਨੀ ਹੀ ਇੱਕ ਜਾਗਰਤੀ ਆ, ਜੇ ਅਸੀਂ ਅੱਜ ਹਰਮਨ ਰੇਡੀਓ ਦੇ ਤੇ ਬੈਠੇ ਇਹ ਗੱਲਾਂ ਕਰ ਰਹੇ ਹਾਂ, ਔਰ ਇਹੀ ਅਵੇਅਰਨੈਸ ਜੇ ਹੌਲੀ ਹੌਲੀ ਸਾਰੇ ਪੰਜਾਬੀਆਂ ਦੇ ਵਿੱਚ ਆ ਜਾਵੇ ਤੇ ਮੈਨੂੰ ਲੱਗਦਾ ਕੋਈ ਬਹੁਤ ਜਿਵੇਂ ਤੁਸੀਂ ਕਿਹਾ ਕਿ ਕੋਈ ਇੰਪੋਸੀਬਲ ਗੱਲ ਨਹੀਂ ਹੈ। ਸੋ ਮੈਂ ਆਪਣੇ ਜਿਹੜੇ ਆਪਣੇ ਗਾਇਕ ਹੀ ਕਹਿ ਲੋ, ਉਹਨਾਂ ਤੋਂ ਹੋਰ ਇੰਨੇ ਕੁਛ ਗੱਲ ਕਰਨੀ ਚਾਹੀਦੀ। ਹੁਣ ਪਿੱਛੇ ਜੇ ਗੁਰਦਾਸ ਮਾਨ ਹੁਣਾਂ ਦਾ ਗੀਤ ਆਇਆ ਸੀ, ਪੰਜਾਬ ਦੇ ਹਾਲਾਤ ਦੱਸੇ ਗਏ, ਉਹਦੇ ਤੇ ਬੜੀ ਟੀਕਾ ਟੱਪਣੀ ਵੀ ਹੋਈ, ਪਰ ਕੁਛ ਇਹੋ ਜਿਹਾ ਗੀਤ ਵੀ ਹੋਣਾ ਚਾਹੀਦਾ ਜਿਹਦੇ ਨਾਲ ਉਹਦਾ ਹੱਲ ਵੀ ਦੱਸਿਆ ਜਾਏ ਕਿ ਕਿੱਦਾਂ ਉਸ ਪੰਜਾਬ ਨੂੰ ਹੁਣ ਬਿਹਤਰ ਬਣਾਉਣਾ।
ਜੀ ਜੀ ਜੀ, ਪਰ ਰੌਲਾ ਤਾਂ ਹੈ ਨਾ ਜੀ, ਹੱਲ ਕੌਣ ਦੱਸਦਾ? ਹੱਲ ਉਹ ਦੱਸਦਾ ਜਿਹਦੇ ਕੋਲੇ ਮਾੜਾ ਜਿਹਾ ਸਾਧਨ ਆ ਜਾਵੇ ਵੀ ਉਹ, ਪਰ ਜਦੋਂ ਕੋਲੇ ਸਾਧਨ ਆ ਜਾਂਦਾ ਉਹਦੇ 50% ਤਾਂ ਲੋਕ ਉਹ ਹੀ ਉਲਟ ਹੋ ਜਾਂਦੇ ਆ, ਜੇ ਜਿਹੜੇ ਕੋਲੇ ਪਾਵਰ ਆ ਗਈ 50% ਲੋਕ ਤਾਂ ਉਹਦੇ ਅਗੇਂਸਟ ਹੀ ਹੋ ਜਾਂਦੇ ਆ ਬਿਨਾਂ ਮਤਲਬ ਤੋਂ, ਘਰੇ ਬੈਠੇ ਵੀ ਉਹਨੂੰ ਚੌਧਰ ਕਿਉਂ ਮਿਲ ਗਈ। ਸੋ ਰੌਲਾ ਤਾਂ ਇੱਥੇ ਆ ਜਾਂਦਾ ਜੀ, ਇਨਸਾਨੀ ਫਿਤਰਤ ਆ, ਜੇ ਸਾਰੀ ਦੁਨੀਆਂ ਚਾਹੇ ਜਾਂ ਜੇ ਮੈਂ ਦੇਖਿਆ ਇੱਕ ਇੱਥੇ ਨਾ ਆਪਾਂ ਗੁਰਦੁਆਰਿਆਂ ਦੇ ਪ੍ਰਚਲਿਤ ਆ, ਖੇਡਾਂ ਦੇ ਪ੍ਰਚਲਿਤ ਕਹਿੰਦਾ ਰੋਜ਼ ਹੀ ਫੰਡ ਮੰਗਣ ਕਹਿੰਦਾ ਜਾਂਦੇ ਆ, ਸਭ ਨੂੰ ਰਿਕੁਐਸਟ ਕਰਦੇ ਆ, ਬੇਨਤੀ ਕਰਦੇ ਆ, ਬਹੁਤ ਸਾਰੇ ਥਾਵਾਂ ਤੋਂ ਕੱਲਾ ਲੈਕਚਰ ਲੈ ਕੇ ਵੀ ਆਉਣੇ ਆ, ਗੱਲਾਂ ਝਾੜ ਝੰਬ ਲੈ ਕੇ ਵੀ ਆ ਜਾਂਦੇ ਆ, ਪਰ ਕੋਈ ਫਰਕ ਨੀ ਪੈਂਦਾ, ਉਹ ਚਲੋ ਸਾਨੂੰ ਕੰਮ ਲੱਗੇ ਹੋਏ ਆ ਤੇ ਉਹ ਕਰਨਾ ਪੈਣਾ, ਪਰ ਇਹਦੇ ਬਰਾਬਰ ਹੀ ਇੱਕ ਮੈਨੂੰ ਇਹ ਜੇ ਲੋਕ ਵੀ ਮਿਲੇ ਇਸ ਦੌਰਾਨ ਪਿਛਲੇ 2-4 ਸਾਲਾਂ ਚ ਮੈਨੂੰ ਪਤਾ ਲੱਗਿਆ, ਉਹ ਆ ਜੀ ਇੱਕ ਮੁਸਲਮਾਨਾਂ ਦੀ ਇੱਕ ਧਿਰ ਆ ਜੀ, ਉਹ ਅਹਿਮਦੀਏ ਕਿਹਾ ਜਾਂਦਾ ਉਹਨਾਂ ਨੂੰ, ਭਾਵੇਂ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਉਵੇਂ ਉਹ ਜਿਹਾ ਰੁਤਬਾ ਨਹੀਂ ਮਿਲਿਆ ਹੋਇਆ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ, ਪਰ ਉਹਨਾਂ ਦਾ ਮੈਂ ਇੱਥੇ ਮਾਹੌਲ ਦੇਖਿਆ, ਉਹਨਾਂ ਦਾ ਇਹ ਪਤਾ ਲੱਗਿਆ ਵੀ ਦੁਨੀਆਂ ਭਰ ਦੇ ਵਿੱਚ ਉਹ ਜਿੱਥੇ ਵੀ ਰਹਿੰਦੇ ਆ ਆਪਾਂ ਤਾਂ ਦਸਵੰਧ ਕੱਢਦੇ ਆ ਨਾ, ਉਹ 17.5% ਕੱਢਦੇ ਆ, ਪਤਾ ਨੀ ਕਿਹੜਾ ਹਿਸਾਬ ਕਿਤਾਬ ਉਹਨਾਂ ਦਾ ਕੈਲਕੂਲੇਸ਼ਨ ਲੱਗਿਆ ਹੋਇਆ। ਤੇ ਅਸੀਂ ਤਾਂ ਦਸਵੰਧ ਕੱਢਦੇ ਆ, $1,000 ਜੇ ਪੇ ਆ ਗਈ ਤਾਂ ਉਹ ਚੋ $5 ਵੀ ਇਹ ਸਾਡਾ ਦਸਵੰਧ ਹੋ ਗਿਆ, ਹਜ਼ਾਰ ਚੋ 100 ਨੀ ਕੱਢਦੇ ਜਿਹੜਾ ਬਣਦਾ, ਅਸੀਂ 5 ਕੱਢਦੇ ਆ, 5 ਕੱਢ ਕੇ ਅਸੀਂ ਆਪਦੇ ਆਪ ਨੂੰ ਨਾ ਚੌੜਾ ਜਾ ਕਰਕੇ ਬੈਠਾਉਣੇ ਆ, ਫਿਰ ਬੈਠਦੇ ਆ ਜੋ ਕੱਢਣ ਸਾਰਾ ਸੂਬੇ ਦੇ ਵੀ ਮੈਂ ਦਾਨ ਦੇ ਕੇ ਆਇਆ ਪਾਸੇ ਹੋ ਕੇ ਬੈਠ, ਆਹ ਫੀਲਿੰਗ ਹੁੰਦੀ ਆ ਸਾਡੇ ਚ। ਤੇ ਪਰ ਉਹ ਕਹਿੰਦੇ ਆ ਵੀ 17.5% ਕੱਢਦੇ ਆ। ਤੇ ਉਹਨਾਂ ਦਾ ਇੱਕ ਹੋਰ ਸਿਸਟਮ ਆ ਜੀ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਚ ਜਦੋਂ ਕਿਸੇ ਸ਼ਹਿਰ ਚ ਅਹਿਮਦੀ ਭਾਈਚਾਰਿਆਂ ਦਾ ਬਸੋਂ ਹੁੰਦੀ ਹੈ ਤੇ ਉਹਨਾਂ ਨੂੰ ਆਪਦੀਆਂ ਕਮਿਊਨਿਟੀ ਵਰਕ ਲਈ ਆਪਦੀ ਮਸਜਿਦ ਆਪਦਾ ਸਾਰਾ ਕੁਝ ਚੀਜ਼ਾਂ ਚਾਹੀਦੀਆਂ ਉਹਨਾਂ ਨੂੰ, ਦੇਖੋ ਵਿਆਹ ਸ਼ਾਦੀਆਂ ਦੇ ਹੋਰ, ਤੇ ਉਹ ਕੀ ਕਰਦੇ ਆ ਦੁਨੀਆਂ ਭਰ ਦੇ ਲੋਕ ਆ ਜਿਹੜਾ ਸਾਰਾ ਦਸਵੰਧ ਉਹਨਾਂ ਨੂੰ ਭੇਜ ਦਿੰਦੇ ਆ, ਇੱਕੋ ਹੀ ਥਾਂ ਦੇ ਉੱਤੇ 2-4 million ਭੇਜ ਦਿੰਦੇ ਆ ਉੱਥੇ, ਤੇ ਉਹ ਰਾਤੋ ਰਾਤ ਹੀ ਉੱਥੇ ਅਦਾਰਾ ਬਣ ਜਾਂਦਾ। ਤੁਸੀਂ ਐਡਲੇਡ ਦੇ ਵਿੱਚ ਦੇਖੋ ਅਹਿਮਦੀਆਂ ਦਾ ਇੱਕ ਬਣਿਆ ਹੋਇਆ, ਤੇ ਉੱਥੇ ਜਾ ਕੇ ਪਤਾ ਲੱਗਦਾ ਵੀ ਐਡਾ ਵੱਡਾ ਉਹਨਾਂ ਨੇ ਕਿਵੇਂ ਤੇ ਕਿਵੇਂ ਬਣਾ ਕਿੱਥੋਂ ਬਣਾ ਲਿਆ, ਕਿਵੇਂ ਬਣਾ ਲਿਆ, ਕਿੱਥੋਂ ਬਣਾ ਲਿਆ, ਉਹ ਤੁਹਾਨੂੰ ਪਤਾ ਹੀ ਲੱਗ ਗਿਆ ਹੁਣ। ਸੋ ਇਸ ਕਰਕੇ ਇਹ ਗੱਲ ਕੋਈ ਵੱਡੀ ਚੀਜ਼ ਨਹੀਂ ਹੈ ਸਾਡੇ ਲਈ, ਉਹ ਖਾਸ ਕਰਕੇ ਪੰਜਾਬ ਦੇ ਉੱਦਮੀ ਲੋਕਾਂ ਲਈ ਜਿਹੜੇ ਇੰਨਾ ਕੁ ਕੰਮ ਕਰਦੇ ਆ, ਖੁਸ਼ਹਾਲ ਆ ਸਾਰੇ, ਕੋਈ ਐਡੀ ਗੱਲ ਨਹੀਂ ਹੈ। ਪਰ ਰੌਲਾ ਤਾਂ ਇਹ ਆ ਵੀ ਇਸ ਲੈਵਲ ਤੇ ਅਸੀਂ ਮਤਾਂ ਹੀ ਦੇ ਸਕਦੇ ਹਾਂ ਕਿ ਦੂਜਿਆਂ ਨੂੰ, ਅਸੀਂ ਆਪ ਨਹੀਂ ਕੁਝ ਕਰ ਸਕਦੇ।
ਬਿਲਕੁਲ ਬਿਲਕੁਲ ਬਰਾੜ ਸਾਹਿਬ। ਸੋ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਹਰਮੀਤ ਸਿੰਘ ਚੰਨਾ ਹੁਣਾ ਨੇ ਤੇ ਮਨਦੀਪ ਢਿੱਲੋ, ਕੁਲਵੀਰ ਸਿੰਘ ਹੁਣਾ ਨੇ ਸਾਂਝ ਪਾਈ ਹੈ। ਸੋ ਹਰਮੀਤ ਚੰਨਾ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ, ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ ਤੇ ਕਹਿੰਦੇ ਉਮੀਦ ਕਰਦੇ ਆ ਕਿ ਸਭ ਰਾਜੀ ਖੁਸ਼ੀ ਹੋਵੋਗੇ, ਤੇ ਕਹਿੰਦੇ ਨਾਲ ਹੀ ਇਹਨਾਂ ਨੇ ਜਿਹੜੀਆਂ ਵੁਮਨ ਡੇ ਦੇ ਮੌਕੇ ਤੇ ਵਧਾਈਆਂ ਵੀ ਦਿੱਤੀਆਂ। ਕਹਿੰਦੇ ਮੌਸਮ ਬੜਾ ਵਧੀਆ ਜੀ ਅੱਜ ਕੋਬਰਾਮ ਦੇ ਵਿਚ, ਤੇ ਇਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ। ਸੋ ਜ਼ਰੂਰ ਫਿਲਮ ਹੈਗੀ ਤੁਮਸਾ ਨਹੀਂ ਦੇਖਾ ਦੇ ਵਿੱਚੋਂ ਜ਼ਰੂਰ ਜੀ ਚੰਨਾ ਸਾਹਿਬ ਪ੍ਰੋਗਰਾਮ ਦੇ ਵਿੱਚ ਇਹ ਗੀਤ ਅਸੀਂ ਚਲਾ ਦੇਵਾਂਗੇ। ਤੇ ਨਾਲ ਹੀ ਇਹਨਾਂ ਨੇ ਵੁਮਨ ਡੇ ਦੇ ਮੌਕੇ ਤੇ ਇੱਕ ਜਿਹੜਾ ਵਿਚਾਰ ਸਾਂਝਾ ਕੀਤਾ, ਕਹਿੰਦੇ ਕਿ ਹਰ ਬੇਟੀ ਕੇ ਭਾਗਯ ਮੇਂ ਪਿਤਾ ਹੋਤਾ ਹੈ ਪਰ ਹਰ ਪਿਤਾ ਕੇ ਭਾਗਯ ਮੇਂ ਬੇਟੀ ਨਹੀਂ ਹੋਤੀ। ਸੋ ਜੀ ਰੱਬ ਸਾਰਿਆਂ ਨੂੰ, ਮੈਂ ਤੇ ਇਹੀ ਕਹਿੰਦੀ ਹੁੰਦੀ ਆ ਕਿ ਜ਼ਰੂਰ ਬੇਟੀਆਂ ਦੇ ਨਾਲ ਵੀ ਨਵਾਜੇ ਜੀ, ਬੜੀ ਪਿਆਰੀ ਜਿਹੀ ਜਿਹੜੇ ਘਰ ਚ ਮੈਨੂੰ ਲੱਗਦਾ ਕੁੜੀ ਨਹੀਂ ਹੁੰਦੀ, ਰੌਣਕ ਥੋੜੀ ਘੱਟ ਜਾਂਦੀ ਆ ਉਸ ਘਰ ਦੇ ਵਿਚ, ਪਰਮਾਤਮਾ ਦੀਆਂ ਦਾਤਾਂ ਨੇ ਜੀ। ਸੋ ਨਾਲ ਹੀ ਇਹਨਾਂ ਨੇ ਲਿਖਿਆ ਬਰਾੜ ਸਾਹਿਬ ਕਿ ਇਸ ਤਰੀ ਕੀ ਤਾਰੀਫ ਕੀਜੀਏ ਉਸਮੇ ਕੋਈ ਸ਼ੱਕ ਨਹੀਂ ਹੈ ਕਿਉਂਕਿ ਮੈਂ ਖੁਦ ਕਾ ਘਰ ਛੋੜ ਆਤੀ ਹੈ ਪਰ ਕਭੀ ਪੁਰਸ਼ ਕੇ ਲੀਏ ਵੀ ਦੋ ਸ਼ਬਦ ਬੋਲਾ ਕਰੋ ਜੋ ਅਨਜਾਨ ਇਸਤਰੀ ਕੋ ਖੁਦ ਕਾ ਘਰ ਸੌਂਪ ਦਿੱਤਾ ਹੈ। ਸੋ ਬਿਲਕੁਲ ਬਰਾੜ ਸਾਹਿਬ ਦੇਖੋ ਇੱਕ ਵੱਖਰਾ ਜਿਹਾ ਵਿਚਾਰ ਰੱਖਿਆ ਉਹਨਾਂ ਨੇ, ਕਹਿੰਦੇ ਕਿ ਜਿਹੜੇ ਜੇ ਇੱਕ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਕੁੜੀ ਆਪਣਾ ਘਰ ਛੱਡ ਕੇ ਆਉਂਦੀ ਆ, ਹਨਾ ਉਹਦੀਆਂ ਅਸੀਂ ਬੜੀਆਂ ਵੱਧ ਚੜ ਕੇ ਗੱਲਾਂ ਕਰਦੇ ਆ, ਕਹਿੰਦੇ ਪਰ ਉਸ ਪੁਰਸ਼ ਨੂੰ ਵੀ ਤਾਂ ਦੇਖੋ ਜੋ ਇੱਕ ਇਨਸਾਨ ਜਿਹੜੀ ਅਨਜਾਣ ਜਿਹੀ ਔਰਤ ਆ ਉਹਨੂੰ ਆਪਣਾ ਘਰ ਹੀ ਸੌਂਪ ਦਿੰਦਾ।
ਬਿਲਕੁਲ ਜੀ, ਇਹ ਦੇਖੋ ਹਰ ਪਹਿਲੂ ਆ, ਹਰ ਐਂਗਲ ਆ, ਜਦੋਂ ਤੁਸੀਂ ਸੋਚਦੇ ਹੋ ਹਰ ਬੰਦੇ ਦੀ ਜੁੱਤੀ ਦੀ ਪੀੜ ਵੱਖਰੀ ਆ ਜੀ। ਸੋ ਇਸ ਕਰਕੇ ਸਾਨੂੰ ਕਿਸੇ ਵੀ ਚੀਜ਼ ਦਾ ਡਿਸੀਜਨ ਲੈਣ ਤੋਂ ਪਹਿਲਾਂ, ਕਿਸੇ ਵੀ ਚੀਜ਼ ਦੇ ਬਾਰੇ ਵਿਚਾਰ ਬਣਾਉਣ ਤੋਂ ਪਹਿਲਾਂ ਹਰ ਐਂਗਲ ਤੋਂ, ਹਰ ਪਹਿਲੂ ਤੋਂ ਸਾਨੂੰ ਦੇਖ ਪਰਖ ਲੈਣਾ ਚਾਹੀਦਾ
ਜੀ। ਜੀ ਤੇ ਹਰਦੇਵ ਸਿੰਘ ਹੁਣੇ ਸਾਡੇ ਨਾਲ ਜੁੜੇ ਆ ਜੀ, ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਸੁਖਪ੍ਰੀਤ ਜੀ, ਮਿੰਟੂ ਬਰਾੜ ਤੇ ਸਰਬਜੀਤ ਭਾਜੀ ਨੂੰ, ਸਾਰਿਆਂ ਨੂੰ। ਤੇ ਕੋਲਮਬਲੀ ਨਿਊ ਸਾਊਥ ਵੇਲਸ ਤੋਂ ਅੱਜ ਜੁੜੇ ਆ ਸਾਡੇ ਨਾਲ ਤੇ ਟੈਂਪਰੇਚਰ ਦੱਸ ਰਹੇ ਕਿ ਉੱਥੇ ਦਾ 30 degrees ਟੈਂਪਰੇਚਰ ਜਿਹੜਾ ਹੈ। ਸੋ ਪ੍ਰੋਗਰਾਮ ਚ ਸਾਂਝ ਪਾਉਣ ਲਈ ਹਰਦੇਵ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਮਨਦੀਪ ਢਿੱਲੋ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕੀ ਹਾਲ ਚਾਲ ਨੇ ਤੁਹਾਡੇ ਬਰਾੜ ਸਾਹਿਬ, ਤੇ ਤੁਹਾਡੀ ਸਿਹਤ ਲਈ ਪਰਮਾਤਮਾ ਅੱਗੇ ਅਰਦਾਸ ਹੈ ਜੀ। ਕਹਿੰਦੇ ਮੈਂ ਪੁੱਛਣਾ ਸੀ ਕਿ ਭਗਵੰਤ ਮਾਨ ਜੀ ਤੇ ਜੋ ਸ਼ੂ ਸੁੱਟਿਆ ਗਿਆ ਸੀ ਆਸਟ੍ਰੇਲੀਆ ਵਿਚ ਉਹਦੇ ਬਾਰੇ ਕੀ ਕਹਿਣਾ ਤੁਹਾਡਾ। ਮਨਦੀਪ ਢਿੱਲੋ ਟੋਰੋਂਟੋ ਤੋਂ ਨੇ ਜੀ। ਇਹ
ਦੇਖੋ ਮੈਨੂੰ ਪੂਰੀ ਹਜੇ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈ ਤੇ ਅਧੂਰੀ ਜਾਣਕਾਰੀ ਮੈਂ ਗੱਲ ਨਹੀਂ ਕਰਦਾ ਹੁੰਦਾ, ਪਰ ਦੂਜੀ ਇਹ ਹੈ ਵੀ ਜੇ ਇਹ ਜਿਹਾ ਵਰਤਾਰਾ ਜਿੱਥੇ ਵੀ ਕਿਸੇ ਤੇ ਵੀ ਹੁੰਦਾ ਅਸੀਂ ਸਦਾ ਹੀ ਨਿੰਦਿਆ, ਉਹਦੇ ਚ ਮਤਲਬ ਨੀ, ਚਾਹੇ ਭਗਵੰਤ ਮਾਨ ਆ, ਚਾਹੇ ਬਾਦਲ ਆ, ਚਾਹੇ ਉਹ ਚਿਦੰਬਰਮ ਆ ਜਿਹਦੇ ਤੇ ਵੀ ਸ਼ੂ ਸਿੱਟਿਆ ਜਾਂਦਾ, ਜਿਹਦੇ ਤੇ ਵੀ ਇਹੋ ਜਿਹੀ ਹਰਕਤ ਕੀਤੀ ਜਾਂਦੀ ਆ, ਉਹ ਹਰਕਤ ਹੁਣ ਤੱਕ ਪ੍ਰੂਵ ਹੋ ਚੁੱਕੀ ਆ ਤੇ ਵੀ ਉਹ ਜ਼ਿਆਦਾਤਰ ਆਪਦੇ ਆਪ ਨੂੰ ਫੇਮਸ ਕਰਨ ਲਈ ਹੀ ਇਹੋ ਜਿਹੇ ਵਰਤਾਰੇ ਕੀਤੇ ਜਾਂਦੇ ਆ, ਤੇ ਜਾਂ ਜਿੱਥੇ ਜਿਹਦੇ ਕੋਲ ਦਲੀਲ ਮੁੱਕ ਜਾਂਦੀ ਆ ਉੱਥੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ। ਮੈਂ ਤਾਂ ਉਦੋਂ ਵੀ ਲੋਕਾਂ ਨੂੰ ਇਹੀ ਕਹਿੰਦਾ ਸੀ ਜਦੋਂ ਬਾਦਲ ਦੇ ਉੱਤੇ ਜੁੱਤੀ ਸਿੱਟਣ ਤੇ ਖੁਸ਼ ਹੁੰਦੇ ਸੀ ਤਾਂ ਵੀ ਨਹੀਂ ਇਹ ਖੁਸ਼ੀ ਨਹੀਂ ਮਨਾਈ ਦੀ ਹੁੰਦੀ, ਇਹਦੇ ਵਿੱਚ ਕੋਈ ਐਡੀ ਬਹਾਦਰੀ ਦਾ ਕੰਮ ਨਹੀਂ, ਕੋਈ ਐਡੀ ਇਹਦੇ ਵਿੱਚ ਕੋਈ ਮੱਲ ਨਹੀਂ ਮਾਰ ਲਈ, ਜਿਹਦੇ ਨਾਲ ਕੋਈ ਵੱਡਾ ਹੋ ਗਿਆ ਕੰਮ, ਇਹ ਤਾਂ ਇੱਕ ਫਰਸਟ੍ਰੇਸ਼ਨ ਹੁੰਦੀ ਆ, ਜਾਂ ਦੂਜੇ ਪਾਸੇ ਹੁੰਦੀ ਆ ਵੀ ਉਹਨੂੰ ਉਹਨਾਂ ਨੇ ਆਪਣੇ ਆਪ ਨੂੰ ਸੁਰਖੀਆਂ ਚ ਕਿਵੇਂ ਲਿਆਂਦਾ ਜਾਵੇ, ਮਸ਼ਹੂਰ ਬੰਦੇ ਨਾਲ ਪੰਗਾ ਲੈ ਕੇ, ਕਹਿੰਦੇ ਨੇ ਛਿੱਤਰ ਖਾ ਕੇ ਮਸ਼ਹੂਰ ਹੋਣ ਦੀ ਜਿਹੜੀ ਪਾਲਿਸੀ ਹੁੰਦੀ ਆ, ਛਿੱਤਰ ਸਿੱਟਣਾ ਨੀ, ਉਹ ਛਿੱਤਰ ਖਾਣਾ ਹੁੰਦਾ, ਛਿੱਤਰ ਸਿੱਟਣਾ ਤਾਂ ਐਵੇਂ ਹਵਾ ਚ ਸਿੱਟ ਕੇ ਕਿਸੇ ਵੱਲ ਸਿੱਟ ਦਿਓ, ਪਰ ਉਦੋਂ ਬਾਅਦ ਉਹਦੇ ਛਿੱਤਰ ਪੈਂਦੇ ਹੁੰਦੇ ਆ ਉਸ ਬੰਦੇ ਦੇ, ਤੋ ਇਸ ਕਰਕੇ ਕੋਈ ਵਧੀਆ ਵਰਤਾਰਾ ਨੀ ਜੀ ਜੇ ਹੋਇਆ ਕਿਤੇ ਵੀ
ਜੀ। ਤੇ ਕੁਲਵੀਰ ਸਿੰਘ ਹੁਣੀ ਬ੍ਰਿਸਬੇਨ ਤੋਂ ਸਾਡੇ ਨਾਲ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ, ਤੇ ਕਹਿ ਰਹੇ ਕਿ ਕੱਲ ਮੇਰੀ ਇੱਕ ਕਾਂਗਰਸੀ ਮਿੱਤਰ ਉਮੀਦਵਾਰ ਨਾਲ ਗੱਲ ਹੋਈ, ਉਹਨਾਂ ਮੁਤਾਬਕ 18 ਮਾਰਚ ਨੂੰ ਸਹੁੰ ਚੁੱਕ ਸਮਾਗਮ ਦੀਆਂ ਸਾਰੀਆਂ ਬੁਕਿੰਗ ਜਿਹੜੀਆਂ ਉਹ ਕਰਾ ਲਈਆਂ ਗਈਆਂ ਹਨ, ਜਿਸ ਅਨੁਸਾਰ ਬਠਿੰਡਾ ਸਟੇਡੀਅਮ ਵਿਚ ਪ੍ਰੋਗਰਾਮ ਹੋਵੇਗਾ।
ਕਿਆ ਬਾਤ ਹੈ ਜੀ, ਸੋ ਤਿਆਰੀਆਂ ਤਾਂ ਪਿਛਲੇ ਵਾਰੀ ਵੀ ਜਿਹੜਾ ਪਜਾਮੀਆਂ ਸੰਭਾਲੀਆਂ ਸੀਗੀਆਂ ਨਾਪ ਦੇਤਾ ਸੀਗਾ ਮਹਾਰਾਜ ਨੇ, ਤੇ ਜਾਕਟਾਂ ਨਵੀਆਂ ਲਵਾਲੀਆਂ ਸੀਗੀਆਂ। ਉਹ ਤਾਂ ਦੇਖੋ ਹਰ ਬੰਦੇ ਨੂੰ ਹਰ ਟਾਈਮ ਫੌਜੀ ਦਾ ਮਤਲਬ ਹੀ ਹੁੰਦਾ ਵੀ ਉਹਨੂੰ ਪ੍ਰਪੇਅਰ ਰਹਿਣਾ ਚਾਹੀਦਾ, ਉਹਨੂੰ ਤਿਆਰ ਰਹਿਣਾ ਚਾਹੀਦਾ, ਤੇ ਇਹਦੇ ਚ ਅਸੀਂ ਉਹ ਵੀ ਨਾ ਕਰੀਏ, ਉਹਨਾਂ ਦਾ ਮਜ਼ਾਕ ਵੀ ਨਾ ਉਡਾਈਏ, ਤੇ ਇਹ ਹੋ ਵੀ ਸਕਦਾ ਗਾ, ਇਹ ਕੁਛ ਵੀ ਹੋ ਸਕਦਾ ਦੇ ਤਹਿਤ ਇਹ ਵੀ ਹੋ ਸਕਦਾ, ਕਿਉਂਕਿ ਵੋਟਾਂ ਦਾ ਕੱਲਾ ਫਰਕ ਆ ਜਿਹੜੀ ਕੱਲੀ ਹਵਾ ਨਾਲ ਨੀ ਪੈਂਦਾ ਹੁੰਦਾ, ਜੇ ਅਸੀਂ ਕਹੀਏ ਨਾ ਵੀ ਅੱਜ ਫਲਾਨੀ ਚੀਜ਼ ਦੀ ਹਵਾ ਤੇ ਉਹਦਾ ਫਰਕ ਪੈ ਗਿਆ, ਉਹ ਹਵਾ ਦੇ ਨਾਲ ਨਾਲ ਨਾ ਉਹਨੂੰ ਕ੍ਰੋਸ ਚੈੱਕ ਕੀਤਾ ਜਾਂਦਾ, ਉਹ ਕ੍ਰੋਸ ਚੈੱਕ ਨਾਲ ਕਈ ਵਾਰੀ ਫਰਕ ਪੈ ਜਾਂਦਾ। ਹੁਣ ਦਿੱਲੀ ਦੇ ਨਤੀਜੇ ਦੇਖੀਏ ਜੇ ਅਸੀਂ, ਤਾਂ ਦਿੱਲੀ ਦੇ ਨਤੀਜਿਆਂ ਦੇ ਵਿੱਚ ਲੋਕਾਂ ਨੂੰ ਉਮੀਦ ਨਹੀਂ ਸੀ ਵੀ ਜੇ ਬਾਦਲ ਵਾਲੇ ਗਏ ਨਹੀਂ ਵੋਟ ਮੰਗਣ, ਉਹ ਚੁੱਪ ਕਰਕੇ ਬੈਠ ਗਏ, ਤੇ ਉਹਨਾਂ ਦੇ ਖਿਲਾਫ਼ ਹਵਾ ਬਹੁਤ ਜ਼ਿਆਦਾ ਚੱਲੀ ਹੋਈ ਸੀ, ਤਾਂ ਉਹਦਾ ਐਂ ਸੀ ਵੀ ਐਤਕੀ ਤਾਂ ਦਿੱਲੀ ਦੇ ਵਿੱਚ ਸ਼ਰਮ ਦੇ ਮਾਰੇ ਹੀ ਲੋਕ ਨਹੀਂ ਪਾਉਣਗੇ ਬਾਦਲ ਵਾਲਿਆਂ ਦਲਾਂ ਨੂੰ ਵੋਟ, ਤੇ ਦੂਜਾ ਦਲ ਜਿੱਤ ਜੂਗਾ, ਪਰ ਨਹੀਂ ਇਹ ਨਹੀਂ ਹੁੰਦਾ, ਉਹਦੇ ਚ ਸਮੀਕਰਨ ਹੋਰ ਵੀ ਬਹੁਤ ਦੇਖੇ ਜਾਂਦੇ ਆ। ਜੇ ਹੁਣ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ 2 ਸਮੀਕਰਨ ਨਿਕਲ ਕੇ ਸਾਹਮਣੇ ਆਏ ਆ। ਨੰਬਰ 1, ਵੋਟਾਂ ਦੀ ਪੋਲਿੰਗ ਘੱਟ ਹੋਣੀ, ਵੋਟਾਂ ਦੀ ਜਿਹੜੇ ਤਾਂ ਬਾਦਲ ਦਲ ਦੇ ਲੋਕ ਸੀ ਉਹਨਾਂ ਨੇ ਵੋਟਾਂ 'ਚ ਹਿੱਸਾ ਲਿਆ, ਦੂਜਿਆਂ ਨੇ ਪੋਲਿੰਗ 'ਚ ਨਹੀਂ ਗਏ ਵੀ ਆਪਾਂ ਕੀ ਲੈਣਾ ਸੀ ਅਸੀਂ ਇਹਨਾਂ ਗੱਲਾਂ ਤੋਂ, ਉਹਦਾ ਇੱਕ ਕਾਰਨ ਹੋ ਗਿਆ। ਦੂਜਾ ਨੰਬਰ, ਉੱਥੇ ਬਡਾਲਾ ਗਰੁੱਪ ਬਣੀਓ ਜਾਂ ਇੱਕ ਧਿਰ ਤੀਜੀ ਧਿਰ ਖੜੀ ਕੀਤੀ ਗਈ ਜਿਹਨੇ ਸਾਰੇ ਜਿੱਥੇ ਮਾਰਜਨ ਬਹੁਤ ਘੱਟ ਆ ਉਹਨਾਂ ਵੋਟਾਂ ਉਹਨਾਂ ਸੀਟਾਂ ਨੂੰ ਖਰਾਬ ਕੀਤਾ ਉਹਨਾਂ ਨੇ, ਤੇ ਉਹ ਸੀਟਾਂ ਵੀ ਬਾਦਲ ਦਲ ਦੀ ਝੋਲੀ ਪਈਆਂ। ਤੀਜੀ ਜਿਹੜਾ ਸਭ ਤੋਂ ਵੱਡਾ ਕਾਰਨ ਮੈਂ ਮੰਨਦਾ ਉਹ ਸਰਨਾ ਦੀ ਬੋਲਬਾਣੀ ਆ, ਜਿਹੜੀ ਸਰਨਾ ਪਰਿਵਾਰ ਦੀ ਜਿਹੜੀ ਬੋਲਬਾਣੀ ਆ ਉਹ ਕਿਤੇ ਨਾ ਕਿਤੇ ਜਾ ਕੇ ਇੰਨੀ ਵਧੀਆ ਨਹੀਂ ਹੈ ਆਮ ਲੋਕਾਂ ਪ੍ਰਤੀ, ਭਾਵੇਂ ਉਹ ਕੰਮ ਨਹੀਂ ਮਾੜੇ ਕਰਦੇ ਜਾਂ ਕੰਮ, ਉਹ ਗੱਲ ਵੱਖਰੀ ਚੀਜ਼ ਹੋਣੀ ਆ ਕਿਉਂਕਿ ਉਹਦੇ ਬਾਰੇ ਵੀ ਮੈਂ ਕੁਛ ਕਹਿ ਸਕਦਾ, ਪਰ ਮੈਨੂੰ ਇੰਨਾ ਪਤਾ ਵੀ ਜਿਹੜੀ ਭਾਸ਼ਾ ਬਹੁਤ ਅਸਰ ਕਰਦੀ ਆ, ਭਾਸ਼ਾ ਤੁਹਾਡੀ ਡਿਪੈਂਡ ਕਰਦੀ ਆ ਵੀ ਤੁਸੀਂ ਕਿਹੋ ਜਿਹੀ ਰੱਖਦੇ ਹੋ, ਤੇ ਫਿਰ ਉਦੋਂ ਬਾਅਦ ਤੁਹਾਡੇ ਜਿੱਤ ਹਾਰ ਵੀ ਤੈਅ ਕਰਦੀ ਆ। ਸਰਨਿਆਂ ਦੇ ਮਾਮਲੇ ਦੇ ਮੈਂ ਵਿੱਚ ਇੱਕ ਪੱਤਰਕਾਰ ਦੀ ਇੰਟਰਵਿਊ ਦੇਖ ਰਿਹਾ ਸੀ, ਤਾਂ ਉਹ ਇੰਟਰਵਿਊ ਦੇ ਵਿੱਚ ਉਹ ਪੱਤਰਕਾਰ ਇਹ ਦੱਸ ਰਿਹਾ ਸੀ, ਕਹਿੰਦਾ ਮੈਨੂੰ ਸਰਨਿਆਂ ਦੇ ਪਰਿਵਾਰ ਚ ਵੀ ਜਾਣ ਦਾ ਮੌਕਾ ਮਿਲਿਆ, ਇਹ ਇਕੱਲੇ ਵੱਡੇ ਸਰਨੇ ਨਹੀਂ ਐਂ ਬੋਲਦੇ, ਸਾਰਾ ਟੱਬਰ ਹੀ ਇੰਨਾ ਖਰਬਾ ਤੇ ਐਂ ਬੋਲਦਾ ਇੱਕ ਦੂਜੇ ਨੂੰ, ਤੇ ਇਹ ਤਾਂ ਇਹਨਾਂ ਦਾ ਇੱਕ ਨਾਰਮਲ ਸਟਾਈਲ ਐ ਬੋਲਣ ਚੱਲਣ ਦਾ। ਸੋ ਪਬਲਿਕ ਨਹੀਂ ਇੱਦਾਂ ਸੁਣਦੀ, ਪਬਲਿਕ ਇੱਦਾਂ ਨਹੀਂ ਸੁਣਦੀ, ਪਬਲਿਕ ਤਾਂ ਤੁਹਾਡੇ ਤੋਂ ਆਸ ਕਰਦੀ ਆ ਵੀ ਤੁਸੀਂ ਉਹਨਾਂ ਦੇ ਪੈਰਾਂ ਹੇਠ ਹੱਥ ਧਰੋ ਤੇ ਫਿਰ ਤੁਸੀਂ ਉਹਨਾਂ ਨੂੰ ਜੀ ਜੀ ਕਰੋ, ਜਿਹੜਾ ਵੀ ਟਾਈਮ ਆ ਉਸ ਟਾਈਮ ਤਾਂ ਕਰੋ ਹੀ, ਸ਼ਾਇਦ ਇਲੈਕਸ਼ਨਾਂ ਵੇਲੇ ਹੋਰ ਨਹੀਂ ਤੇ ਕਿਸੇ ਟਾਈਮ ਤਾਂ। ਉਹਦੇ ਨਤੀਜੇ ਦੇਖੋ ਪੰਜਾਬ ਦਿੱਲੀ ਚ ਬਦਲ ਗਏ ਉਸ ਨਾਲ, ਤੇ ਜੇ ਉਹੀ ਨਤੀਜੇ ਹੁਣ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੱਲੀ ਹਵਾ ਨਹੀਂ ਕੰਮ ਕਰੂਗੀ, ਪੰਜਾਬ ਚ ਇਹ ਵੀ ਕੰਮ ਕਰੂਗੀ, ਕਿਤੇ ਤਿਕੋਨੀ ਟੱਕਰ ਆ, ਕਿਤੇ ਚਾਰ ਕੋਨੀ ਟੱਕਰ ਆ। ਤੁਸੀਂ ਇਹ ਵੀ ਦੇਖੋ ਵੀ ਬਹੁਜਨ ਸਮਾਜ ਪਾਰਟੀ ਆ, ਉਹਨੂੰ ਤੁਸੀਂ ਕਿਸੇ ਗਿਣਤੀ ਚ ਨਹੀਂ ਗਿਣ ਰਹੇ, ਕਾਮਨਿਸਟਾਂ ਨੂੰ ਕਿਸੇ ਗਿਣਤੀ ਚ ਨਹੀਂ ਗਿਣ ਰਹੇ ਐਤਕੀ ਪੰਜਾਬ ਦੀਆਂ ਇਲੈਕਸ਼ਨਾਂ ਚ, ਪਰ ਮੈਂ ਗਰੰਟੀ ਕਰਦਾ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸੀਟਾਂ ਹੋਣਗੀਆਂ ਜਿਹੜੀਆਂ ਸੀਟਾਂ ਉਹਨਾਂ ਕਰਕੇ ਜਿਹੜਾ ਸਹੀ ਬੰਦਾ ਲੂਜ਼ ਕਰੂਗਾ, ਚਾਹੇ ਉਹ 100, 200, 500, 400, 1000 ਵੋਟ ਆਊਗੀ, ਉਹ ਖਰਾਬ ਹੋਊਗੀ ਵੋਟ, ਕਹਿਣ ਦਾ ਭਾਵ ਆ ਵੀ ਉਹ ਸੱਤਾਧਾਰੀ ਲਈ ਕਈ ਵਾਰੀ ਫਾਇਦੇ ਚ ਜਾ ਵੜਦੀ ਆ ਉਹ ਵੋਟ। ਸੋ ਉਹ ਚੀਜ਼ਾਂ ਫਿਰ ਤਿੰਨ ਪਾਰਟੀਆਂ ਦਾ ਜਦੋਂ ਆਪਸ ਵਿੱਚ ਸੁਮੇਲ ਹੋ ਜਾਂਦਾ, ਤਿੰਨ ਪਾਰਟੀਆਂ ਦਾ ਜੋ ਆਪਸ ਵਿੱਚ ਕੰਪੀਟੀਸ਼ਨ ਹੋ ਜਾਂਦਾ ਨਾ, ਉਦੋਂ ਸਮੀਕਰਨ ਹੋਰ ਵੀ ਬਦਲ ਜਾਂਦੇ ਆ, ਕਿਉਂਕਿ ਆਮ ਅਸੀਂ ਦੇਖਿਆ ਵੀ 35-40% ਵੋਟਾਂ ਜਿਹੜੀਆਂ ਹੁੰਦੀਆਂ ਨਾ ਉਹ ਉਦੋਂ ਹੀ ਉਹ ਪਾਰਟੀ ਜਿੱਤ ਜਾਂਦੀ ਹੁੰਦੀ ਆ, 40% ਵੋਟਾਂ ਵਾਲੀ ਜਦੋਂ ਦੋ ਦੂਰਾ ਮੁਕਾਬਲਾ ਹੋਵੇ, ਸਾਹਮਣੋ ਸਾਹਮਣੇ ਮੁਕਾਬਲਾ ਹੋਵੇ, ਤਾਂ ਉਦੋਂ ਵੀ 35-40 ਵਾਲੀ ਜਿੱਤ ਜਾਂਦੀ ਆ। ਪਰ ਹੁਣ ਤਿੰਨ ਧਿਰੇ ਮੁਕਾਬਲੇ ਚ ਤਾਂ ਅਸੀਂ ਇਹ ਜਿਹੜਾ ਪਰਸੈਂਟੇਜ ਆ ਉਹ ਡਾਊਨ ਆਉਣੀ ਆ। ਸੋ ਇਸ ਕਰਕੇ ਸਮੀਕਰਨ ਤਾਂ ਹੀ ਜਿਹੜੇ ਅੰਕੜੇ ਸਹੀ ਨਹੀਂ ਨਿਕਲ ਰਹੇ, ਇਸ ਕਰਕੇ ਇਹ ਤਾਂ ਇਹੀ ਹੋਊਗਾ ਜੀ ਵੀ ਜਾਂ ਤਾਂ ਜਿਹੜੇ ਚੁੱਪ ਕਰਕੇ ਜਿਹਨਾਂ ਨੇ ਵੋਟ ਪਾਈ ਆ ਤੇ ਉਹਨਾਂ ਨੇ ਬਦਲਾਅ ਦੇ ਨਾਂ ਤੇ ਪਾਈ ਆ, ਫਿਰ ਤਾਂ ਅਸੀਂ ਸਾਰੇ ਜੇ ਲਾਈ ਜਾਂਦੇ ਹਾਂ ਵੀ 70 ਸੀਟਾਂ ਆਮ ਆਦਮੀ ਪਾਰਟੀ ਨੂੰ ਆਉਣਗੀਆਂ, ਪਰ ਨਹੀਂ ਤਾਂ ਫਿਰ ਦੂਜੇ ਪਾਸੇ ਤਾਂ ਤੁਸੀਂ ਜਿਹੜਾ ਹੁਣ ਵੇਟ ਹੀ ਕਰ ਰਹੀ ਹੈ, ਸਭ ਤੋਂ ਬੈਸਟ ਤਾਂ ਇਹੀ ਆ
ਜੀ। ਜੀ ਬਰਾੜ ਸਾਹਿਬ, ਸੋ ਬਸ ਉਹੀ ਜਿਵੇਂ ਤੁਸੀਂ ਕਿਹਾ ਫੇ ਬਸ ਵਾਲ ਅੱਗੇ ਡਿੱਗਣ ਵਾਲੇ ਨੇ, ਜਿਆਦਾ ਟਾਈਮ ਤੇ ਰਿਹਾ ਨੀ, ਹੁਣ ਬਸ 3 ਦਿਨ ਤੱਕ ਨਤੀਜੇ ਸਾਹਮਣੇ ਆ ਜਾਣੇ ਨੇ, ਸੋ ਦੇਖੋ ਕੀ ਬਣਦਾ ਜੀ। ਤੇ ਬਰਾੜ ਸਾਹਿਬ ਇੱਕ ਹੋਰ ਜਿਹੜੀ ਖਬਰ ਮੈਂ ਜਿਹੜੀ ਸਾਂਝੀ ਕਰਨਾ ਚਾਹੁੰਦੀ ਹਾਂ ਤੁਹਾਡੇ ਨਾਲ, ਉਹ ਇਹ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ ਜੋ ਵਿਦੇਸ਼ਾਂ 'ਚ ਸਿੱਖਾਂ ਦੇ ਹਮਲੇ ਹੋ ਰਹੇ ਆ ਉਹਦੇ ਬਾਬਤ।
ਜੀ ਜੀ, ਮੈਂ ਦੇਖ ਰਿਹਾ ਸੀ ਬਡੂੰਗਰ ਸਾਹਿਬ ਨੇ ਚਿੱਠੀ ਲਿਖੀ ਹੈ, ਪਰ ਇਹ ਕੋਈ ਪਹਿਲੇ ਚਿੱਠੀ ਲਿਖਣ ਵਾਲੇ ਨਹੀਂ ਹਨ, ਇਸ ਤੋਂ ਪਹਿਲਾਂ ਵੀ ਜਿਹੜੇ ਪ੍ਰਧਾਨ ਆ ਮੱਕੜ ਲਿਖ ਚੁੱਕੇ ਆ, ਤੇ ਇਹ ਥੋੜਾ ਜਿਹਾ ਦੋ ਹੀ ਤਰੀਕੇ ਆ। ਇੱਕ ਤਾਂ ਇਹ ਤਰੀਕਾ ਵੀ ਆਪਦੇ ਆਪ ਦੀ ਹੋਂਦ ਦਿਖਾਉਣੀ ਵੀ ਮੈਂ ਸਿੱਖਾਂ ਦੀ ਸਿਰਮੋਰ ਸੰਸਥਾ ਦਾ ਪ੍ਰਧਾਨ ਆ ਤੇ ਮੇਰੀ ਜ਼ਿੰਮੇਵਾਰੀ ਬਣਦੀ ਆ, ਇੱਕ ਤਾਂ ਇਹ ਨਜ਼ਰੀਆ ਹੋ ਜਾਂਦਾ ਅਖਬਾਰਾਂ ਦੇ ਵਿੱਚ, ਸੁਰਖੀਆਂ ਮਿਲ ਜਾਂਦੀਆਂ ਹੋਰ। ਦੂਜਾ ਨਜ਼ਰੀਆ ਇਹ ਵੀ ਇਹ ਜ਼ਿੰਮੇਵਾਰੀ ਵੀ ਬਣਦੀ ਆ, ਕੱਲਾ ਅਸੀਂ ਸੁਰਖੀਆਂ ਨਾ ਮੰਨ ਕੇ ਚੱਲੀਏ। ਤੇ ਇੱਕ ਜੇ ਕਿਸੇ ਆਮ ਖਾਸ ਅਹੁਦੇ ਦੇ ਉੱਤੇ ਕੋਈ ਬੰਦਾ ਬੈਠਾ ਤੇ ਉਹਦਾ ਅਖਲਾਕੀ ਫਰਜ਼ ਹੀ ਬਣਦਾ ਵੀ ਉਹ ਕੌਮ ਦੀਆਂ ਜਿਹੜੀਆਂ ਗੱਲਾਂ ਨੂੰ ਵੱਡੇ ਵੱਡੇ ਲੋਕਾਂ ਤੱਕ ਜਾਂ ਵੱਡੇ ਵੱਡੇ ਥਾਵਾਂ ਤੋਂ ਜਿੱਥੋਂ ਪ੍ਰਭਾਵਿਤ ਹੁੰਦੀਆਂ ਉੱਥੋਂ ਤੱਕ ਭੇਜੀਆਂ ਜਾਣ, ਤਾਂ ਇਹ ਤਾਂ ਚਲੋ ਤੁੱਕ ਵੀ ਬਣਦੀ ਹੈ ਗੱਲ, ਇਹਦੀ ਤਾਂ ਹੋਣੀ ਵੀ ਚਾਹੀਦੀ ਹੈ ਇਹੋ ਜਿਹੀ ਚੀਜ਼। ਮੈਂ ਤਾਂ ਮੇਰਾ ਤਾਂ ਮੰਨਣਾ ਵੀ ਇਹ ਟਰੰਪ ਨੂੰ ਵੀ ਇਹਨਾਂ ਨੂੰ ਬੰਨਿਓ ਸਿੱਧਾ ਲੈਟਰ ਹੋਣਾ ਚਾਹੀਦਾ, ਜਾਂ ਜਿੱਥੇ ਵੀ ਜਿਹੜੀ ਵੀ ਗੱਲ ਹੁੰਦੀ ਹੈ ਇੰਨਾ ਕੁ ਜਾਗਰੂਕ ਅਦਾਰਾ ਹੋਣਾ ਚਾਹੀਦਾ ਵੀ ਉਹ ਸਿੱਖਾਂ ਦੀ ਜਿਹੜੀ ਰਾਖੀ ਲਈ ਉਹਨਾਂ ਦੇ ਕਦਰਾਂ ਕੀਮਤਾਂ ਲਈ ਆ ਕੇ ਅੱਗੇ ਆਵੇ ਤੇ ਖੜੇ। ਸਿਰਫ ਉਹਦਾ ਫਰਜ਼ ਸੁਰਖੀਆਂ ਬਟੋਰਨਾ ਨਾ ਹੋਵੇ, ਉਹਦਾ ਫਰਜ਼ ਜਿਹੜੀ ਆਪਦੀ ਡਿਊਟੀ ਨਿਭਾਉਣਾ ਹੋਵੇ। ਪਰ ਦੂਜੇ ਪਾਸੇ ਕਈ ਵਾਰੀ ਨਾ ਗੱਲਾਂ ਇਹ ਸੁਰਖੀਆਂ ਦੇ ਵਿੱਚ ਰਹਿ ਜਾਂਦੀਆਂ, ਤੇ ਮੈਂ ਤਾਂ ਇਹ ਵੀ ਦੇਖਿਆ ਵੀ ਸਾਡੀ ਕੌਮ ਦੇ ਵਿੱਚ ਇੱਕ ਅੱਜ ਕੱਲ੍ਹ ਨਵੀਂ ਰੀਤ ਚੱਲੀ ਹੋਈ ਆ, ਜਿਹੜੀ ਰੀਤ ਬਾਰੇ ਜੇ ਕਿਸੇ ਨੌਜਵਾਨ ਨਾਲ ਜਾਂ ਕਿਸੇ ਆਮ ਬੰਦੇ ਨਾਲ ਗੱਲ ਕਰੀਏ ਨਾ ਉਹ ਕੁੱਟਣ ਤੱਕ ਜਾਂਦਾ ਤੁਹਾਨੂੰ। ਮੈਨੂੰ 5-7 ਬੰਦਿਆਂ ਨੇ ਉਹ ਕੁਛ ਕੀਤੀ ਮੇਰੇ ਨਾਲ, ਉਹ ਗੱਲਾਂ ਕੀਤੀਆਂ ਜਿਹੜੀਆਂ ਤੁਸੀਂ ਸੋਚ ਵੀ ਨਹੀਂ ਸਕਦੇ। ਜੇ ਮੈਂ ਉਹਨਾਂ ਨੂੰ ਕਹਿਤਾ ਵੀ ਯਾਰ ਆਹ ਪਟੀਸ਼ਨਾਂ ਸਾਈਨ ਕਰਨ ਤੇ ਹਰੇਕ ਚੀਜ਼ ਦੀ ਪਾ ਦਿਓ ਪਟੀਸ਼ਨ ਵਾਈਟ ਹਾਊਸ ਤੇ ਪਾ ਦਿਓ, ਵਾਈਟ ਹਾਊਸ ਤੇ ਪਟੀਸ਼ਨ, ਤੇ ਕੀ ਨਿਕਲੇ ਉਹਦੇ ਚੋਂ ਜਾਂ ਕੀ ਨਿਕਲਿਆ ਹੁਣ ਤੱਕ, ਐਂ ਦੱਸੋ। ਸਿਰਫ ਤੇ ਸਿਰਫ ਇੱਕ ਗੁੰਮਰਾਹ ਕਰਨ ਤੋਂ ਸਿਵਾਏ ਕੋਈ ਗੱਲ ਨਹੀਂ ਹੈ ਕਿ ਜੀ ਪੱਗ ਲਾ ਤੀ ਫਲਾਨੇ ਥਾਂ ਤੇ ਪਾ ਦਿਓ ਵਾਈਟ ਹਾਊਸ ਚ ਪਟੀਸ਼ਨ, ਕਹਿਣੇ ਲਾਈ ਉਹਦਾ ਕੋਈ ਮਕਸਦ ਨੀ, ਉਹਦਾ ਕੋਈ ਰੌਲਾ ਨੀ, ਰੌਲਾ ਪਾ ਦਿਓ ਕਿ ਵਾਈਟ ਹਾਊਸ ਚ ਪਟੀਸ਼ਨ। ਮੈਂ ਇੱਕ ਦੋ ਨੂੰ ਕਹਿਤਾ ਤਾਂ ਮੈਨੂੰ ਭਾਈ ਉਹਨਾਂ ਨੇ ਜਿੰਨੀ ਕੁ ਸਜ਼ਾ ਦੇ ਸਕਦੇ ਸੀ ਉਨੀ ਕੁ ਦਿੱਤੀ ਆ, ਤੇ ਉਹਨਾਂ ਨੂੰ ਉਨਾ ਕੁ ਮੈਨੂੰ ਉਹਨਾਂ ਨੇ ਆਪਦੀ ਜਾਣੀ ਕਿ ਮੇਰੇ ਤੇ ਚੌਧਰ ਚਲਾਈ ਵੀ ਤੂੰ ਇਹ ਕਹਿਣ ਵਾਲਾ ਕੌਣ ਹੁੰਦਾ। ਪਰ ਉਹ ਚੀਜ਼ਾਂ ਨਾਲੋਂ ਬਿਹਤਰ ਇਹੀ ਆ ਵੀ ਸਾਡੀ ਇੱਕ ਨਾ ਸਿਸਟਮ ਹੁੰਦਾ, ਸਿਸਟਮ ਤਹਿਤ ਕੰਮ ਕੀਤਾ ਜਾਵੇ। ਅਸੀਂ ਸਾਰੇ ਪ੍ਰੈਸ਼ਰ ਸ਼੍ਰੋਮਣੀ ਕਮੇਟੀ ਤੇ ਪਾਈਏ, ਪਹਿਲੀ ਗੱਲ ਸ਼੍ਰੋਮਣੀ ਕਮੇਟੀ ਚ ਜਾਇਜ਼ ਬੰਦੇ ਚੁਣ ਕੇ ਭੇਜੀਏ, ਤੇ ਜੇ ਸਿੱਖ ਕੌਮ ਦੇ ਨਜ਼ਰੀਏ ਤੋਂ ਗੱਲ ਕਰਦੇ ਹਾਂ, ਤਾਂ ਦੂਜੇ ਪਾਸੇ ਫਿਰ ਅਸੀਂ ਉਹਨਾਂ ਤੇ ਪ੍ਰੈਸ਼ਰ ਪਾਈਏ ਵੀ ਭਾਈ ਦੁਨੀਆਂ ਦੇ ਕੋਨੇ ਕੋਨੇ ਚ ਸਿੱਖਾਂ ਦੇ ਕਿੱਥੇ ਕਿੱਥੇ ਕੀ ਰਾਈਟ ਆ ਤੇ ਤੁਹਾਨੂੰ ਕੀ ਕਰਨਾ ਚਾਹੀਦਾ, ਤੇ ਫਿਰ ਉਹ ਸੰਸਥਾ ਉਹ ਰਾਈਟ ਦੇ ਆਧਾਰ ਦੇ ਉੱਤੇ ਉਹ ਪ੍ਰੈਸ਼ਰ ਪਾਵੇ। ਇੱਕ ਪਟੀਸ਼ਨ ਪਾਈ ਉਹ ਨਹੀਂ ਕੁਛ ਕਰਦੀ, ਇੱਕ ਅਦਾਰਾ ਐਡਾ ਵੱਡਾ ਅਦਾਰਾ ਜੇ ਵਾਈਟ ਹਾਊਸ ਨੂੰ ਲਿਖਦਾ ਡਾਇਰੈਕਟ ਤਾਂ ਉਹਦੇ ਲਈ ਕੁਛ ਨਾ ਕੁਛ ਸੋਚਿਆ ਜਾ ਸਕਦਾ, ਕੁਛ ਨਾ ਕੁਛ ਉਹਨਾਂ ਦੀ ਹਮਾਇਤ ਲਈ ਜਾ ਸਕਦੀ ਆ, ਫੈਸਲਾ ਨਹੀਂ ਉਹ ਕਰ ਸਕਦੇ। ਉਹ ਤੁਹਾਡੇ ਕਿਸੇ ਦੇ ਬਿਹਾਫ ਤੇ ਕੋਈ ਬੰਦਾ ਫੈਸਲਾ ਨਹੀਂ ਕਰ ਸਕਦਾ। ਜੇ ਹੁਣ ਮੇਰੇ ਘਰੇ ਕੋਈ ਰੌਲਾ ਤੇ ਮੈਂ ਗੁਆਂਢੀਆਂ ਨੂੰ ਕਹਾਂ ਵੀ ਤੁਸੀਂ ਫੈਸਲਾ ਸੁਣਾ ਦਿਓ, ਉਹ ਸੁਣਾ ਦੇਣਗੇ ਪਰ ਉਹ ਕੀ ਮੰਨ ਲਊਗਾ ਤੁਹਾਡਾ ਪਰਿਵਾਰ ਗੁਆਂਢੀਆਂ ਦਾ ਫੈਸਲਾ। ਸੋ ਇਸ ਕਰਕੇ ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ, ਇਹ ਕੱਲੀਆਂ ਖਬਰਾਂ ਨਾ ਰਹਿ ਕੇ ਇਹਨਾਂ ਤੇ ਅਮਲ ਹੋਣਾ ਚਾਹੀਦਾ।
ਬਿਲਕੁਲ। ਤੇ ਬਰਾੜ ਸਾਹਿਬ ਸਾਡੇ ਨਾਲ ਸੁਖਵਿੰਦਰ ਸੌਨ ਹੁਣੀ ਸਿਡਨੀ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਚਰਨਜੀਤ ਸਿੰਘ ਟਾਲਟਾ ਹੁਣਿਆਂ ਨੇ ਵੀ ਸਾਡੇ ਨਾਲ ਸਾਂਝ ਪਾਈ ਹੈ, ਤੇ ਉਹਨਾਂ ਨੇ ਜਿਹੜੀ ਜੁੱਤੀ ਸੁੱਟਣ ਦੀ ਗੱਲ ਹੋਈ ਸੀ ਉਹਦੇ ਰਿਗਾਰਡਿੰਗ ਕਲੈਰੀਫਿਕੇਸ਼ਨ ਦਿੱਤੀ ਹੈ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਜੁੱਤੀ ਨਹੀਂ ਸੁੱਟੀ ਗਈ ਸੀ ਪਰ ਇੱਕ ਆਦਮੀ ਨੇ ਆ ਕੇ ਖਰੂਦ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਕਹਿੰਦੇ ਇਹ ਕੱਲ ਦੀ ਗੱਲ ਹੈ, ਅਸੀਂ ਉੱਥੇ ਹੀ ਸੀ ਪਰ ਕਹਿੰਦੇ ਉਹਦੀ ਕਾਫੀ ਭੁਗਤ ਸਵਾਰੀ ਗਈ, ਤੇ ਇਹ ਜਾਣਕਾਰੀ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ।
ਬਸ ਫਿਰ ਉਹੀ ਹੈ ਜੀ, ਕੋਈ ਨਾ ਕੋਈ ਅਟੈਂਸ਼ਨ ਸੀਕਰ ਸੀ ਬੰਦਾ, ਇਹੀ ਕਹਿ ਸਕਦੇ ਆ ਵੀ ਉਹ ਜਦੋਂ ਭਗਵੰਤ ਮਾਨ ਜੀ ਆਪਦੇ ਦੌਰੇ ਤੇ ਆਏ ਹੋਏ ਆ, ਚੱਲ ਧਨਵਾਦੀ ਦੌਰੇ ਤੇ ਕਹੀਏ ਅਸੀਂ ਆਏ ਹੋਏ ਆ, ਤਾਂ ਉਹ ਧਨਵਾਦੀ ਦੌਰੇ ਦੇ ਉੱਤੇ ਉਹ ਜਿਹੜਾ ਵੀ ਮਰਜ਼ੀ ਜਾ ਸਕਦਾ ਸੀ ਆ ਸਕਦਾ ਸੀ, ਕੋਈ ਉੱਥੇ ਇਹ ਤਾਂ ਹੈ ਨਹੀਂ ਸੀ ਵੀ ਕਿਸੇ ਖਾਸ ਪੈਮਾਨੇ ਵੀ ਦੀ ਲੰਘ ਕੇ ਜਾਣਾ ਸੀ। ਕੋਈ ਵੀ ਬੰਦਾ $20-25 ਦੀ ਜਿਹੜੀ ਟਿਕਟ ਸੀ ਡਿਨਰ ਦੀ ਉਹ ਲੈ ਕੇ ਜਾ ਸਕਦਾ ਸੀ ਡਿਨਰ ਲਈ, ਤਾਂ ਉਹ ਉਹਦੇ ਚ ਜੇ ਹੁਣ ਕੋਈ ਇਹੋ ਜਿਹਾ ਕੋਈ ਮੇਰੇ ਵਰਗਾ ਟੈਂਸ਼ਨ ਸੀਕਰ ਆ ਗਿਆ ਵੀ ਭਾਈ ਜੀ ਨੂੰ ਐਂ ਸੀ ਵੀ ਮੈਂ ਹੀ ਟੈਂਸ਼ਨ ਲੈਣਾ ਸਾਰੀ ਚੀਜ਼ ਦੀ, ਤਾਂ ਉਹ ਚਲੋ ਆਪਦੀ ਫਿਰ ਸੇਵਾ ਵੀ ਕਹਿੰਦੇ ਕਰਵਾ ਗਿਆ, ਦੱਸਦੇ ਆ ਦੱਸਣ ਵਾਲੇ ਤਾਂ ਹੁਣ ਚਰਨਜੀਤ ਹੋਰਾਂ ਨੇ ਵੀ ਦੱਸਿਆ, ਤਾਂ ਸੋ ਉਹ ਇਹੀ ਦੇ ਨਤੀਜੇ ਇਹੋ ਜਿਹੇ ਹੁੰਦੇ ਆ ਜੀ, ਹੋਰ ਕੀ ਹੋਣਾ ਸੀ।
ਜੀ ਜੀ ਬਰਾੜ ਸਾਹਿਬ, ਸੋ ਅੱਜ ਔਰਤ ਦਿਵਸ ਵੀ ਹੈ, ਸੋ ਵੁਮਨ ਡੇ ਦੇ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਜੀ, ਮੈਂ ਤਾਂ ਇਹ ਆਦਾ ਵੀ ਦਿਵਸ ਤਾਂ ਰੋਜ਼ ਹੀ ਹੋਣੇ ਚਾਹੀਦੇ ਆ, ਇੱਕ ਦਿਨ ਮਨਾ ਕੇ ਨਹੀਂ ਅਸੀਂ ਉਹ ਕਰ ਸਕਦੇ, ਗੱਲ ਤੋਂ ਮੁੜ ਕਰ ਸਕਦੇ ਭੱਜ ਸਕਦੇ। ਹਰ ਬੰਦੇ ਦੀ, ਹਰ ਔਰਤ ਦੀ, ਹਰ ਕਰੈਕਟਰ ਦੀ, ਹਰ ਰਿਸ਼ਤੇ ਦੀ ਇੱਕ ਆਪਣੀ ਅਹਿਮੀਅਤ ਆ, ਉਸ ਅਹਿਮੀਅਤ ਮੁਤਾਬਕ ਉਹਦਾ ਹਰ ਰੋਜ਼ ਹੀ ਕਦਰ ਹੋਣੀ ਚਾਹੀਦੀ ਆ। ਪਰ ਇੱਕ ਬਹਾਨਾ ਜਿਹਾ ਹੁੰਦਾ ਥੋੜਾ ਜਿਹਾ, ਕਿਤੇ ਫਾਦਰ ਡੇ, ਕਿਤੇ ਮਦਰ ਡੇ, ਕਿਤੇ ਕੋਈ ਹੁੰਦਾ, ਉਹ ਬਹਾਨੇ ਨਾਲ ਥੋੜਾ ਜਿਹਾ ਬੰਦਾ ਹੋਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਦੀਆਂ ਯਾਦਾਂ ਦੇ ਵਿੱਚ ਕੁਛ ਨਾ ਕੁਛ ਪਰੋ ਲੈਂਦਾ ਜੀ। ਸੋ ਮੈਂ ਜਿੱਥੇ ਵੀ ਹੈ ਇਸ ਔਰਤ ਦੇ ਉਸਤੇ ਤੇ ਸਾਰਿਆਂ ਨੂੰ ਵਧਾਈ ਦਿੰਦਾ ਜੀ। ਤੇ ਕੱਲ ਮੈਂ ਇੱਕ ਫੋਟੋ ਵੀ ਐਡਵਾਂਸ ਚ ਸ਼ੇਅਰ ਕੀਤੀ ਸੀ ਔਰਤ ਦੀ ਗੁਲਾਮੀ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਉਹਦਾ ਸਫ਼ਰ ਦਿਖਾਇਆ ਸੀ ਉਸ ਫੋਟੋ ਚ ਸਾਡੇ ਬੜੇ ਪਿਆਰੇ ਚਿੱਤਰਕਾਰ ਨੇ ਜੀ ਬਰਨਾਲਾ ਤੋਂ ਦਰਸ਼ਨ ਬਾਈ, ਉਹਨਾਂ ਦੀ ਦਰਸ਼ਨ ਸਿੰਘ ਟਿੱਬਾ ਹੋਰਾਂ ਦੀ ਜਿਹੜੀ ਮੈਂ ਪੇਂਟਿੰਗ ਜਿਹੜੀ ਸ਼ੇਅਰ ਕੀਤੀ ਸੀ। ਤੇ ਪਰ ਜੇ ਨਿੱਜੀ ਤੌਰ ਤੇ ਹੁਣ ਜੇ ਪੁੱਛੋ ਮੈਨੂੰ ਵੀ ਨਿੱਜੀ ਤੌਰ ਤੇ ਤੁਸੀਂ ਅੱਜ ਕੀ ਕਰ ਰਹੇ ਹੋ ਔਰਤ ਦਿਵਸ ਦੇ ਵਿੱਚ ਆਪਦੇ ਘਰ ਚ, ਤਾਂ ਉਹ ਇਹ ਹੈ ਜੀ ਮੈਂ ਨਿੱਜੀ ਤੌਰ ਦੇ ਉੱਤੇ ਅੱਜ ਆਪਣੇ ਜਿਹੜੀ ਸ਼ਰੀਕੇ ਹਾਇਤ ਨੂੰ ਹਲੇ ਤੱਕ ਉਠਾਇਆ ਨੀ ਜੀ। ਮੈਂ ਆਖਿਆ ਚੱਲ ਅੱਜ ਲੇਟ ਤੱਕ ਸੌਣ ਦਾ ਜਿਹੜਾ ਉਹਨਾਂ ਨੂੰ ਤੋਹਫਾ ਦਿੰਦੇ ਆ, ਸੋ ਨਹੀਂ ਤੜਕੀ ਆਪ ਵੀ ਉੱਠ ਕੇ ਬਹਿ ਜਾਈਦਾ ਸੀ ਤੇ ਉਹਨਾਂ ਨੂੰ ਵਿਖਾ ਲੈਂਦੇ ਤੇ ਅੱਜ ਫਿਰ ਮੇਰਾ ਇਹੀ ਤੋਹਫਾ ਜੀ ਉਹਨਾਂ ਲਈ।
ਬਿਲਕੁਲ, ਸਭ ਅਸੀਂ ਜਦੋਂ ਚਿਲਡਰਨ ਡੇ ਹੁੰਦਾ ਸੀ ਨਾ ਸਕੂਲਾਂ ਦੇ ਵਿੱਚ, ਤੇ ਅਸੀਂ ਉਹ ਸਵਾਪ ਕਰ ਲਈਦੀਆਂ ਹੁੰਦੀਆਂ ਸੀਗੀਆਂ ਆਪਣੀਆਂ ਰਿਸਪੋਨਸੀਬਿਲਿਟੀਜ਼। ਸਾਡੇ ਜਿਹੜੇ ਟੀਚਰ ਹੁੰਦੇ ਸੀ ਉਹ ਸਾਡੀ ਜਗ੍ਹਾ ਤੇ ਬੱਚੇ ਬਣ ਜਾਂਦੇ ਸੀ, ਤੇ ਉਹ ਬੱਚਿਆਂ ਦੀ ਜਗ੍ਹਾ ਤੇ ਜਿਹੜਾ ਟੀਚਰ ਹੁੰਦਾ ਸੀ ਉਹ ਬੱਚਾ ਬਣ ਜਾਂਦਾ ਸੀ, ਤੇ ਬੱਚੇ ਟੀਚਰ ਬਣ ਜਾਂਦੇ ਹੁੰਦੇ ਸੀ। ਸੋ ਮੈਨੂੰ ਲੱਗਦਾ ਇਹ ਵੀ ਕਿਤੇ ਨਾ ਕਿਤੇ ਏਦਾਂ ਦੀ ਰਵਾਇਤ ਵੀ ਹੋਣੀ ਚਾਹੀਦੀ ਹੈ ਕਿਤੇ, ਵੀ ਇੱਕ ਦਿਨ ਜਿਹੜੀਆਂ ਰਿਸਪੋਨਸੀਬਿਲਿਟੀਜ਼ ਆ ਨਾ ਉਹ ਵੀ ਸਵਾਪ ਹੋਣ, ਹਨਾ। ਸਾਰੇ ਇੱਕ ਦੂਜੇ ਨੂੰ ਅਸੀਂ ਕਹਿੰਦੇ ਰਹਿੰਦੇ ਹਾਂ ਵੀ ਮੈਂ ਜ਼ਿਆਦਾ ਕਰਦਾ ਆ,
ਪਾਣੀ ਲਾ ਲਾ, ਆਪ ਹੀ ਚਾਹ ਪਾਣੀ ਧਰ ਲਾ, ਹੁਣ ਤੁਹਾਡਾ ਕਹਿਣ ਦਾ ਭਾਵ ਹੀ ਹੈ।
ਹੁਣ ਚਾਹ ਤੇ ਬਣਾ ਕੇ ਉਠਾਉਣਾ ਬਣਦਾ ਹੈ ਨਾ, ਦੇਖੋ, ਹੈ ਨਾ। ਤੇ ਚਲੋ
ਹੋਣਾ ਚਾਹੀਦਾ
ਜੀ ਜੀ। ਸੋ ਚਲੋ ਹੁਣ ਮੈਂ ਇਹ ਚਾਹੁੰਦੀ ਹਾਂ ਕਿ ਤੁਸੀਂ ਜ਼ਰੂਰ ਹੀ ਚਾਹ ਬਣਾ ਕੇ ਉਹਨਾਂ ਨੂੰ ਉਠਾਓ, ਤੇ ਇਸ ਕਰਕੇ ਚਲੋ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਊਂਗੀ, ਨਹੀਂ ਤਾਂ ਮੈਂ ਤੁਹਾਨੂੰ ਅੱਜ ਫੇਰ ਬਿਠਾ ਲੈਣਾ ਸੀਗਾ। ਪਰ ਬਿਲਕੁਲ ਜੀ, ਅੱਜ ਖਾਸ ਦੇਣਾ। ਸੋ ਮੈਂ ਚਾਹੁੰਦੀ ਹਾਂ ਕਿ ਸਾਰੇ ਅਸੀਂ ਥੋੜੇ ਬਹੁਤੇ ਅੰਦਾਜ਼ ਦੇ ਵਿੱਚ ਇਸ ਤਰ੍ਹਾਂ ਵੀ ਕੁਛ ਇਜ਼ਹਾਰ ਕਰ ਸਕੀਏ, ਜ਼ਰੂਰ ਕਰਨਾ ਬਣਦਾ ਹੈ। ਸੋ ਬਰਾੜ ਸਾਹਿਬ, ਇੱਕ ਹੋਰ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਖਾਸ ਮੁਲਾਕਾਤ ਕਰਨੀ ਹੈ ਡਾਕਟਰ ਰਾਜਵਿੰਦਰ ਸਿੰਘ ਹੋਣਾ ਦੇ ਨਾਲ ਵੀ।
ਜੀ ਜੀ ਬਿਲਕੁਲ ਜੀ, ਬੜੇ ਉੱਦਮੀ ਨੌਜਵਾਨ ਆ। ਮੈਨੂੰ ਪਿਛਲੇ 2014-15 ਚ ਇਹਨਾਂ ਨੂੰ ਪਹਿਲੀ ਵਾਰ ਮਿਲਣ ਦਾ ਮੌਕਾ ਮਿਲਿਆ ਸੀ ਪੰਜਾਬੀ ਯੂਨੀਵਰਸਿਟੀ ਚ, ਤੇ ਮੈਨੂੰ ਇਹਨਾਂ ਦੀਆਂ ਜਿਹੜੀਆਂ ਕੀਤੇ ਕੰਮਾਂ ਦਾ ਉਦੋਂ ਪਤਾ ਲੱਗਿਆ ਸੀ ਵੀ ਕਿੰਨੇ ਕੰਮ ਇਹਨਾਂ ਨੇ ਕੀਤੇ ਆ। ਇੱਕ ਪ੍ਰੋਫੈਸਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਨਾਲ ਨਾਲ ਪੰਜਾਬੀ ਮਾਂ ਬੋਲੀ ਲਈ ਜਿੰਨੇ ਕੰਮ ਇਹਨਾਂ ਨੌਜਵਾਨਾਂ ਨੇ ਕੀਤਾ, 3-4 ਨੌਜਵਾਨ ਆ ਪੰਜਾਬੀ ਯੂਨੀਵਰਸਿਟੀ ਚ ਜਿਹੜੇ ਕਿ ਬੜੇ ਉੱਦਮੀ ਆ, ਤੇ ਉਹਨਾਂ ਚੋਂ ਡਾਕਟਰ ਰਾਜਵਿੰਦਰ ਸਿੰਘ ਬੜੇ ਉੱਦਮੀ ਆ ਜੀ, ਤੇ ਉਹ ਅੱਜ ਕੱਲ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਆ, ਤੇ ਸਾਨੂੰ ਵੀ ਉਹਨਾਂ ਦੀ ਹੋਰ ਪ੍ਰਾਪਤੀਆਂ ਸਰੋਤਿਆਂ ਨਾਲ ਆਪਾਂ ਜ਼ਰੂਰ ਸੁਣਾਂਗੇ। ਪਰ ਮੈਂ ਥੋੜੀ ਜਿਹੀ ਉਹਨਾਂ ਬਾਰੇ ਦੱਸਦਿਆਂ ਵੀ ਆਪਾਂ ਇੱਕ ਵਿਕੀਪੀਡੀਆ ਦੇ ਨਾਂ ਦੀ ਕੋਈ ਵੀ ਗੱਲ ਕਰਦੇ ਹਾਂ, ਕੁਛ ਵੀ ਚੀਜ਼ ਜਾਣਨੀ ਹੋਵੇ ਭੱਜੇ ਜਾਂਦੇ ਹਾਂ ਵਿਕੀਪੀਡੀਆ ਦੇਖਣ, ਤਾਂ ਉਹਦੇ ਬਰਾਬਰ ਦਾ ਉੱਦਮ ਰਾਜਵਿੰਦਰ ਹੋਰਾਂ ਨੇ ਕੀਤਾ ਜੀ ਪੰਜਾਬੀ ਪੀਡੀਆ ਬਣਾ ਕੇ। ਇਹ ਵੱਖਰੀ ਗੱਲ ਆ ਵੀ ਹਜੇ ਸਾਡੇ ਦੇ ਵਿੱਚ ਉਨੀ ਜਾਗ੍ਰਿਤੀ ਨਹੀਂ ਆਈ। ਵਿਕੀਪੀਡੀਆ ਇੱਕ ਇਹੋ ਜਿਹੀ ਸਾਈਟ ਆ ਜਿਹਨੂੰ ਲੋਕ ਡਿਵੈਲਪ ਕਰਦੇ ਆ, ਜਿਹਨੂੰ ਲੋਕ ਫ੍ਰੀ ਦੇ ਵਿੱਚ ਉਹ ਸਾਰੀ ਸੇਵਾ ਦਿੰਦੇ ਆ, ਲੋਕ ਡੋਨੇਸ਼ਨ ਵੀ ਦਿੰਦੇ ਆ, ਤੇ ਲੋਕ ਡਿਵੈਲਪ ਵੀ ਕਰਦੇ ਆ ਆਪੋ ਆਪਣੇ ਤਰੀਕੇ ਨਾਲ ਉਹਦੇ ਵਿੱਚ ਐਡ ਕਰਦੇ ਆ। ਤੇ ਇਵੇਂ ਪੰਜਾਬੀ ਪੀਡੀਆ ਵੀ ਇਹਨਾਂ ਨੇ ਸ਼ੁਰੂ ਕੀਤੀ ਆ, ਪਰ ਹਜੇ ਸਾਡੇ ਪੰਜਾਬੀ ਲੋਕਾਂ ਦੀ ਉਹ ਜਾਗ੍ਰਿਤੀ ਨਹੀਂ ਆਈ ਵੀ ਉਹਨੂੰ ਡਿਵੈਲਪ ਕਰਨ ਤੇ ਉਹਦੇ ਵਿੱਚ ਸਹਿਯੋਗ ਦੇਣ। ਪਰ ਥੋੜਾ ਜਿਹਾ ਹਜੇ ਸਿਸਟਮ ਮੈਂ ਵੀ ਸਮਝਣਾ ਚਾਹੂੰਗਾ, ਮੈਂ ਵੀ ਅੱਜ ਉਹਨਾਂ ਤੋਂ ਇਸ ਬਾਰੇ ਜਾਣਕਾਰੀ ਸੁਣਨੀ ਚਾਹੂੰਗਾ ਵੀ ਕਿਵੇਂ ਅਸੀਂ ਪੰਜਾਬੀ ਪੀਡੀਆ ਦੇ ਵਿੱਚ ਜਾ ਕੇ ਅਸੀਂ ਜਿੰਨੀ ਜਾਣਕਾਰੀ ਆ ਵੱਧ ਤੋਂ ਵੱਧ ਉਹਦੇ ਚ ਅਪਲੋਡ ਕਰ ਸਕਦੇ ਹਾਂ, ਤਾਂ ਕਿ ਜਦੋਂ ਫ੍ਰੀ ਟਾਈਮ ਮਿਲੇ ਸਾਨੂੰ ਤੇ ਅਸੀਂ ਉਹਨੂੰ ਅਪਡੇਟ ਕਰਦੇ ਜਾਈਏ, ਤੇ ਵਧੀਆ ਢੰਗ ਨਾਲ ਉਹ ਹੋਰ ਲੋਕਾਂ ਤੱਕ ਜਿਹੜਾ ਗਿਆਨ ਆ ਹੋਰ ਫੈਲੇ। ਬਾਕੀ ਹੋਰ ਵੀ ਬਹੁਤ ਸਾਰੇ ਕੰਮ ਜਿਵੇਂ ਫੌਂਟ ਕਨਵਰਟਰਾਂ ਦਾ ਬੜੇ ਪੰਗੇ ਪੈਂਦੇ ਸੀ ਹੋਰ ਪੰਜਾਬੀ ਦੇ, ਉਹ ਸਾਰੇ ਕੰਮ ਇਹਨਾਂ ਨੇ ਕੀਤੇ ਆ, ਤੇ ਇਸ ਕਰਕੇ ਸਾਡਾ ਡਿਊਟੀ ਫਰਜ਼ ਬਣਦੀ ਸੀ ਵੀ ਜੋ ਉਹ ਸਾਡੇ ਮੁਲਕ ਦੇ ਵਿੱਚ ਆਏ ਹੋਏ ਆ ਤੇ ਅਸੀਂ ਸਾਰੇ ਸਰੋਤਿਆਂ ਨਾਲ ਉਹਨਾਂ ਨੂੰ ਰੂਬਰੂ ਕਰੀਏ ਤੇ ਹੋਰ ਵੀ ਜਾਣੀਏ, ਤਾਂ ਕਿ ਪੰਜਾਬੀ ਦਾ ਜਿਹੜਾ ਪਸਾਰ ਆ, ਕਈ ਲੋਕ ਕਹਿ ਰਹੇ ਆ ਪੰਜਾਬੀ ਦਾ ਪਸਾਰ ਨਹੀਂ ਹੋ ਰਿਹਾ, ਪਰ ਮੈਨੂੰ ਲੱਗਦਾ ਅਣਜਾਣਪਣੇ ਚ ਕਹਿ ਰਹੇ ਆ, ਉਹਨਾਂ ਨੂੰ ਪਤਾ ਨਹੀਂ ਪ੍ਰਸਾਰ ਹੋ ਰਿਹਾ। ਸੋ ਆਪਾਂ ਦੇਖਦੇ ਹਾਂ ਜੀ ਅੱਜ ਡਾਕਟਰ ਰਾਜਵਿੰਦਰ ਹੋਰਾਂ ਨਾਲ ਹੁਣ ਜਿਹੜੀ ਗੱਲਬਾਤ ਤੁਸੀਂ ਕਰੋਗੇ, ਮੈਂ ਵੀ ਸੁਣਦਾ ਧਿਆਨ ਨਾਲ, ਤੇ ਉਹਨਾਂ ਤੋਂ ਜਾਣਦੇ ਹਾਂ ਵੀ ਕੀ ਕੰਮ ਉਹਨਾਂ ਨੇ ਕੀਤੇ ਆ, ਪਰ ਮੈਨੂੰ ਇੰਨਾ ਪਤਾ ਵੀ ਉਹਨਾਂ ਨੇ ਬਹੁਤ ਕੁਛ ਕੀਤਾ
ਜੀ। ਜੀ, ਸੋ ਬੜਾ ਵਧੀਆ ਲੱਗਦਾ ਇਹੋ ਜਿਹੀਆਂ ਸ਼ਖਸੀਅਤਾਂ ਨਾਲ ਗੱਲਬਾਤ ਕਰਕੇ ਔਰ ਸਰੋਤਿਆਂ ਨੂੰ ਉਹਨਾਂ ਦੇ ਰੂਬਰੂ ਕਰਵਾ ਕੇ, ਬੜਾ ਵਧੀਆ ਲੱਗਦਾ। ਸੋ ਮੈਂ ਵੀ ਬੜੀ ਐਕਸਾਈਟਿਡ ਹਾਂ ਜੀ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਅੱਜ। ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਉਹਨਾਂ ਨਾਲ ਸਾਂਝ ਪਾਉਣੀ ਹੈ। ਸੋ ਬਰਾੜ ਸਾਹਿਬ, ਜੋਗਿੰਦਰ ਸਿੰਘ ਸੋਹੀ ਹੁਣੀ ਤੇ ਵਿਚਿੱਤਰ ਮੌਰ ਭੁੱਲਰ ਹੁਣੀ ਵੀ ਪ੍ਰੋਗਰਾਮ ਚ ਇਹਨਾਂ ਨੇ ਸਾਂਝ ਪਾਈ ਆ ਤੇ ਕਹਿ ਰਹੇ ਨੇ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ ਤੇ ਕਹਿੰਦੇ ਬਰਾੜ ਸਾਹਿਬ ਇਟਸ ਗੁੱਡ ਟੂ ਸੀ ਯੂ ਬੈਕ, ਲਾਈਕ ਪ੍ਰੋਗਰਾਮ ਚ ਵਾਪਸੀ ਤੇ ਉਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਤੁਹਾਡੀ ਚੰਗੀ ਸਿਹਤ ਦੇ ਲਈ ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ।
ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਸਰੋਤਿਆਂ ਦੀ, ਸਾਰੇ ਸੱਜਣਾ ਮਿੱਤਰਾਂ ਦੀ ਜਿਨ੍ਹਾਂ ਨੇ ਦੁਆਵਾਂ ਦਿੱਤੀਆਂ, ਦਵਾਈਆਂ ਨਾਲੋਂ ਦੁਆਵਾਂ ਨੇ ਵੱਧ ਕੰਮ ਕੀਤਾ, ਤੇ ਅੱਜ ਅਸੀਂ ਉਹਨਾਂ ਦੁਆਵਾਂ ਸਦਕੇ ਤੁਹਾਡੇ ਸਾਹਮਣੇ ਫੇਰ ਹਾਂ ਤੇ ਉਮੀਦ ਕਰਦੇ ਹਾਂ ਜੀ ਆਪਾਂ ਇਹ ਸਾਂਝ ਲੰਮੇ ਟਾਈਮ ਬਣੀ ਰਹੇ ਕਿਉਂਕਿ ਇਸ ਦਾ ਕਹਿੰਦੇ ਨਹੀਂ ਹੁੰਦੇ ਕਿਸੇ ਨੂੰ ਦੁਆ ਦੇਣ ਦੇ ਨਾਲ ਨਾਲ ਕਈ ਵਾਰੀ ਬੰਦਾ ਅਸਿੱਧੇ ਰੂਪ ਦੇ ਵਿੱਚ ਆਪਣੇ ਆਪ ਨੂੰ ਵੀ ਉਹਦਾ ਕੁਝ ਹਿੱਸਾ ਵੰਡ ਲੈਂਦਾ। ਤੇ ਲੰਮੇ ਰੂਪ ਦੀ ਤਾਂ ਮੈਂ ਆਸ ਕਰਦਾ ਤਾਂ ਆਪੇ ਰੱਬ ਮੈਨੂੰ ਵੀ ਲੰਮੀ ਉਮਰ ਦੇਊਗਾ ਫਿਰ ਜੇ ਤੁਹਾਡੇ ਨਾਲ ਸਾਂਝ ਬਣਾ ਕੇ ਰੱਖਣ ਦੀ ਰੱਖੀ। ਸੋ ਇਸ ਕਰਕੇ ਇਹ ਦੂਰੇ ਮਕਸਦ ਵਾਲੀਆਂ ਗੱਲਾਂ ਅਕਸਰ ਸਾਡੇ ਇਨਸਾਨੀ ਫਿਤਰਤ ਆ ਤੇ ਅਸੀਂ ਕਰਦੇ ਰਹਿੰਦੇ ਹਾਂ ਤੇ ਉਹ ਕਰਦੀਆਂ ਰਹਾਂਗੇ। ਪਰ ਦੋਸਤੋ ਹੁਣ ਮੈਨੂੰ ਲੱਗਦਾ ਮੈਂ ਫਰਾਈਡੇ ਨੂੰ ਜੁੜੂੰਗਾ, ਪਰ ਫਰਾਈਡੇ ਤੋਂ ਬਾਅਦ ਇਲੈਕਸ਼ਨਾਂ ਵਾਲੇ ਦਿਨ ਅਸੀਂ ਬੜੇ ਜੰਗੀ ਪੱਧਰ ਦੇ ਉੱਤੇ ਜਿਹੜਾ ਕਵਰੇਜ ਕਰਨੀ ਹੈ ਸਾਰੇ ਚੀਜ਼ਾਂ ਦੀ, ਤੇ ਪ੍ਰਾਈਮ ਏਸ਼ੀਆ ਟੀਵੀ ਵੱਲੋਂ ਵੀ ਸਪੈਸ਼ਲ ਜਿਹੜੀ ਇੱਕ ਸਿਸਟਮ ਬਣਾਇਆ ਗਿਆ ਉਹਨੂੰ ਵੀ ਅਸੀਂ ਨਾਲ ਦੀ ਨਾਲ ਤੁਹਾਡੇ ਤੱਕ ਅਪਡੇਟਸ ਪਹੁੰਚਾਉਂਦੇ ਰਹਾਂਗੇ ਉਹਦੇ ਜ਼ਰੀਏ ਵੀ। ਸੋ ਠੀਕ ਹੈ ਜੀ, ਮਿਲਦੇ ਹਾਂ ਆਪਾਂ ਫਿਰ ਅਗਲੇ ਪ੍ਰੋਗਰਾਮ 'ਚ।
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਅੱਜ ਦੀ ਸਾਂਝ ਦੇ ਲਈ, ਬਹੁਤ ਮਜ਼ਾ ਆਇਆ, ਮੈਂ ਖੁਦ ਬੜਾ ਇੰਜੋਏ ਕੀਤਾ ਤੇ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਮੈਨੂੰ ਖੁਦ ਬੜਾ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਨਾਲ ਗੱਲਾਂ ਬਾਤਾਂ ਦੇ ਦੌਰਾਨ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਤੇ ਬਾਕੀ ਸਰੋਤਿਆਂ ਵਾਂਗ ਮੈਨੂੰ ਵੀ ਬਹੁਤ ਖੁਸ਼ੀ ਹੈ ਕਿ ਤੁਸੀਂ ਇੱਕ ਵਾਰ ਫਿਰ ਤੋਂ ਸਿਹਤਮੰਦ ਹੋ ਕੇ ਦੁਬਾਰਾ ਪ੍ਰੋਗਰਾਮ ਨਾਲ ਜੁੜੇ ਹੋ। ਬਹੁਤ ਬਹੁਤ ਸ਼ੁਕਰੀਆ,
ਬਹੁਤ ਮਿਹਰਬਾਨੀ
ਜੀ। ਜੀ ਸੋ ਬਰਾੜ ਸਾਹਿਬ ਨਾਲ ਗੱਲਬਾਤ ਕੀਤੀ, ਮੈਨੂੰ ਪਤਾ ਹੈ ਜੀ ਮੇਰੇ ਵਾਂਗ ਤੁਸੀਂ ਸਾਰਿਆਂ ਨੇ ਵੀ ਆਨੰਦ ਉਠਾਇਆ ਹੋਏਗਾ। ਸੋ ਪਰਮਾਤਮਾ ਉਹਨਾਂ ਦੀ ਜਿਹੜੀ ਸਿਹਤ ਚਾਬੀ ਇਸੇ ਤਰ੍ਹਾਂ ਬਣਾਈ ਰੱਖੇ, ਚੜ੍ਹਦੀਆਂ ਕਲਾਂ ਚ ਰੱਖਣ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੀ ਬਚਿੱਤਰ ਮੌਰ ਭੁੱਲਰ ਹੁਣਾਂ ਨੇ, ਕੁਲਦੀਪ ਕੌਰ ਹੁਣਾਂ ਨੇ ਤੇ ਜਗਤਾਰ ਸਿੰਘ ਹੁਣਾਂ ਨੇ ਜਿਹੜੀ ਸਾਂਝ ਉਹ ਬਣਾ ਲਈ ਹੈ। ਸੋ ਉਹਨਾਂ ਦੇ ਮੈਸੇਜਸ ਵੀ ਮੈਂ ਲੈਣੇ ਆ, ਪਰ ਉਸ ਤੋਂ ਪਹਿਲਾਂ ਵਿਹਲਾ ਹੋ ਗਿਆ ਜੀ, ਇੱਕ ਬ੍ਰੇਕ ਦਾ ਲੈਣੇ ਆ ਇੱਕ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ।
ਵੋਟ ਦੀ ਪਰਚੀ ਬੰਦੂਕ ਦੀ ਗੋਲੀ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ, ਇਹ ਵਿਚਾਰ ਹੈ ਜੀ।
ਬਾਪੂ ਜੀ ਨੇ ਪੰਗਾ ਪਾਲਿਆ ਨੀ, ਵਿੱਚ ਪਾਲਕੀ ਰਲਕੇ ਉੱਚਾ ਚੰਡਾ ਲਾ ਲਿਆ ਨੀ, ਵਿੱਚ ਪਾਲਕੀ ਰਲਕੇ ਉੱਚਾ ਚੰਡਾ ਲਾ ਲਿਆ ਨੀ। ਡੇਢ ਕਿਲੇ ਦੀ ਬਾਹੀ ਨੂੰ ਅਸਮਾਨੀ ਚਾੜ ਗਿਆ, ਹਾਂ ਅਸਮਾਨੀ ਚਾੜ ਗਿਆ। ਬੜੀ ਮਾੜੀ ਗੱਲ ਹੋਈ ਨੀ ਬਾਪੂ ਲਖਣ ਹਾਰ ਗਿਆ, ਬੜੀ ਮਾੜੀ ਗੱਲ ਹੋਈ ਨੀ ਬਾਪੂ ਲਖਣ ਹਾਰ ਗਿਆ। ਬਾਪੂ ਨੇ ਟੋਕ ਨਾ ਛੱਡੀ ਨੀ, ਨੀਮ ਭੁੱਕੀ ਦੇ ਨਾਲ ਸਿਦਾਰੂ ਕਰਦੀ ਕੱਢੀ ਨੀ, ਨੀਮ ਭੁੱਕੀ ਦੇ ਨਾਲ ਸਿਦਾਰੂ ਕਰਦੀ ਕੱਢੀ ਨੀ। ਪਤਾ ਨੀ ਕਿਹੜੀ ਚੱਲੋ ਹੈ ਓਏ ਖਾਓ ਮਾਰ ਗਿਆ, ਹੈ ਓਏ ਖਾਓ ਮਾਰ ਗਿਆ। ਬੜੀ ਮਾੜੀ ਗੱਲ ਹੋਈ ਨੀ ਬਾਪੂ ਲਖਣ ਹਾਰ ਗਿਆ, ਬੜੀ ਮਾੜੀ ਗੱਲ ਹੋਈ ਨੀ ਬਾਪੂ ਲਖਣ ਹਾਰ ਗਿਆ। ਵੋਟ ਚੜੇ ਦੇ ਪਿੱਛੇ ਲੱਗਦਾ ਪੈਗੀ ਤੇਰੀ ਨੀ,
ਵਾਲ ਦੇ ਪਿੱਛੇ ਲੱਗਦਾ ਪੈਗੀ ਤੇਰੀ ਨੀ ਫਿਕਰ ਦੁਪਹਿਰੇ ਸਾਡੇ ਤੇ ਉਹ ਡਾਕਾ ਮਾਰ ਗਿਆ ਹੋਏ ਡਾਕਾ ਮਾਰ ਗਿਆ ਬੜੀ ਮਾੜੀ ਗੱਲ ਹੋਈ ਨੀ ਬਾਪੂ ਲਕਸ਼ਣ ਹਾਰ ਗਿਆ ਬੜੀ ਮਾੜੀ ਗੱਲ ਹੋਈ ਨੀ ਬਾਪੂ ਲਕਸ਼ਣ ਹਾਰ ਗਿਆ ਹਾਰ ਗਿਆ
ਮੈਲਬਨ ਦੀ ਸਮੂਹ ਸੰਗਤ ਵੱਲੋਂ ਪਹਿਲੀ ਵਾਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀਬਨ ਵਿਖੇ ਹੋਲਾ ਮਹੱਲਾ ਮਨਾਇਆ ਜਾ ਰਿਹਾ ਜਿਸ ਵਿਚ 2 ਮਾਰਚ ਤੋਂ 12 ਮਾਰਚ ਤੱਕ ਹਰ ਰੋਜ਼ ਸ਼ਾਮੀ ਗਿਆਨੀ ਫੌਜਾ ਸਿੰਘ ਸਾਗਰ ਦੇ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ ਜਾਵੇਗਾ 11 ਅਤੇ 12 ਮਾਰਚ ਨੂੰ ਇਕ ਵਿਸ਼ੇਸ਼ ਉਪਰਾਲੇ ਤਹਿਤ ਸਿੱਖ ਜੀਵਨ ਨੂੰ ਦਰਸਾਉਂਦੀ ਇਕ ਨਗਰੀ ਸਜਾਈ ਜਾਵੇਗੀ ਜਿਸ ਵਿਚ ਕਥਾ ਕੀਰਤਨ ਨਿਤਨੇਮ ਗੁਰਬਾਣੀ ਸੰਥਿਆ ਤੰਤੀ ਸਾਜਾਂ ਦੀ ਪ੍ਰਦਰਸ਼ਨੀ ਗਤਕਾ ਘੋੜ ਸਵਾਰੀ ਇਕ ਪਰਿਵਾਰਕ ਮਾਹੌਲ ਸਰਬਲੋਹ ਵਾਟਿਆਂ ਦੀ ਸੇਵਾ ਅਤੇ ਖਾਲਸਾਈ ਬਾਣੇ ਵਿਚ ਜੰਗੀ ਪੱਧਰ ਦੇ ਮਾਹੌਲ ਨਾਲ ਮਹੱਲਾ ਕੱਢਿਆ ਜਾਵੇਗਾ ਜਿਸ ਦਾ ਨਜ਼ਾਰਾ ਅੱਖੀ ਦੇਖਿਆ ਹੀ ਬਣੇਗਾ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੋਲੇ ਮਹੱਲੇ ਦੇ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰ ਕੇ ਸਮਾਗਮਾਂ ਨੂੰ ਸਫ਼ਲ ਬਣਾਓ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨਵਦੀਪ ਸਿੰਘ ਨੂੰ ਉਨ੍ਹਾਂ ਦੇ ਨੰਬਰ 0433-585-496 ਤੇ ਜਾਂ ਫਿਰ ਸਿਫਤ ਨੂਰ ਸਿੰਘ ਨੂੰ ਉਨ੍ਹਾਂ ਦੇ ਨੰਬਰ 0497-233-006 ਤੇ 13 ਮਾਰਚ ਨੂੰ ਗੁਰਦੁਆਰਾ ਸਾਹਿਬ ਅੰਦਰ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now, you can get zero interest across the impressive Camry petrol range demonstrators, starting with the Altese at 25,992 driveway. Come and see me at CMI Toyota Cheltenham, opposite Bunnings, as this is for a limited time only. Approved applicants only. Terms and conditions apply. Maximum finance term of 48 months. Offer ends February 28. S228 PMN. LMVD 2009.
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
CD batches now trading as DMB motor repairs
itthe har tarah diyan gaddiyan di marammat kiti jandi hai jivein ke auto electrical mechanical air conditioning LPG repair te installation
is to ilawa pink slip blue slip wheel balancing wheel alignment te nave tire khridan layi darshan deo
CD batteries Philips sound system de authorized dealer vi han itthe naviyan gaddiyan di under warranty log book service vi kiti jandi hai
CD batteries hafte de 6 din uplabdh ne ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04346413274
04346413274
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਕ ਟਾਊਨ ਸਿਡਨੀ
ਸਿਟੀ ਬੈਟਰੀਜ਼
ब्रिस्बेन तो जसपाल संधु हरमन रेडियो की दिलों सपोर्ट करते हैं, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार की वीजा प्रॉब्लम, स्टूडेंट वीजा, टी आर पी आर, एम आर टी, एम्पलायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 04117263 48। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
24 ਘੰਟੇ 7 ਦਿਨ। जी स्वागत है तुहाडा सारयां दा एक बार फिर प्रोग्राम लहरां दे विच। मैं सुखप्रीत जा रही हां जी लहरां तुहाडे सारयां दे नाल अज डिलेड स्टूडियो तो। सो जी बिल्कुल प्रोग्राम दे विच हुण अद्धा समा बचिया है साडे कोल, ते उहदे विच तुहाडे सारयां दी फरमाइशी गी चलाउणे ने गल्लां बातां वी करनियां, ते नाल ही खास मुलाकात डॉक्टर राजविंदर सिंह हुणां दे नाल असीं जिहड़ी उह करनी है। सो बचित्र मौलर हुणी जुड़े आ जी एक बड़े ही प्यारे विचार दे नाल, लिखिया है मन झुकणा वी बहुत जरूरी है, एक सिर निवाउण नाल ही परमात्मा नहीं मिलता। बहुत खूब ਭੁੱਲਰ ਸਾਹਿਬ, ਉਮੀਦ ਕਰਦੇ ਹਾਂ ਜੀ ਰਾਜੀ ਜੀ ਹੋਵੋਗੇ ਤੁਸੀਂ ਆਪਣੇ ਘਰ ਪਰਿਵਾਰ ਦੇ ਵਿਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਈਮੇਲ ਦੇ ਰਾਹੀਂ ਜਗਤ ਸਿੰਘ ਹੁਣਾਂ ਨੇ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ ਤੇ ਬਰਾੜ ਸਾਹਿਬ ਨੂੰ, ਤੇ ਕਹਿੰਦੇ ਪਏ ਅੱਜ ਅੱਤ ਕਰੀ ਜਾਂਦੇ ਆ। ਜਗਤਾਰ ਸਿੰਘ ਕੰਗ ਮੈਲਬਨ ਤੋਂ ਜੀ ਇਹ ਸਾਡੇ ਨਾਲ ਜੁੜੇ, ਬਿਲਕੁਲ ਜੀ ਬਰਾੜ ਸਾਹਿਬ ਅੱਤ ਕਰੀਦੇ ਆ ਕਈ ਵਾਰ, ਹੈ ਨਾ। ਸੋ ਬੜੀ ਖੁਸ਼ੀ ਹੈ ਜੀ ਸਾਨੂੰ ਉਹ ਪ੍ਰੋਗਰਾਮ ਦੇ ਨਾਲ ਫਿਰ ਤੋਂ ਸਾਡੇ ਨਾਲ ਜੀ ਨੇ, ਤੇ ਪਰਮਾਤਮਾ ਉਹਨਾਂ ਨੂੰ ਰਾਜੀ ਖੁਸ਼ੀ ਰੱਖੇ। ਤੇ ਇੱਕ ਈਮੇਲ ਹੋਰ ਆਈ ਹੈ ਜੀ ਮੈਨੂੰ ਆਸਟ੍ਰੇਲੀਆ ਤੋਂ ਹੀ, ਕਿਤਿਓਂ ਪਰ ਇਹਨਾਂ ਨੇ ਆਪਣਾ ਨਾਮ ਲਿਖਿਆ, ਤੇ ਇਹਨਾਂ ਨੇ ਲਿਖਿਆ ਕਿ ਸੁਖਪ੍ਰੀਤ ਜੀ ਜੁੱਤੀ ਕਸੂਰੀ ਸੌਂਗ ਪਲੇ ਕਰ ਦੋ ਜੀ। ਬਿਲਕੁਲ ਜੀ, ਸੌਂਗ ਪਲੇ ਕਰਾਂਗੇ ਇਹੋ ਜਿਹੇ ਪਿਆਰੇ ਪਿਆਰੇ ਸੌਂਗ ਦਾ, ਜਿਹੜੇ ਗੀਤ ਅਸੀਂ ਜਿਹੜੀ ਫਰਮਾਇਸ਼ ਕਰ ਦੋ। ਤੇ ਬਿਲਕੁਲ ਜੀ ਜਿਹੜੀ ਸਵੇਰ ਆ ਬੜੀ ਸੋਹਣੀ ਹੋ ਨਿਬੜਦੀ ਹੈ। ਤੇ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਸਾਡੇ ਨਾਲ ਸਾਂਝ ਬਣਾਈ ਹੈ। ਸੋ ਲਿਖਿਆ ਹੈ, ਹੈ ਅੰਧੇਰੇ ਮੇਂ ਚਮਕਤੀ ਤੁਹੇ ਕੀ ਰੋਸ਼ਨੀ, ਤੇਰੀ ਮਮਤਾ ਰਹੇ ਨਾ ਆਰਜ਼ੂ ਕੋਈ ਅਨਸੁਨੀ, ਖੋ ਰਹੀ ਪਹਿਚਾਨ ਤੇਰੀ ਲੁੱਟ ਰਹੀ ਹੈ ਆਬਰੂ, ਜਾਣ ਲੈ ਹਸਤੀ ਕੋ ਆਪਣੀ ਹੈ ਨਹੀਂ ਲਾਚਾਰ ਤੂੰ, ਤੂੰ ਹੈ ਸ਼ਕਤੀ ਹੈ ਨਾਰੀ ਤੂੰ ਜਗਦਿਕਾ, ਅਬ ਸਮੇ ਹੈ ਆਵਾਜ਼ ਆਪਣੀ ਬਣਨੇ ਕਾ। ਬਿਲਕੁਲ ਜੀ, ਆਪਣੀ ਆਵਾਜ਼ ਖੁਦ ਬਣ ਕਿਹਾ ਹੈ ਕੁਲਦੀਪ ਔਰ ਹੁਣਾਂ ਨੇ ਆਪਣੇ ਵਿਚਾਰ ਦੇ ਰਾਹੀਂ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ, ਤੇ ਕਹਿੰਦੇ ਕਿ ਅੱਜ ਵੁਮਨ ਡੇ ਹੈ, ਤੇ ਬਟ ਜੀ ਅੱਜ ਪੰਜਾਬ ਇੰਡੀਆ ਚ ਜੋ ਹਾਲਾਤ ਨੇ ਉਹਨਾਂ ਲਈ ਬਹੁਤ ਹੀ ਜ਼ਿਆਦਾ ਕਹਿੰਦੇ ਉਪਰਾਲੇ ਦੀ ਜਿਹੜੀ ਲੋੜ ਹੈ। ਸੋ ਇਹਨਾਂ ਨੇ ਨਾਲ ਹੀ ਲਿਖਿਆ 1908 ਤੋਂ ਲੈ ਕੇ 2017 ਤੱਕ ਵਿਸ਼ਵ ਪੱਧਰ ਤੇ 109 ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਏ ਜਾਣ ਦੇ ਬਾਵਜੂਦ ਵੀ ਕਹਿੰਦੇ ਨਾਰੀ ਦਾ ਉਹ ਜਿਹੜਾ ਸਨਮਾਨ ਉਹਨੂੰ ਪ੍ਰਾਪਤ ਨਹੀਂ ਹੋਇਆ। ਤੇ ਬੜੇ ਪਿਆਰੇ ਪਿਆਰੇ ਵਿਚਾਰ ਇਹਨਾਂ ਨੇ ਅੱਜ ਸਾਡੇ ਨਾਲ ਵਿਮਨ ਤੇ ਸਾਂਝੇ ਕੀਤੇ ਆ। ਲਿਖਿਆ ਕਿ ਐਵਰੀ ਹੋਮ ਐਵਰੀ ਹਾਰਟ ਐਵਰੀ ਫੀਲਿੰਗ ਐਵਰੀ ਮੂਮੈਂਟ ਆਫ ਹੈਪੀਨੈਸ ਇਜ਼ ਕੰਪਲੀਟ ਵਿਦਆਊਟ ਯੂ, ਓਨਲੀ ਯੂ ਕੈਨ ਕੰਪਲੀਟ ਦਿਸ ਵਰਲਡ, ਹੈਪੀ ਵਿਮਨਸ ਡੇ। ਸੋ ਬਿਲਕੁਲ ਜੀ, ਇੱਕ ਜਿਹੜੀ ਔਰਤ ਹੈ ਜਿਵੇਂ ਦੱਸਿਆ ਕਿ ਹਰ ਰਿਸ਼ਤੇ ਦੇ ਵਿੱਚ ਆਪਣੇ ਆਪ ਨੂੰ ਬੜੀ ਹੀ ਚੰਗੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ, ਬੜੇ ਹੀ ਪਿਆਰੇ ਪਿਆਰੇ ਰਿਸ਼ਤੇ ਔਰਤ ਦੇ ਨਾਲ ਜੁੜੇ ਹੋਏ ਨੇ। ਸੋ ਬਿਲਕੁਲ, ਔਰ ਜਿੱਥੇ ਇਹਨਾਂ ਨੇ ਲਿਖਿਆ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਜੋ ਨਹੀਂ ਰਹੇ ਉਹ ਚਿੰਤਾ ਜ਼ਾਹਿਰ ਕੀਤੀ ਹੈ, ਬਿਲਕੁਲ ਜੀ ਉਹ ਜੱਗ ਜਾ ਹੈ। ਸੋ ਗੱਲ ਇਹ ਹੈ ਕਿ ਜਿਹੜਾ ਔਰਤ ਨੂੰ ਕੁਛ ਹੋਰ ਨਹੀਂ ਚਾਹੀਦਾ, ਬਸ ਉਹਦਾ ਬਣਦਾ ਸਨਮਾਨ ਜਿਹੜਾ ਉਹ ਸਾਨੂੰ ਸਭ ਨੂੰ ਦੇਣਾ ਚਾਹੀਦਾ, ਉਹਦੇ ਲਈ ਕੁਛ ਲੜਨ ਕਰਨ ਦੀ ਲੋੜ ਹੈ, ਉਹ ਇੱਕ ਅਵੇਅਰਨੈਸ ਦੀ ਲੋੜ ਹੈ। ਅਸੀਂ ਆਪਣੇ ਬੱਚਿਆਂ ਨੂੰ ਉਸ ਚੀਜ਼ ਨਾਲ ਜੋੜੀਏ, ਇੱਕ ਜਿਹੜੀ ਕੁੜੀ ਹੈ ਉਹਨੂੰ ਵੀ ਉਹੀ ਸੰਸਕਾਰ ਦਈਏ ਤੇ ਉਹਨੂੰ ਵੀ ਉਹੀ ਸੰਸਕਾਰ ਦਈਏ ਜਿੱਥੇ ਕੁੜੀ ਨੂੰ ਆਪਣੇ ਘਰ ਜਾ ਕੇ ਆਪਣੇ ਪਤੀ ਦੀ ਜਾਂ ਬਾਕੀਆਂ ਦੀ ਸੇਵਾ ਕਰਨ ਦੀ ਗੱਲ ਕਰਦੇ ਹਾਂ, ਉੱਥੇ ਅਸੀਂ ਆਪਣੇ ਜਿਹੜਾ ਬੇਟਾ ਹੈ ਉਹਨੂੰ ਵੀ ਜ਼ਰੂਰ ਇਹ ਸਮਝਾਉਣਾ ਚਾਹੀਦਾ ਹੈ ਕਿ ਇੱਕ ਲੜਕੀ ਦੀ ਜਿਹੜੀ ਹੈ ਇੱਜ਼ਤ ਉਹਦੀ ਰਿਸਪੈਕਟ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਪਰਿਵਾਰ ਦੇ ਵਿੱਚ ਪਰਿਵਾਰ ਲੈਵਲ ਤੋਂ ਹੀ ਜਿਹੜੀਆਂ ਆਪਣੇ ਫੈਮਿਲੀ ਤੋਂ ਹੀ ਸ਼ੁਰੂ ਹੋਣੀਆਂ ਚਾਹੀਦੀਆਂ ਜੀ, ਫੇਰ ਹੀ ਜਿਹੜੀ ਇਹ ਚੇਂਜ ਹੈ ਉਹ ਅਸੀਂ ਸਮਾਜ ਦੇ ਵਿੱਚ ਦੇਖ ਸਕਦੇ ਹਾਂ। ਕੁਲਦੀਪ ਕੌਰ ਜੀ ਬਹੁਤ ਬਹੁਤ ਸ਼ੁਕਰੀਆ ਇਹ ਪਿਆਰੇ ਪਿਆਰੇ ਜਿਹੜੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ। ਜਗਤਾਰ ਗਿੱਲ ਢੁੱਡੀ ਕੇ ਹੌਂਗਕੌਂਗ ਕੌਂਗ ਵਾਲੇ ਵੀ ਜੁੜੇ ਨੇ ਤੇ ਹਮੇਸ਼ਾ ਆਪਣੇ ਅੰਦਾਜ਼ ਦੇ ਵਿੱਚ ਇਹਨਾਂ ਨੇ ਸ਼ੁਭ ਸਵੇਰ ਕਿਹਾ ਹੈ। ਬੜੀ ਪਿਆਰੀ ਜੀ ਇੱਕ ਫੋਟੋ ਮੈਸੇਜ ਹੈ ਜੀ, ਲਿਖਿਆ ਹੈ, ਹਾਂ ਪੱਖੀ ਸੁਭਾਅ ਦੇ ਮਨ ਨੈਗੇਟਿਵ ਗੱਲ ਚ ਵੀ ਪੋਜ਼ਿਟਿਵ ਲੱਭ ਲੈਂਦੇ ਨੇ, ਨਾ ਪੱਖੀ ਸੋਚ ਤੇ ਮਨ ਪੋਜ਼ਿਟਿਵ ਗੱਲ ਚ ਵੀ ਨੈਗੇਟਿਵਿਟੀ ਲੱਭਦੇ ਨੇ। ਸੋ ਬਿਲਕੁਲ ਜੀ ਇਸ ਅੰਦਾਜ਼ ਚ ਇਹਨਾਂ ਨੇ ਸ਼ੁਭ ਸਵੇਰ ਕਿਹਾ ਹੈ। ਬਿਲਕੁਲ ਵਧੀਆ ਤੁਹਾਡਾ ਵਿਚਾਰ ਹੈ। ਸੋ ਗੱਲ ਨਜ਼ਰ ਦੀ ਹੁੰਦੀ ਹੈ ਜੀ, ਦੇਖਣ ਵਾਲਿਆਂ ਦੀ ਨਜ਼ਰ ਚ ਹੀ ਹੁੰਦਾ, ਕਿਸੇ ਨੂੰ ਉਹ ਚੀਜ਼ ਚੰਗੀ ਵੀ ਮਾੜੀ ਲੱਗਦੀ ਹੈ ਤੇ ਕੋਈ ਮਾੜੀ ਚੀਜ਼ ਚ ਵੀ ਚੰਗੀ ਗੱਲ ਜਿਹੜੀ ਲੱਭ ਲੈਂਦਾ ਹੈ। ਸੋ ਬੜੇ ਹੀ ਪਿਆਰੇ ਪਿਆਰੇ ਵਿਚਾਰ ਜਿਹੜੇ ਤੁਹਾਡੇ ਆਉਂਦੇ ਨੇ। ਸੋ ਬੜਾ ਵੱਡੀ ਪਿਆਰੀ ਜੀ ਸਵੇਰ ਹੋ ਨਿਬੜਦੀ ਹੈ ਅੱਜ ਦੀ। ਸੋ ਤਨੀ ਸਾਹਿਬ ਹੁਣੀ ਵੀ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲ ਰਹੇ ਨੇ, ਸਾਰਿਆਂ ਨੂੰ ਪਿਆਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਉਹ ਤੇ ਸਾਡੇ ਵੱਲੋਂ ਵੀ ਤੁਹਾਨੂੰ ਸਾਰੇ ਸਰੋਤਿਆਂ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਤਨੀ ਸਾਹਿਬ ਤੁਹਾਡਾ ਪ੍ਰੋਗਰਾਮ ਵਿਚ ਸਵਾਗਤ ਤੇ ਸਾਡੇ ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ। ਕਹਿੰਦੇ ਚੰਗੀ ਗੱਲ ਚੰਗੇ ਵਿਚਾਰ ਲਾ ਦਿੰਦੇ ਨੇ ਜ਼ਿੰਦਗੀ ਪਾਰ। ਬਿਲਕੁਲ ਜੀ ਜ਼ਿੰਦਗੀ ਸਾਡੀ ਵੀ ਪਾਰ ਜਾਵੇ, ਇਸੇ ਲਈ ਤਾਂ ਲਹਿਰਾਂ ਦੇ ਪ੍ਰੋਗਰਾਮ ਚ ਬੈਠੇ ਆ ਕਿ ਤੁਹਾਡੇ ਸਾਰਿਆਂ ਦੇ ਚੰਗੇ ਵਿਚਾਰ, ਇੰਨੇ ਪਿਆਰੇ ਪਿਆਰੇ ਵਿਚਾਰ ਹੁੰਦੇ ਲੱਗਦਾ ਕਿ ਚਲੋ ਕੋਈ ਨਾ ਕੋਈ ਤਾਂ ਦਿਮਾਗ ਚ ਬੈਠੂਗਾ ਹੀ ਨਾ ਤੇ ਕਿਤੇ ਨਾ ਕਿਤੇ ਜ਼ਿੰਦਗੀ ਚ ਕੰਮ ਆਊਗਾ। ਸੋ ਤੁਹਾਡੇ ਸਾਰਿਆਂ ਦੇ ਨਾਲ ਜੀ ਬਿਲਕੁਲ ਜ਼ਿੰਦਗੀ ਪਾਰ ਲਗਾ ਲੈਣੀ ਆ ਮੈਂ ਵੀ ਤੇ ਸਾਰਿਆਂ ਨੂੰ ਵਿਸ਼ਿੰਗ ਯੋਰ ਡੇ ਇਨ ਐਸ ਯੂਨੀਕ ਐਂਡ ਸਪੈਸ਼ਲ ਐਸ ਯੂ ਆਰ। ਇਸ ਵਿਚ ਬੜੇ ਸਪੈਸ਼ਲ ਜਿਹੇ ਵੇ ਦੇ ਵਿਚ ਇਹਨਾਂ ਨੇ ਹੈਪੀ ਵੁਮਨਸ ਡੇ ਕਿਹਾ ਹੈ ਜੀ ਸਾਨੂੰ। ਸੋ ਜਿਹੜੀਆਂ ਭੈਣਾਂ ਹਰਮਨ ਰੇਡੀਓ ਦੇ ਨਾਲ ਜੁੜੀਆਂ ਹੋਈਆਂ ਨੇ, ਸੋ ਧਨੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਹਨਾਂ ਸ਼ੁਭ ਇੱਛਾਵਾਂ ਲਈ, ਇਹਨਾਂ ਵਿਚਾਰਾਂ ਦੇ ਲਈ। ਸੋ ਪ੍ਰੋਗਰਾਮ ਦੇ ਵਿਚ ਤੁਸੀਂ ਇਸੇ ਤਰ੍ਹਾਂ ਸਾਂਝ ਪਾਈ ਰੱਖਣੀ ਹੈ, ਕਿਉਂਕਿ ਪ੍ਰੋਗਰਾਮ ਦੇ ਵਿਚ ਮੈਂ ਦੱਸਿਆ ਕਿ ਅੱਜ ਇੱਕ ਬੜੀ ਹੀ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਅਸੀਂ ਡਾਕਟਰ ਰਾਜਵੀਰ ਸਿੰਘ ਹੁਣਾਂ ਨਾਲ, ਜੋ ਪੰਜਾਬੀ ਬੋਲੀ ਦੇ ਲਈ ਕੁਝ ਕਰ ਗੁਜ਼ਰਨ ਦਾ ਇੱਕ ਜਜ਼ਬਾ ਰੱਖਦੇ ਨੇ। ਸੋ ਤੁਹਾਡੇ ਮਨ ਵਿਚ ਕੋਈ ਵੀ ਵਿਚਾਰ ਕੋਈ ਸਵਾਲ ਹੋਵੇ ਤੇ ਤੁਸੀਂ ਪ੍ਰੋਗਰਾਮ ਦੌਰਾਨ ਉਹਨਾਂ ਨਾਲ ਸਾਂਝਾ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿਚ ਸੁਣਦੇ ਗੀਤ ਜਿਹਦੀ ਫਰਮਾਇਸ਼ ਸਾਨੂੰ ਆਈ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਡਾਕਟਰ ਸਾਹਿਬ ਹੁਣਾਂ ਦੇ ਨਾਲ ਪ੍ਰੋਗਰਾਮ ਦੇ ਵਿਚ ਹਾਜ਼ਰ ਹੁੰਦੀ ਹਾਂ ਜੀ।
ਤੁਰਨਾ ਪਿਆ ਹਾਏ ਰਾਵੇ ਸਾਨੂੰ ਤੁਰਨਾ ਪਿਆ, ਜਿੰਨਾ ਰਹਾਂਦੀ ਮੈਂ ਸਾਰ ਨਾ ਜਾਣਾ, ਉਨੀ ਰਾਹੀ ਵੇ ਮੈਨੂੰ ਮੁੜਨਾ ਪਿਆ, ਉਨੀ ਰਾਹੀ ਵੇ ਮੈਨੂੰ ਮੁੜਨਾ ਪਿਆ। ਜਿੰਨਾ ਰਹਾਂ ਦੀ ਮੈਂ ਸਾਰ ਨਾ ਜਾਣਾ, ਤੁਰਨਾ ਪਿਆ ਉਨੀ ਰਾਹੀ ਵੇ ਮੈਨੂੰ ਮੁੜਨਾ ਪਿਆ
ਜੀ ਗੀਤ ਸੁਣਿਆ ਸੀ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਬੜਾ ਪਸੰਦ ਆਇਆ ਹੋਏਗਾ ਬਿਲਕੁਲ ਜੀ ਇਹੋ ਜਿਹੇ ਗੀਤ ਜਿਹੜੇ ਅਸੀਂ ਆਪਣੇ ਪਿੱਛੇ ਵੱਲ ਝਾਤ ਮਾਰੀਏ ਹਨਾ ਪਰ ਆਪਣੇ ਖਾਸ ਕਰਕੇ ਲੋਕ ਗੀਤ ਜਿਹੜੇ ਹੁੰਦੇ ਆ ਉਹ ਸੁਣਦੇ ਆ ਹੀ ਕਹਿੰਦੇ ਭਈ ਗਾਉਂਦੇ ਮੂੰਹ ਤੇ ਤਾਂ ਸਵਾਦ ਆ ਜਾਂਦਾ ਤੇ ਜਦੋਂ ਸੁਣਦੇ ਆ ਤੇ ਕੰਨਾਂ ਚ ਵੀ ਮੀਂਹ ਘੁਲ ਜਾਂਦੀ ਹੈ ਸੋ ਪੰਜਾਬੀ ਬੋਲੀ ਹੀ ਇਹੋ ਜਿਹੀ ਹੈ ਜੀ ਸੋ ਪੰਜਾਬੀ ਬੋਲੀ ਨਾਲ ਪਿਆਰ ਕਰਨ ਵਾਲੇ ਕਹਿੰਦੇ ਦੁਨੀਆਂ ਤੇ ਬਹੁਤ ਲੋਕ ਨੇ ਤੇ ਪੰਜਾਬੀ ਦਾ ਨਾਮ ਲੈਂਦੇ ਹੀ ਵੈਸੇ ਤੇ ਕਹਿੰਦੇ ਸਤਿਕਾਰ ਨਾਲ ਸਾਡਾ ਝੁਕ ਜਾਂਦਾ ਉਹ ਜਿਸ ਵਿਚ ਲੋਰੀਆਂ ਲਈਆਂ ਜਿਸ ਵਿਚ ਮਾਂ ਬਾਪ ਤੋਂ ਝਿੜਕਾਂ ਖਾਧੀਆਂ ਯਾਰਾਂ ਦੋਸਤਾਂ ਨਾਲ ਦਿਲ ਦੀਆਂ ਗੱਲਾਂ ਗਈਆਂ ਇਸ ਬੋਲੀ ਵਿਚ ਹੀ ਸੋਚਾਂ ਦੇ ਤਾਣੇ ਚੱਲਦੇ ਰਹਿੰਦੇ ਆ ਤੇ ਜਿਸ ਦੇ ਗਲਿਆਂ ਤੇ ਪੈਰ ਥਿਰਕਦੇ ਨੇ ਤੇ ਇਸ ਪੰਜਾਬੀ ਬੋਲੀ ਜਿਸ ਵਿਚ ਰਚੀ ਜਪਜੀ ਸਾਹਿਬ ਪੜਦੇ ਸਾਡਾ ਦਿਨ ਚੜਦਾ ਹੈ ਰਾਸਤੇ ਨਾਲ ਸ਼ਾਮ ਢਲਦੀ ਹੈ ਤੇ ਕੀਰਤਨ ਸੋਲੇ ਦੇ ਨਾਲ ਰਾਤ ਪੈਂਦੀ ਹੈ ਪੰਜਾਬੀ ਸਾਡੀ ਬੋਲੀ ਜਿਸ ਦੀ ਕਈਆਂ ਵੱਲੋਂ ਤਾਰ ਤਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਸਦੇ ਸਰਵਣ ਪੁੱਤਰ ਚਾਹੇ ਉਹ ਬਾਬਾ ਨਾਨਕ ਹੋਵੇ ਫਰੀਦ ਹੋਵੇ ਬੁੱਲੇ ਸ਼ਾਹ ਹੋਵੇ ਵਾਰਿਸ ਸ਼ਾਹ ਹੋਵੇ ਵਰਤਾ ਪ੍ਰੀਤਮ ਸੁਰਜੀਤ ਪਾਤਰ ਐਮ ਐਸ ਰੰਧਾਵਾ ਦਵਿੰਦਰ ਸਤਿਆਰਥੀ ਨਾਮ ਅਣਿਤ ਨੇ ਜੀ ਸੋ ਪੰਜਾਬੀ ਬੋਲੀ ਨੂੰ ਪਿਆਰਨ ਵਾਲੇ ਚਾਹੇ ਸੰਗੀਤਕਾਰ ਹੋਣ ਸਾਹਿਤਕਾਰ ਹੋਣ ਗਾਇਕ ਕਵੀ ਲੇਖਕ ਮੇਰੇ ਵਰਗੇ ਹਰਮਨ ਰੇਡੀਓ ਤੇ ਗੱਲ ਕਰਨ ਵਾਲੇ ਜਾਂ ਤੁਹਾਡੇ ਸਾਰਿਆਂ ਵਾਂਗ ਸੁਤੇ ਬਣ ਕੇ ਸੁਣਨ ਵਾਲੇ ਇੱਕ ਗੱਲ ਤਾਂ ਹੈ ਜੀ ਕਿ ਪੰਜਾਬੀ ਬੋਲੀ ਸਪੁੱਤਰ ਬਣ ਕੇ ਉਸ ਦੀ ਉਂਗਲੀ ਫੜ ਕੇ ਜ਼ਿੰਦਗੀ ਅਸੀਂ ਸਾਰੇ ਜੀਤ ਰਹੇ ਹਾਂ ਸੋ ਇਹੋ ਜਿਹੀ ਇੱਕ ਪੰਜਾਬੀ ਮਾਂ ਦੇ ਸਪੁੱਤਰ ਨੂੰ ਅੱਜ ਤੁਹਾਡੇ ਨਾਲ ਰੂਬਰੂ ਕਰਨ ਜਾ ਰਹੀ ਹਾਂ ਜੋ ਪੰਜਾਬੀ ਬੋਲੀ ਨਾ ਸਿਰਫ ਪੰਜਾਬ ਬਲਕਿ ਆਧੁਨਿਕ ਤਕਨੀਕ ਅਧੀਏ ਪੂਰੇ ਵਿਸ਼ਵ ਵਿਚ ਮਾਣ ਦਵਾ ਨੇ ਸੋ ਸਵਾਗਤ ਕਰਦੀ ਹਾਂ ਮੈਂ ਪ੍ਰੋਗਰਾਮ ਦੇ ਵਿਚ ਡਾਕਟਰ ਰਜਿੰਦਰ ਹੋਣਾ ਦਾ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਪ੍ਰੋਗਰਾਮ ਦੇ ਵਿਚ
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਡਾਕਟਰ ਰਾਜਵਿੰਦਰ ਗੱਲ ਕਰ ਰਹੇ ਜੀ
ਜੀ ਜੀ ਜੀ ਰਜਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਤੁਹਾਡਾ ਜੀ
ਬਹੁਤ ਬਹੁਤ ਸ਼ੁਕਰੀਆ ਜੀ
ਜੀ ਸੋ ਜਿਵੇਂ ਬਰਾੜ ਸਾਹਿਬ ਨੇ ਸਾਨੂੰ ਪਹਿਲਾਂ ਹੀ ਦੱਸਿਆ ਕਿ ਡਾਕਟਰ ਰਾਜਵਿੰਦਰ ਸਿੰਘ ਹੁਣੇ ਆ ਉਹ ਇੱਕ ਪੰਜਾਬੀ ਮਾਂ ਬੋਲੀ ਨੂੰ ਇੱਕ ਆਧੁਨਿਕ ਤਕਨੀਕ ਦੇ ਜ਼ਰੀਏ ਪੂਰੇ ਵਿਸ਼ਵ ਦੇ ਵਿਚ ਫੈਲਾਉਣ ਦਾ ਜਿਹੜਾ ਇਹਨਾਂ ਨੇ ਬੀੜਾ ਚੁੱਕਿਆ ਹੈ ਸੋ ਬੜੀ ਹੀ ਮਾਣ ਵਾਲੀ ਗੱਲ ਜਿਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਅਸੀਂ ਸੋ ਇਹ ਵਾਈਸ ਅਸਿਸਟੈਂਟ ਪ੍ਰੋਫੈਸਰ ਨੇ ਵੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੰਜਾਬੀ ਵਿਭਾਗ ਦੇ ਵਿਚ ਸੋ ਮੈਂ ਜ਼ਿਆਦਾ ਨਾ ਕਹਿੰਦੀ ਹੋਈ ਇਹਨਾਂ ਨਾਲ ਹੀ ਗੱਲ ਕਰਦੀ ਹਾਂ ਸੋ ਡਾਕਟਰ ਰਜਿੰਦਰ ਸਿੰਘ ਤੁਸੀਂ ਸਭ ਤੋਂ ਪਹਿਲਾਂ ਆਪਣੇ ਥੋੜਾ ਸਰੋਤਿਆਂ ਨੂੰ ਦੱਸੋ
ਹਾਂਜੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਐਜ਼ ਏ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਿਹਾ ਹਾਂ ਤੇ ਨਾਲ ਨਾਲ ਅਸੀਂ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਕੁਝ ਉਪਰਾਲੇ ਕਰ ਰਹੇ ਹਾਂਗੇ ਜਿਵੇਂ ਇਸ ਵਿਚ ਅਸੀਂ ਗੱਲ ਕਰਾਂਗੇ ਪੰਜਾਬੀ ਪੀਡੀਆ ਅਸੀਂ ਪਿਛਲੇ ਸਮੇਂ ਇੱਕ ਵੈਬਸਾਈਟ ਆਨਲਾਈਨ ਵਿਸ਼ਵ ਕੋਸ਼ ਸ਼ੁਰੂ ਕੀਤਾ ਜਿਹਦੇ ਵਿਚ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਪੰਜਾਬੀ ਸੱਭਿਆਚਾਰ ਕਲਚਰ ਤੋਂ ਇਲਾਵਾ ਹੋਰ ਗਿਆਨ ਵਿਗਿਆਨ ਜਿਹੜਾ ਸਮੱਗਰੀ ਆ ਉਹ ਅਸੀਂ ਅਪਲੋਡ ਕਰ ਦਿਆਂਗੇ ਇਸ ਵੈਬਸਾਈਟ ਨੂੰ ਅਸੀਂ 2013 ਦੇ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾਕਟਰ ਜਸਪਾਲ ਸਿੰਘ ਸਾਡੇ ਵਾਈਸ ਚਾਂਸਲਰ ਸਾਹਿਬ ਡਾਕਟਰ ਦਵਿੰਦਰ ਸਿੰਘ ਸਾਡੇ ਰਜਿਸਟਰਾਰ ਸਾਹਿਬ ਦੀ ਅਗਵਾਈ ਦੇ ਵਿਚ ਸ਼ੁਰੂ ਕੀਤਾ ਸੀਗਾ ਤੇ ਪੰਜਾਬੀ ਪੀਡੀਆ ਵੈਬਸਾਈਟ ਸਾਡਾ ਸ਼ੁਰੂ ਕਰਨ ਦਾ ਮਕਸਦ ਇਹ ਸੀ ਕਿ ਅੱਜ ਕੱਲ ਦਾ ਜਿਹੜਾ ਯੂਥ ਆ ਉਹ ਜ਼ਿਆਦਾਤਰ ਆਨਲਾਈਨ ਇੰਟਰਨੈਟ ਤੇ ਡਿਪੈਂਡੈਂਟ ਹੁੰਦਾ ਜਾ ਰਿਹਾ ਗਾ ਉਹ ਜਿਹੜੀ ਚੀਜ਼ ਇੰਟਰਨੈਟ ਤੇ ਅਵੇਲੇਬਲ ਨਹੀਂ ਉਹਨਾਂ ਨੂੰ ਲੱਗਦਾ ਕਿ ਜਾਣਕਾਰੀ ਕਿਤੇ ਐਗਜ਼ਿਸਟ ਨਹੀਂ ਕਰਦੀ ਜਾਂ ਅਸੀਂ ਇਮੀਡੀਏਟ ਕੋਈ ਜਾਣਕਾਰੀ ਲੈਣਾ ਚਾਹੁੰਦੇ ਹਾਂ ਤਾਂ ਅਸੀਂ ਇੰਟਰਨੈਟ ਤੇ ਨਿਰਭਰ ਹੁੰਦੇ ਹਾਂਗੇ ਤੇ ਉਸ ਨੂੰ ਅਸੀਂ ਧਿਆਨ ਚ ਰੱਖਦੇ ਹੋਏ ਇੱਕ ਇਹੋ ਜਿਹੀ ਵੈਬਸਾਈਟ ਦਾ ਨਿਰਮਾਣ ਕੀਤਾ ਜਿਹਦੇ ਤੇ ਜੇ ਅਸੀਂ ਪੰਜਾਬੀ ਦੇ ਵਿਚ ਵੱਧ ਤੋਂ ਵੱਧ ਸਮੱਗਰੀ ਗੁਰਮੁਖੀ ਲਿਪੀ ਦੇ ਵਿਚ ਅਪਲੋਡ ਕਰਨ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਦੀਆਂ ਕੁਝ ਹੋਰ ਵੀ ਵੈਬਸਾਈਟਾਂ ਪਹਿਲਾਂ ਚੱਲ ਰਹੀਆਂ ਨੇ ਜਿਵੇਂ ਦੁਨੀਆਂ ਦੀ ਅਸੀਂ ਵਿਸ਼ਵ ਦੀ ਵੱਡੀ ਵੈਬਸਾਈਟ ਵਿਕੀਪੀਡੀਆ ਦੀ ਗੱਲ ਕਰ ਸਕਦੇ ਹਾਂਗੇ ਵਿਕੀਪੀਡੀਆ ਦੇ ਉੱਤੇ ਲਗਭਗ 257 ਭਾਸ਼ਾਵਾਂ ਦੀ ਸਮੱਗਰੀ ਸਾਨੂੰ ਮਿਲ ਜਾਂਦੀ ਹੈਗੀ ਪਰ ਇੱਕ ਸਵਾਲ ਆ ਵੀ ਫਿਰ ਸਾਨੂੰ ਪੰਜਾਬੀ ਪੀਡੀਆ ਸ਼ੁਰੂ ਕਰਨ ਦੀ ਜ਼ਰੂਰਤ ਕਿਉਂ ਪਈ ਪੰਜਾਬੀ ਵਿਕੀਪੀਡੀਆ ਸਾਈਟ ਜੋ ਚੱਲ ਰਹੀ ਸੀ, ਪੰਜਾਬੀ ਵਿਕੀਪੀਡੀਆ ਤੇ ਭਾਵੇਂ ਕਿ ਹੁਣ ਤਾਂ ਬਹੁਤ ਸਾਰੀ ਵਧੀਆ ਸਮੱਗਰੀ ਜਾਂ ਅਥੈਂਟਿਕ ਸਮੱਗਰੀ ਮਿਲਦੀ ਆ, ਪਰ ਉਸ ਸਮੱਗਰੀ ਨੂੰ ਕਿਸੇ ਵੀ ਵਰਤੋਂਕਾਰ ਦੁਆਰਾ ਸਮੇਂ ਸਮੇਂ ਬਦਲਿਆ ਜਾ ਸਕਦਾ। ਇਸੇ ਲਈ ਜਦੋਂ ਵੀ ਕੋਈ ਰਿਸਰਚ ਪੇਪਰ ਲਿਖਣਾ ਹੋਵੇ ਕਿਸੇ ਨੇ ਤਾਂ ਉਸ ਸਮੱਗਰੀ ਨੂੰ ਐਜ਼ ਰੈਫਰਡ ਮਟੀਰੀਅਲ ਨਹੀਂ ਵਰਤਿਆ ਜਾ ਸਕਦਾ ਵਿਕੀਪੀਡੀਆ ਦੀ ਜਿੰਨੀ ਵੀ ਮਟੀਰੀਅਲ ਉੱਥੇ ਅਵੇਲੇਬਲ ਆ। ਤੇ ਕਈ ਵਾਰੀ ਉੱਥੇ ਜਿਹੜੀ ਪਾਈ ਹੋਈ ਜਾਣਕਾਰੀ ਸੀ ਉਹ ਦਰੁਸਤ ਵੀ ਨਹੀਂ ਸੀ ਹੁੰਦੀ। ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਉਪਰਾਲਾ ਕੀਤਾ ਜਿਹਦੇ ਸਦਕਾ ਜਿਹੜੇ ਵੀ ਇੰਟਰਨੈਟ ਦੇ ਵਰਤੋਂਕਾਰ ਨੇ ਪੰਜਾਬੀ ਭਾਈਚਾਰੇ ਦੇ ਵਿੱਚ ਉਹ ਇੱਕ ਪੰਜਾਬੀ ਪੀਡੀਆ ਤੇ ਆ ਕੇ ਇੱਕ ਤਰ੍ਹਾਂ ਨਾਲ ਜਿਹੜੀ ਅਥੈਂਟਿਕ ਸਮੱਗਰੀ ਆ ਉਹਦੀ ਭਾਲ ਕਰ ਸਕਦੇ ਨੇ। ਹੁਣ ਤੱਕ ਅਸੀਂ ਪੰਜਾਬੀ ਪੀਡੀਆ ਦੇ ਉੱਤੇ 2,09,000 ਦੇ ਕਰੀਬ ਇੰਦਰਾਜ ਨੇੜੇ ਅਪਲੋਡ ਕਰ ਚੁੱਕੇ ਹਾਂ। ਬੜਾ ਸੌਖਾ ਪੰਜਾਬੀ ਪੀਡੀਆ ਤੇ ਆ ਕੇ ਤੁਸੀਂ ਸਮੱਗਰੀ ਦੀ ਭਾਲ ਕਰਨੀ ਆ। ਪੰਜਾਬੀ ਪੀਡੀਆ .org ਇਹਦਾ ਡੋਮੇਨ ਆ। ਤੁਸੀਂ ਇੰਟਰਨੈਟ ਤੇ ਗੂਗਲ ਦੇ ਥਰੂ ਕੋਈ ਵੀ ਕੀਵਰਡ ਪਾ ਕੇ ਪੰਜਾਬੀ ਪੀਡੀਆ ਦਾ ਤੁਸੀਂ ਇਹਨੂੰ ਇਹਦੇ ਤੇ ਪਹੁੰਚ ਸਕਦੇ ਹੋਗੇ। ਵੈਸੇ ਉਹਦਾ ਡੋਮੇਨ ਆ ਪੰਜਾਬੀ ਪੀਡੀਆ .org। ਤੇ ਇਹਦੇ ਨਾਲ ਤੁਸੀਂ ਪੰਜਾਬੀ ਪੀਡੀਆ ਦੀ ਵੈਬਸਾਈਟ ਤੇ ਚਲੇ ਜਾਓਗੇ। ਪੰਜਾਬੀ ਪੀਡੀਆ ਕੋਈ ਵੀ ਜਿਹੜਾ ਤੁਸੀਂ ਲੱਭਣਾ, ਮੰਨ ਲਓ ਤੁਸੀਂ ਪੰਜਾਬੀ ਕੋਈ ਵਰਡ ਲੱਭਣਾ, ਪੰਜਾਬੀ ਸਫ਼ਰਨਾਮੇ ਬਾਰੇ ਪੜ੍ਹਨਾ ਚਾਹੁੰਦੇ ਹੋ, ਅੰਮ੍ਰਿਤਸਰ ਕੋਈ ਸਿਟੀ ਬਾਰੇ ਦੇਖਣਾ ਚਾਹੁੰਦੇ ਹੋਗੇ, ਤੁਸੀਂ ਕਾਵਰੂਪ ਅਸ਼ਟਵਦੀ ਬਾਰੇ ਦੇਖਣਾ ਚਾਹੁੰਦੇ ਹੋਗੇ, ਤੁਸੀਂ ਕੰਪਿਊਟਰ ਦੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਜੋਲੋਜੀ ਕੋਰਸ ਦੇ ਨਾਲ ਸੰਬੰਧਿਤ ਕੋਈ ਇਸ ਤਰ੍ਹਾਂ ਦਾ ਸਮੱਗਰੀ ਦੀ ਭਾਲ ਕਰਨਾ ਚਾਹੁੰਦੇ ਹੋ, ਤੁਸੀਂ ਇਹਦੇ ਸਰਚ ਬਾਕਸ ਦੇ ਵਿੱਚ ਜਾ ਕੇ ਉਹ ਵਾਲੇ ਕੀਵਰਡ ਨੇੜੇ ਟਾਈਪ ਕਰੋਗੇ। ਟਾਈਪ ਤੁਸੀਂ ਰੋਮਨ ਦੇ ਵਿੱਚ ਵੀ ਕਰ ਸਕਦੇ ਹੋ ਤੇ ਸਿੱਧਿਆਂ ਗੁਰਮੁਖੀ ਦੇ ਵਿੱਚ ਵੀ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਸਰਚ ਬਟਨ ਤੇ ਕਲਿੱਕ ਕਰਕੇ ਉਹ ਸਮੱਗਰੀ ਦੀ ਤੁਸੀਂ ਹੁਣ ਰੀਡ ਕਰ ਸਕਦੇ ਹੋ। ਬੜੀ ਈਜ਼ੀਲੀ ਆ, ਬਹੁਤ ਸੌਖੇ ਤਰੀਕੇ ਨਾਲ ਤੁਸੀਂ ਆਪਣੇ ਟੈਬਲੇਟ ਦੇ ਉੱਤੇ, ਆਪਣੇ ਮੋਬਾਈਲ ਦੇ ਉੱਤੇ, ਆਪਣੇ ਪੀਸੀ ਦੇ ਉੱਤੇ ਤੇ ਇਹ ਵੈਬਸਾਈਟ ਨੂੰ ਬੜੇ ਸੌਖੇ ਜਿੱਥੇ ਇੰਟਰਨੈਟ ਦੀ ਸੁਵਿਧਾ ਹੋਵੇ ਉੱਥੇ ਵਰਤ ਸਕਦੇ ਹੋ। ਤੇ ਫਿਰ ਜਦੋਂ ਸਮੱਗਰੀ ਤੁਸੀਂ ਤੁਹਾਨੂੰ ਮਿਲ ਜਾਂਦੀ ਆ ਜਾਂ ਤੁਸੀਂ ਜਿਹੜਾ ਵੀ ਕੀਵਰਡ ਪਾਉਂਦੇ ਹੋ ਤਾਂ ਪੰਜਾਬੀ ਪੀਡੀਆ ਦੇ ਸਰਚ ਬਾਕਸ ਦੇ ਵਿੱਚ ਉਹਦੇ ਨਾਲ ਸੰਬੰਧਿਤ ਕੀਵਰਡ ਦੇ ਨਾਲ ਜਿਹੜੇ ਵੀ ਆਰਟੀਕਲ ਪੰਜਾਬੀ ਵਿਕੀਪੀਡੀਆ ਦੇ ਵੈਬਸਾਈਟ ਦੇ ਉੱਪਰ ਉਪਲਬਧ ਨੇ ਉਹ ਤੁਹਾਨੂੰ ਉਹਦੇ ਦੁਆਰਾ ਸੁਝਾਏ ਜਾਂਦੇ ਨੇ। ਤੁਸੀਂ ਕੋਈ ਵੀ ਇੱਕ ਆਰਟੀਕਲ ਸਿਲੈਕਟ ਕਰਕੇ ਸਰਚ ਦੇ ਕਰਕੇ ਕਲਿੱਕ ਉਹ ਸ਼ੋ ਹੋ ਜਾਂਦਾ। ਤੇ ਉਸ ਤੋਂ ਇਲਾਵਾ ਜਦੋਂ ਆਰਟੀਕਲ ਤੁਸੀਂ ਪੜ੍ਹ ਰਹੇ ਹੋ ਉਹਦੇ ਵਿੱਚ ਹਾਈਪਰ ਲਿੰਕਿੰਗ ਆ ਜਾਂਦੇ ਨੇ, ਇੰਟਰਨਲ ਲਿੰਕਿੰਗ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ। ਪੰਜਾਬੀ ਪੀਡੀਆ ਦੇ ਉੱਤੇ ਕੋਈ ਵੀ ਕੀਵਰਡ ਦੇ ਨਾਲ ਸੰਬੰਧਿਤ, ਕੋਈ ਵੀ ਫਰੇਜ਼ ਦੇ ਨਾਲ ਸੰਬੰਧਿਤ ਜਿਹੜੀ ਵੀ ਜਾਣਕਾਰੀ ਉੱਥੇ ਪਈ ਆ ਉਹ ਸਾਰੇ ਜਿਹੜੇ ਕੀਵਰਡ ਨੇ ਜਾਂ ਫਰੇਜ਼ ਨੇ ਉਹ ਗ੍ਰੀਨ ਹੋ ਜਾਂਦੇ ਨੇ। ਤੁਸੀਂ ਉੱਥੋਂ ਕਲਿੱਕ ਕਰਕੇ ਉਹਨਾਂ ਦੀ ਜਾਣਕਾਰੀ ਵੀ ਤੁਸੀਂ ਪੜ੍ਹ ਸਕਦੇ ਹੋਗੇ, ਦੇਖ ਸਕਦੇ ਹੋਗੇ ਪੰਜਾਬੀ ਪੀਡੀਆ ਦੇ ਉੱਤੇ। ਇੱਕ ਮੈਂ ਤੁਹਾਨੂੰ ਸੁਖਦੇਵ ਜੀ ਦੱਸਣਾ ਚਾਹਾਂਗਾ ਕਿ ਅਸੀਂ ਜਦੋਂ ਵੀ ਕੋਈ ਗਿਆਨ ਲੈਣਾ ਹੁੰਦਾ ਅਸੀਂ ਕਿਤਾਬ ਲੱਭਦੇ ਹਾਂ, ਲਾਇਬ੍ਰੇਰੀ ਵੱਲ ਜਾਂਦੇ ਹਾਂਗੇ। ਭਾਵੇਂ ਕਿ ਮੇਰਾ ਇਹ ਮੰਨਣਾ ਵੀ ਕਿਤਾਬ ਪੜ੍ਹਨਾ ਸਾਨੂੰ ਰੁਚੀ ਕਦੇ ਵੀ ਘਟਾਉਣੀ ਨੀ ਚਾਹੀਦੀ, ਲਾਇਬ੍ਰੇਰੀ ਜਾਣਾ ਸਾਨੂੰ ਕਦੇ ਵੀ ਘਟਣਾ ਨੀ ਚਾਹੀਦਾ। ਪਰ ਜਦੋਂ ਅਸੀਂ ਕਿਤੇ ਇਹੋ ਜਿਹੀ ਥਾਂ ਤੇ ਬੈਠੇ ਹੁੰਦੇ ਹਾਂ ਜਿੱਥੇ ਲਾਇਬ੍ਰੇਰੀ ਵੀ ਨੇੜੇ ਨੀ ਹੁੰਦੀ, ਖਾਸ ਕਰਕੇ ਜਿਹੜੇ ਪੰਜਾਬੀ ਭਾਈਚਾਰਾ ਦੁਨੀਆਂ ਦੇ ਵੱਖਰੇ ਵੱਖਰੇ ਕੋਨਿਆਂ ਤੇ ਬੈਠਾ ਜਿੱਥੇ ਪੰਜਾਬੀ ਦੀ ਸਮੱਗਰੀ ਅਵੇਲੇਬਲ ਨਹੀਂ ਹੈਗੀ ਜਾਂ ਪੰਜਾਬੀ ਦੀ ਕਿਤਾਬ ਪਹੁੰਚ ਨੀ ਸਕਦੀ, ਉਹ ਅਸੀਂ ਪੰਜਾਬੀ ਪੀਡੀਆ ਤੇ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਵੀ ਆਪਣੇ ਕੰਮ ਵਾਲੀ ਥਾਂ ਦੇ ਉੱਤੇ, ਕਿਉਂਕਿ ਜਦੋਂ ਅਸੀਂ ਕੰਮਾਂ ਤੇ ਹੁੰਦੇ ਹਾਂ ਆਪਣੇ ਉਹ ਸਾਰੇ ਕੋਸ਼ ਸਾਰੀ ਸਮੱਗਰੀ ਨਾਲ ਨੀ ਰੱਖ ਸਕਦੇ, ਲਾਇਬ੍ਰੇਰੀ ਨਾਲ ਨੀ ਰੱਖ ਸਕਦੇ, ਸਾਨੂੰ ਟਾਈਮ ਟੂ ਟਾਈਮ ਕੱਢ ਕੇ ਲਾਇਬ੍ਰੇਰੀ ਜਾਣਾ ਪੈਂਦਾ ਜਾਂ ਸਾਨੂੰ ਕਿਤਾਬ ਪੜ੍ਹਨੀ ਪੈਂਦੀ ਆ। ਪਰ ਅਸੀਂ ਆਪਣੇ ਕਿਉਂਕਿ ਸਮਾਰਟਫੋਨ ਸਾਡੇ ਕੋਲੇ, ਅੱਜ ਕੱਲ ਇਹ ਡਿਵਾਈਸ ਸਾਡੇ ਕੋਲ, ਲੈਪਟਾਪ ਸਾਰਿਆਂ ਕੋਲੇ ਨੇ, ਅਸੀਂ ਕਿਸੇ ਵੀ ਕਿਤੇ ਵੀ ਥਾਂ ਤੇ ਬੈਠੇ ਜਦੋਂ ਵੀ ਸਾਡੇ ਕੋਲ ਫ੍ਰੀ ਹੋਈਏ ਜਾਂ ਸਾਨੂੰ ਇਮੀਡੀਏਟ ਕਿਸੇ ਜਾਣਕਾਰੀ ਦੀ ਜ਼ਰੂਰਤ ਪੈ ਗਈ ਅਸੀਂ ਪੰਜਾਬੀ ਪੀਡੀਆ ਸਾਈਟ ਦੀ ਮਦਦ ਦੇ ਨਾਲ ਅਸੀਂ ਉੱਥੇ ਕੀਵਰਡ ਆਪਣਾ ਪਾਵਾਂਗੇ ਤੇ ਤੁਰੰਤ ਅਸੀਂ ਉਹ ਜਿਹੜੀ ਸਮੱਗਰੀ ਉੱਥੇ ਅਵੇਲੇਬਲ ਆ ਉਹਨੂੰ ਲੱਭ ਕੇ ਤੇ ਪੜ੍ਹ ਸਕਦੇ ਹਾਂਗੇ। ਸਾਨੂੰ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਰਣਾ ਮਿਲ ਰਹੀ ਆ, ਬਹੁਤ ਇਹਦੇ ਨਾਲ ਸਾਡੀ ਜਿਹੜੀ ਕੰਮ ਕਰਨ ਦੀ ਸ਼ਕਤੀ ਆ ਹੋਰ ਵੱਧਦੀ ਹੈਗੀ। ਸਗੋਂ ਤੇ ਜਦੋਂ ਅਸੀਂ ਵਰਤੋਂਕਾਰਾਂ ਦੁਆਰਾ ਬਹੁਤ ਸਾਰੀ ਫੀਡਬੈਕ ਵੀ ਲੈਂਦੇ ਹਾਂ, ਜਦੋਂ ਲੋਕ ਐਪਰੀਸ਼ੀਏਟ ਕਰਦੇ ਨੇ ਬਹੁਤ ਚੰਗਾ ਲੱਗਦਾ। ਮੇਰੀ ਇਹ ਸਾਰੀ ਟੀਮ, ਸਾਡੀ ਇੱਕ ਪੂਰੀ ਟੀਮ ਹੈ ਜਿਹੜੀ ਇਸ ਕੰਮ ਲਈ ਲੱਗੀ ਹੋਈ ਹੈਗੀ ਤੇ ਵਾਈਸ ਚਾਂਸਲਰ ਦਾ ਸਾਡੇ ਪੂਰਾ ਸਹਿਯੋਗ ਆ, ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਤੇ ਉਸ ਤੋਂ ਇਲਾਵਾ ਡਾਕਟਰ ਦਵਿੰਦਰ ਸਿੰਘ ਸਾਡੇ ਰਜਿਸਟਰ ਸਾਹਿਬ, ਤੇ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ ਟੀਮ ਦੇ ਵਿਚ ਪ੍ਰੋਫੈਸਰ ਚਰਨਜੀਤ ਸਿੰਘ ਇੰਜੀਨੀਅਰਿੰਗ ਕਾਲਜ ਦੇ ਵਿਚ ਨੇ ਤੇ ਇਸੇ ਤਰ੍ਹਾਂ ਗੁਰਪ੍ਰੀਤ ਸਾਡੇ ਮੈਡਮ ਜਸਵਿੰਦਰ ਪ੍ਰੂਫ ਰੀਡਿੰਗ ਦਾ ਕੰਮ ਕਰਦੇ ਨੇ ਗੇ ਕਹਿਣ ਦਾ ਅਸੀਂ ਇਹ ਪੰਜਾਬੀ ਪੀਡੀਆ ਸਾਈਟ ਆ ਪੰਜਾਬੀ ਯੂਨੀਵਰਸਿਟੀ ਵੱਲੋਂ ਚਲਾਈ ਜਾ ਰਹੀ ਆ ਤੇ ਸਾਡੀ ਕੋਸ਼ਿਸ਼ ਆ ਵੀ ਜਿਹੜੀ ਵੀ ਇੱਥੇ ਕੋਈ ਸਮੱਗਰੀ ਆ ਉਹ ਇੱਕ ਤਾਂ ਉਹਦੇ ਤੇ ਵਰਤੋਂ ਕਰ ਭਰੋਸਾ ਕਰ ਸਕਣ ਉਹਦੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਗਲਤੀ ਦੀ ਗੁੰਜਾਇਸ਼ ਹੀ ਨਾ ਹੋਵੇ ਤੇ ਹਾਂ ਅੱਗੇ ਉਹਨੂੰ ਐਜ ਏ ਰੈਫਰੈਂਸ ਵਰਤ ਸਕਣ ਤੇ ਇਹ ਸਾਡੀ ਮੇਨ ਕੋਸ਼ਿਸ਼ ਹੈਗੀ ਭਾਵੇਂ ਕਿ ਅਸੀਂ ਹੁਣ ਜਿੰਨਾ ਵੀ ਮਟੀਰੀਅਲ ਪੰਜਾਬੀ ਪੀਡੀਆ ਤੇ ਅਪਲੋਡ ਕੀਤਾ ਉਹ ਪੰਜਾਬੀ ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਪਬਲੀਕੇਸ਼ਨ ਨੇ ਜਿੰਨੇ ਵਿਸ਼ਾ ਕੋਸ਼ ਨੇ ਡਿਕਸ਼ਨਰੀ ਨੇ ਉਹ ਅਸੀਂ ਇੱਥੇ ਹਲੇ ਅਵੇਲੇਬਲ ਕਰਵਾਏ ਨੇ ਪਰ ਸਾਡੇ ਨਾਲ ਕੁਝ ਵਿਦਵਾਨ ਲੋਕ ਜਿਹੜੇ ਆਪਣੇ ਆਪਣੇ ਵਿਸ਼ਿਆਂ ਦੇ ਵਿੱਚ ਕੰਮ ਕਰ ਰਹੇ ਨੇ ਗੇ ਜਿਵੇਂ ਵਿਦਵਾਨ ਸੋਨੀ ਜੀ ਡਾਕਟਰ ਸਰਜੀਤ ਸਿੰਘ ਢਿੱਲੋਂ ਜੀ ਜੋਲੋਜੀ ਦੇ ਐਕਸਪਰਟ ਨੇ ਐਸੇ ਤਰ੍ਹਾਂ ਡਾਕਟਰ ਰਤਨ ਸਿੰਘ ਜੱਗੀ ਤੇ ਕੁਝ ਰਿਸਰਚ ਸਕਾਲਰ ਸਾਡੇ ਵਿਦਿਆਰਥੀ ਜਿਹੜੇ ਆਪੋ ਆਪਣੇ ਵਿਸ਼ਿਆਂ ਦੇ ਵਿੱਚ ਪੀ ਐਚ ਡੀ ਕਰ ਰਹੇ ਨੇ ਗੇ ਉਹਨਾਂ ਤੋਂ ਵੀ ਅਸੀਂ ਕੁਝ ਇੰਦਰਾਜ ਨੇ ਪੰਜਾਬੀ ਪੀਡੀਆ ਲਈ ਲਿਖਵਾ ਰਹੇ ਤੇ ਇੱਕ ਸੁਖਤੇਜ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੋਚ ਰਹੇ ਕਿ ਪੰਜਾਬੀ ਪੀਡੀਆ ਅਸੀਂ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਮੇਲ ਆਉਂਦੀਆਂ ਨੇਗੀਆਂ ਜਿਹਦੇ ਨਾਲ ਸਾਡੇ ਨਾਲ ਜੁੜ ਕੇ ਬਹੁਤ ਸਾਰੇ ਦੁਨੀਆਂ ਦੇ ਲੋਕ ਨੇ ਜਿਹੜੇ ਵਰਲਡ ਦੇ ਵਿੱਚ ਪੰਜਾਬੀ ਭਾਈਚਾਰਾ ਬੈਠਾ ਉਹਨਾਂ ਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਤਤਪਰ ਨੇ ਸਾਡੇ ਨਾਲ ਕੰਮ ਕਰਨ ਲਈ ਉਹ ਕਹਿੰਦੇ ਨੇ ਵੀ ਅਸੀਂ ਵੀ ਕੁਝ ਲਿਖਣਾ ਚਾਹੁੰਦੇ ਹਾਂ ਫਿਲਹਾਲ ਤਾਂ ਅਸੀਂ ਇੱਕ ਸੁਵਿਧਾ ਦਿੱਤੀ ਹੈ ਕਿ ਉਹ ਸਾਨੂੰ ਈਮੇਲ ਕਰਕੇ ਆਪਣਾ ਮਟੀਰੀਅਲ ਭੇਜ ਦੇਣ ਫਿਰ ਇੱਕ ਸਾਡੀ ਹਾਂਜੀ ਐਡੀਟਿੰਗ ਕਮੇਟੀ ਬਣੀ ਹੋਈ ਹੈਗੀ ਜਿਹੜੀ ਇਹਨੂੰ ਸਾਰੇ ਨੂੰ ਮੀਟਿੰਗ ਕਰਦੀ ਆ ਉਹ ਕਮੇਟੀ ਦੇ ਥਰੂ ਅਸੀਂ ਦੇਖਦੇ ਹਾਂ ਕਿ ਜਿਹੜੀ ਉਹ ਸਮੱਗਰੀ ਭੇਜੀ ਗਈ ਆ ਸਾਡੇ ਕੋਲ ਉਹ ਪੰਜਾਬੀ ਪੀਡੀਆ ਤੇ ਪਬਲਿਸ਼ ਕਰਨ ਦੇ ਯੋਗ ਹੈਗੀ ਆ ਜੇ ਉਹ ਯੋਗ ਹੁੰਦੀ ਆ ਤਾਂ ਹੀ ਅਸੀਂ ਪੰਜਾਬੀ ਪੀਡੀਆ ਤੇ ਪਬਲਿਸ਼ ਕਰ ਦਿਆਂਗੇ ਕਿਉਂਕਿ ਸਾਡਾ ਇੱਕ ਇਹ ਵੀ ਏਮ ਆ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਰਕ ਦੇ ਨਾਲ ਕਹਿਣ ਦਾ ਭਾਵ ਅਸੀਂ ਪੂਰੀ ਸਮੱਗਰੀ ਇੱਥੇ ਅਵੇਲੇਬਲ ਕਰਾਈਏ ਪਰ ਉਹ ਭਰੋਸੇਯੋਗ ਹੋਵੇ ਉਹਦੀ ਉਹ ਸਮੱਗਰੀ ਵਰਤੋਂਯੋਗ ਹੋਵੇ ਤੇ ਉਹਦੀ ਇੱਕ ਮਹੱਤਤਾ ਹੋਵੇ ਉਸ ਸਮੱਗਰੀ ਦੀ ਇਹ ਨਾ ਹੋਵੇ ਅਸੀਂ ਉੱਥੇ ਇਹ ਅੱਜ ਬਹੁਤ ਸਾਰੀ ਸਮੱਗਰੀ ਪਾਉਣ ਦੇ ਚੱਕਰ ਦੇ ਵਿੱਚ ਉੱਥੇ ਉਹ ਜੀ ਵਰਤੋਂਕਾਰ ਆ ਜਿਹੜਾ ਸਾਡਾ ਯੂਜ਼ਰ ਆ ਉਹ ਕਨਫਿਊਜ਼ ਹੋ ਜਾਵੇ ਹੈ ਨਾ ਉਹਨੂੰ ਜੋ ਕੰਮ ਦੀ ਸਮੱਗਰੀ ਉਹ ਨਾ ਮਿਲੇ ਆਮ ਤੌਰ ਤੇ ਬਹੁਤ ਸਾਰੀਆਂ ਵੈਬਸਾਈਟਾਂ ਤੇ ਐਵੇਂ ਹੁੰਦਾ ਕਿ ਇੰਨਾ ਮਟੀਰੀਅਲ ਪਾ ਦਿੱਤਾ ਜਾਂਦਾ ਇਸ ਤਰ੍ਹਾਂ ਦਾ ਮਟੀਰੀਅਲ ਪਾ ਜਾਂਦਾ ਵੀ ਜਿਹੜਾ ਜਿਹੜੀ ਵਧੀਆ ਜਾਣਕਾਰੀ ਹੁੰਦੀ ਆ ਚੰਗੀ ਜਾਣਕਾਰੀ ਹੁੰਦੀ ਆ ਉਹ ਵੀ ਹਿਡਨ ਰਹਿੰਦੀ ਆ ਉਹ ਛੁਪੀ ਰਹਿੰਦੀ ਆ ਉਹ ਯੂਜ਼ਰ ਤੱਕ ਨਹੀਂ ਪਹੁੰਚਦੀ ਪਰ ਅਸੀਂ ਬੜਾ ਸਿਲੈਕਟਿਵ ਮਟੀਰੀਅਲ ਆ ਸਿਲੈਕਟਿਵ ਸਮੱਗਰੀ ਆ ਜਿਹੜੀ ਉਹੀ ਅਸੀਂ ਪੰਜਾਬੀ ਪੀਡੀਆ ਦੇ ਪਾਠਕ ਤੱਕ ਪਹੁੰਚਾਉਣਾ ਚਾਹੁੰਦੇ ਹਾਂਗੇ ਤੇ ਹੁਣ ਜਿਹੜੀ ਪੰਜਾਬੀ ਪੀਡੀਆ ਤੇ ਸਮੱਗਰੀ ਅਪਲੋਡ ਕਰਨ ਦਾ ਕੰਮ ਤੁਹਾਨੂੰ ਦੱਸਿਆ ਹੀ ਆ ਜਿਵੇਂ ਪੰਜਾਬੀ ਯੂਨੀਵਰਸਿਟੀ ਦੁਆਰਾ ਪਬਲਿਸ਼ ਜਿੰਨੀ ਸਮੱਗਰੀ ਆ ਭਾਸ਼ਾ ਭਾਰਤ ਪੰਜਾਬ ਦੁਆਰਾ ਜਿਹੜੀ ਸਮੱਗਰੀ ਤਿਆਰ ਕੀਤੀ ਗਈ ਆ ਉਹਨੂੰ ਅਸੀਂ ਪਬਲਿਸ਼ ਕਰ ਰਹੇ ਹਾਂਗੇ ਪੰਜਾਬੀ ਵਿਸ਼ਵ ਕੋਸ਼ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਜਿਹੜਾ ਛਾਪਿਆ ਗਿਆ ਉਹਨੂੰ ਅਸੀਂ 13 ਜਿਲਤਾਂ ਦੇ ਵਿੱਚ ਆ ਜਿਹੜਾ ਪੰਜਾਬੀ ਪੀਡੀਆ ਤੇ ਅਸੀਂ ਅਪਲੋਡ ਕਰ ਚੁੱਕੇ ਹਾਂ ਤੇ ਉਸ ਤੋਂ ਇਲਾਵਾ ਕੁਝ ਵਿਦਵਾਨ ਆਪੋ ਆਪਣੇ ਵਿਸ਼ਿਆਂ ਦੇ ਮਹਾਰਤ ਦੇ ਨਾਲ ਜੋੜੇ ਨੇ ਐਸੇ ਤਰ੍ਹਾਂ ਅਸੀਂ ਹੁਣ ਦੁਨੀਆਂ ਦੇ ਵਿੱਚ ਜਿਹੜੇ ਲੋਕ ਸਾਡੇ ਜਿਹੜੇ ਵਰਤੋਂਕਾਰ ਜਿਹੜੇ ਪਾਠਕ ਸਾਡੇ ਕੰਮ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਲਈ ਵੀ ਇੱਕ ਐਡਮਿਨ ਪੈਨਲ ਤਿਆਰ ਕਰ ਰਹੇ ਕਿ ਉਹਨਾਂ ਨੂੰ ਅਸੀਂ ਕੁਝ ਰਾਈਟਸ ਦੇ ਦਈਏ ਕਿ ਉਹ ਸਾਡੀ ਵੈਬਸਾਈਟ ਦੇ ਉੱਤੇ ਲੌਗਇਨ ਕਰਕੇ ਆਪਣਾ ਜਿਹੜਾ ਡਾਟਾ ਅਪਲੋਡ ਕਰ ਸਕਣ ਉੱਥੇ ਹੀ ਬੈਠ ਕੇ ਤੇ ਪਰ ਉਸ ਡਾਟੇ ਨੂੰ ਵੀ ਅਸੀਂ ਉਹਨਾਂ ਚਿਰ ਡਿਸਪਲੇ ਨਹੀਂ ਕਰਾਂਗੇ ਜਿੰਨਾ ਚਿਰ ਉਸ ਡਾਟੇ ਨੂੰ ਸਮੱਗਰੀ ਨੂੰ ਸਾਡੀ ਟੀਮ ਦੁਆਰਾ ਨਹੀਂ ਵਾਚਿਆ ਜਾਏਗਾ ਹਾਂ ਇਹਦੇ ਨਾਲ ਇੱਕ ਤਾਂ ਇਹ ਤਾਂ ਹੋਏਗਾ ਵੀ ਅਸੀਂ ਥੋੜੀ ਜਿਹੜੀ ਸਾਡਾ ਡਾਟਾ ਸਮੱਗਰੀ ਅਪਲੋਡ ਕਰਨ ਦਾ ਪ੍ਰੋਸੈਸ ਆ ਉਹਦੀ ਸਪੀਡ ਉਹ ਸਲੋ ਹੋਏਗਾ ਪਰ ਉਹਦੇ ਨਾਲ ਅਸੀਂ ਬਸ ਮੇਨ ਸਾਡਾ ਮਕਸਦ ਆ ਪੰਜਾਬੀ ਪੀਡੀਆ ਦੀ ਅਸੀਂ ਭਰੋਸੇਯੋਗਤਾ ਜਿਹੜੀ ਉਹ ਹਰ ਹਾਲਤ ਦੇ ਵਿੱਚ ਬਰਕਰਾਰ ਰੱਖਣਾ ਚਾਹੁੰਦੇ ਹਾਂ ਕਿਉਂਕਿ ਪੰਜਾਬੀ ਪੀਡੀਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਇੱਕ ਵਿਸ਼ੇਸ਼ ਉਪਰਾਲਾ ਜਦੋਂ ਅਸੀਂ ਪੀਡੀਆ ਪ੍ਰੋਜੈਕਟ ਉਲੀਕ ਰਹੇ ਸੀ ਤਾਂ ਦੇਖੋ ਰਿਵਿਊ ਆਫ ਲਿਟਰੇਚਰ ਅਸੀਂ ਕਰਦੇ ਹਾਂ ਜੋ ਕੰਮ ਕਰਨ ਜਾ ਰਹੇ ਹਾਂ ਤਾਂ ਉਹਦਾ ਅਸੀਂ ਪਿਛੋਕੜ ਦੇਖਦੇ ਹਾਂ ਪਹਿਲਾਂ ਇਹੋ ਜਿਹੇ ਕੰਮ ਕਿਹੜੇ ਕਿਹੜੇ ਹੋ ਰਹੇ ਨੇ ਤੇ ਸਾਡੇ ਕੋਲ ਇੱਕ ਵਿਕੀਪੀਡੀਆ ਮੇਨ ਸਾਈਟ ਸੀ ਮੇਨ ਐਨਸਾਈਕਲੋਪੀਡੀਆ ਸੀ ਉਹ ਤੋਂ ਇਲਾਵਾ ਅਸੀਂ ਹੋਰ ਕੁਝ ਵੈਬਸਾਈਟਾਂ ਜਾਂ ਹੋਰ ਭਾਸ਼ਾ ਭਾਰਤੀ ਭਾਸ਼ਾਵਾਂ ਦੇ ਪ੍ਰਸੰਗ ਦੇ ਵਿੱਚ ਜੋ ਗੱਲ ਕਰੀਏ ਜਿਵੇਂ 22 ਭਾਸ਼ਾਵਾਂ ਨੂੰ ਸਾਡੇ ਆਪਾਂ ਮੰਨਦੇ ਕਿ ਆਫੀਸ਼ੀਅਲੀ ਦਰਜਾ ਪ੍ਰਾਪਤ ਆ ਅਸੀਂ ਜੋ ਦੇਖਿਆ ਤਾਮਿਲ ਦੇ ਵਿਚ, ਹਿੰਦੀ ਦੇ ਵਿਚ ਜਾਂ ਕਿਸੇ ਹੋਰ ਭਾਰਤੀ ਭਾਸ਼ਾ ਦੇ ਵਿਚ ਇਹੋ ਜਿਹਾ ਉਪਰਾਲਾ ਹੋਇਆ ਤਾਂ ਸਾਨੂੰ ਕਿਤੇ ਵੀ ਇਹੋ ਜਿਹਾ ਉਪਰਾਲਾ ਨਹੀਂ ਮਿਲਿਆ। ਤੇ ਭਾਵੇਂ ਕਿ ਵਿਕੀਪੀਡੀਆ ਤੇ ਆਪਾਂ ਆਪਣੀ ਕਮਿਊਨਿਟੀ ਦੁਆਰਾ ਕੁਝ ਉਪਰਾਲੇ ਹੋ ਰਹੇ ਨੇ, ਪਰ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਆ ਤਾਂ ਪੰਜਾਬੀ ਯੂਨੀਵਰਸਿਟੀ ਨੇ ਇੱਕ ਇਹ ਇਸ ਤਰ੍ਹਾਂ ਦਾ ਵਿਸ਼ੇਸ਼ ਉਪਰਾਲਾ ਕੀਤਾ ਜਿਹਦੇ ਲਈ ਸਾਡੀ ਯੂਨੀਵਰਸਿਟੀ ਨੂੰ ਬੜੇ ਮਾਣ ਵਾਲੀ ਗੱਲ ਆ। ਅਸੀਂ ਵੀ ਮਾਣ ਕਰਦੇ ਆ ਕਿ ਅਸੀਂ ਉਪਰਾਲਾ ਕਰਨ ਦੇ ਵਿਚ ਪਹਿਲ ਕੀਤੀ ਹੈਗੀ। ਤੇ ਪੰਜਾਬੀ ਪੀਡੀਆ ਦੇ ਉੱਤੇ ਜੇ ਕੋਈ ਇਸ, ਮੈਂ ਇੱਥੇ ਵੀ ਇੱਕ ਆਪਣਾ ਸੁਨੇਹਾ ਦੇਣਾ ਚਾਹਾਂਗਾ ਕਿ ਪੰਜਾਬੀ ਪੀਡੀਆ ਵੈਬਸਾਈਟ ਦੇ ਉੱਤੇ ਜੇ ਕੋਈ ਕੰਮ ਕਰਨਾ ਚਾਹੁੰਦਾ ਹੋਵੇ ਵਰਤੋਂਕਾਰ, ਅਸੀਂ ਬਹੁਤ ਜਲਦੀ ਉਹਨਾਂ ਲਈ ਇੱਕ ਪੈਨਲ ਸ਼ੁਰੂ ਕਰ ਰਹੇ ਹਾਂਗੇ, ਇੱਕ ਪਲੇਟਫਾਰਮ ਸ਼ੁਰੂ ਕਰ ਰਹੇ ਹਾਂਗੇ ਜਿੱਥੇ ਉਹ ਰਜਿਸਟਰ ਹੋ ਕੇ ਪੰਜਾਬੀ ਪੀਡੀਆ ਲਈ ਕੁਝ ਕੰਮ ਕਰ ਸਕਦਾ, ਆਪਣਾ ਯੋਗਦਾਨ ਪਾ ਸਕਦਾ। ਪਰ ਉਹ ਤੋਂ ਪਹਿਲਾਂ ਸਾਡੀਆਂ ਵੈਬਸਾਈਟ ਦੇ ਉੱਤੇ ਕੁਝ ਈਮੇਲਸ ਨੇ, ਉਹਨਾਂ ਦੇ ਉੱਤੇ ਵੀ ਤੁਸੀਂ ਡਾਟਾ ਭੇਜ ਸਕਦੇ ਹੋਗੇ। ਸਾਡੀ ਟੀਮ ਦੁਆਰਾ ਉਹ ਡਾਟਾ ਪਹਿਲਾਂ ਚੈੱਕ ਕੀਤਾ ਜਾਊਗਾ, ਫਿਰ ਅਸੀਂ ਉੱਥੇ ਡਿਸਪਲੇ ਕਰ ਦਿਆਂਗੇ। ਜਾਂ ਉਹ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੀਆਂ ਐਂਟਰੀਆਂ ਦੀ, ਆਪਣੇ ਲੇਖਾਂ ਦੀ ਇੱਕ ਸੂਚੀ ਭੇਜ ਸਕਦੇ ਹੋਗੇ, ਜਿਹਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਇਹ ਸੂਚੀ ਨਾਲ ਸੰਬੰਧਿਤ ਜਿਹੜੇ ਲੇਖ ਨੇ ਇਹ ਪੰਜਾਬੀ ਪੀਡੀਆ ਤੇ ਪਬਲਿਸ਼ ਕਰਨ ਦੀ ਲੋੜ ਕਿੰਨੀ ਕਾ। ਅਸੀਂ ਤੁਹਾਨੂੰ ਹਾਂ ਰਿਸਪੋਂਡ ਕਰਾਂਗੇ। ਤੇ ਪੰਜਾਬੀ ਪੀਡੀਆ ਦੀ ਵੈਬਸਾਈਟ ਅਸੀਂ ਇਸ ਤਰ੍ਹਾਂ ਬਣਾਈ ਹੈ ਕਿ ਭਾਵੇਂ ਕਿ ਸਾਡੀ ਵੈਬਸਾਈਟ ਦਾ ਕਿਸੇ ਨੂੰ ਨਾ ਵੀ ਪਤਾ ਹੋਵੇ, ਇੱਕ ਜਿਹੜੀ ਖਾਸੀਅਤ ਹੈ, ਇਸ ਤੋਂ ਪਹਿਲਾਂ ਨਾ ਬਹੁਤ ਸਾਰੀਆਂ ਵੈਬਸਾਈਟਾਂ ਭਾਵੇਂ ਚੱਲ ਰਹੀਆਂ ਸੀ, ਉਹਨਾਂ ਤੇ ਮਟੀਰੀਅਲ ਜਿਹੜਾ ਪੰਜਾਬੀ ਦਾ ਸੀ, ਤੁਹਾਨੂੰ ਪਤਾ ਹੀ ਆ ਪੰਜਾਬੀ ਦੀ ਖਾਸ ਕਰਕੇ ਕੁਝ ਪ੍ਰੋਬਲਮਾਂ ਨੇ ਕਿ ਟਾਈਪਿੰਗ ਦੀ ਸਮੱਸਿਆ, ਉੱਥੇ ਪੰਜਾਬੀ ਦੇ ਗੁਰਮੁਖੀ ਦੇ ਅੱਖਰ ਦੇਖਣ ਦੀ ਪ੍ਰੋਬਲਮ ਆ, ਕਈ ਕੰਪਿਊਟਰ ਤੇ ਕਈ ਡਿਵਾਈਸ ਤੇ ਨਹੀਂ ਦਿਖਦੀਆਂ, ਗੂਗਲ ਦੀ ਸਰਚਿੰਗ ਦੀ ਪ੍ਰੋਬਲਮ ਸੀ, ਫੌਂਟਾਂ ਦੀਆਂ ਸਮੱਸਿਆਵਾਂ ਸੀ। ਅਸੀਂ ਨਾਲ ਨਾਲ ਉਹ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਕੰਮ ਕਰ ਰਹੇਗੇ। ਤੇ ਇਸ ਤਰ੍ਹਾਂ ਕੁਝ
ਇੱਕ ਇਹ ਜਿਸ ਤਰ੍ਹਾਂ ਤੁਸੀਂ ਇਹ ਫੌਂਟ ਦੀ ਗੱਲ ਕੀਤੀ ਤੇ ਇੱਕ ਇਹ ਮਾਈਂਡ ਸੀ ਕਿ ਕੀ ਇਸ ਦੇ ਲਈ ਕੋਈ ਕੀਬੋਰਡ ਵੀ ਤੁਸੀਂ ਤਿਆਰ ਕੀਤਾ ਹੈ, ਜਿਸ ਤਰ੍ਹਾਂ ਲਿਪੀਕਾਰ ਜਾਂ ਹੋਰ ਕੋਈ ਕੀਬੋਰਡ ਨੇ ਜਾਂ ਅੱਖਰ ਨੇ ਕੀਤਾ ਸੀ, ਕੋਈ ਇਹੋ ਜਿਹਾ ਇੱਕ ਕੀਬੋਰਡ ਵੀ ਹੈ ਜਿਹੜਾ ਤੁਸੀਂ ਆਪਣੇ ਮੋਬਾਈਲ ਜਾਂ ਲੈਪਟਾਪ ਦੇ ਵਿੱਚ ਕਰ ਸਕਦੇ ਹੋ?
ਬਿਲਕੁਲ ਬਿਲਕੁਲ ਜੀ, ਮੈਂ ਤੁਹਾਨੂੰ ਇਹਦੇ ਬਾਰੇ ਵੀ ਜਾਣਕਾਰੀ ਦੇਵਾਂਗਾ ਕਿ ਸਾਨੂੰ ਜਦੋਂ ਅਸੀਂ ਕੰਪਿਊਟਰ ਤੇ ਪੰਜਾਬੀ ਲਈ ਵਰਤੋਂ ਕਰਨੀ ਆ ਤਾਂ ਉਹ ਕਿਸ ਵਿਧੀ ਨਾਲ ਕਰਨੀ ਆ, ਉਹਦੇ ਬਾਰੇ ਵੀ ਥੋੜੀ ਜਿਹੀ ਗੱਲ ਹੋ ਜਾਏਗੀ। ਜੇ ਤੁਸੀਂ ਕੀਬੋਰਡ ਦੀ ਗੱਲ ਕਰੀ ਹੈਗੀ, ਹਾਂਜੀ ਹਾਂ, ਜਦੋਂ ਕੰਪਿਊਟਰ ਨੂੰ ਪੰਜਾਬੀ ਭਾਸ਼ਾ ਲਈ ਵਰਤਿਆ ਗਿਆ, ਉਹ ਇੱਕ ਗੈਰ ਯੂਨੀਕੋਡ ਪ੍ਰਣਾਲੀ ਆ ਜਿਹੜੀ ਸਕਾਈ ਅਸੀਂ ਕਹਿੰਦੇ ਹੈਗੇ, ਉਹਦੇ ਬੇਸ ਤੇ ਜ਼ਿਆਦਾ ਫੌਂਟ ਬਣੇ। ਇਹਦੇ ਇਸ ਟੌਪਿਕ ਦੇ ਉੱਤੇ ਇੱਕ ਵੱਖਰੀ ਵੀ ਗੱਲਬਾਤ ਹੋ ਸਕਦੀ ਹੈ, ਕਾਫੀ ਕਹਿਣ ਦਾ ਭਾਵ ਵਿਸਥਾਰ ਸਹਿਤ ਗੱਲ ਹੋ ਸਕਦੀ ਆ। ਤੇ ਉਹ ਗੈਰ ਯੂਨੀਕੋਡ ਸਿਸਟਮ ਸੀਗਾ। ਗੈਰ ਯੂਨੀਕੋਡ ਸਿਸਟਮ ਜੇ ਦੇਖਿਆ ਜਾਵੇ ਬੇਸਿਕਲੀ ਰੋਮਨ ਲਿਪੀ ਦੇ ਲਈ ਸੀਗਾ। ਅਸੀਂ ਉਸੇ ਨੂੰ ਅਡੋਪਟ ਕਰਕੇ ਉਸੇ ਦੇ ਆਧਾਰ ਤੇ ਕੁਝ ਫੌਂਟ ਬਣਾ ਕੇ ਅਸੀਂ ਪੰਜਾਬੀ ਲਈ ਵਰਤਣਾ ਸ਼ੁਰੂ ਕਰ ਦਿੱਤਾ। ਪਰ 1991 ਦੇ ਵਿੱਚ ਇੱਕ ਯੂਨੀਕੋਡ ਨਾਮ ਦੀ ਸੰਸਥਾ ਨੇ ਇੱਕ ਇਹੋ ਜਿਹਾ ਪਲੇਟਫਾਰਮ ਡਿਵੈਲਪ ਕੀਤਾ ਜਿਹਦੇ ਲਈ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਲਈ ਵਰਤੇ ਜਾਂਦੇ ਜਿਹੜੀਆਂ ਲਿਪੀਆਂ ਸੀ ਉਹਨਾਂ ਨੂੰ ਕੋਡ ਬੱਧ ਕਰ ਦਿੱਤਾ ਗਿਆ। ਹਰੇਕ ਲਿਪੀ ਚਿੰਨ੍ਹ ਨੂੰ ਆਪੋ ਆਪਣਾ ਇੱਕ ਸਾਈਨ ਦੇ ਦਿੱਤਾ ਗਿਆ।
ਬਿਲਕੁਲ।
ਤੇ ਜਦੋਂ ਕਿ ਹਾਂ ਕੰਪਿਊਟਰ ਦੇਖੋ ਇੰਨੇ ਹਰਮਨ ਪਿਆਰਾ ਹੋਇਆ, ਸਾਡੀਆਂ ਆਪਣੀਆਂ ਖੇਤਰੀ ਭਾਸ਼ਾਵਾਂ ਖੇਤਰੀ ਜ਼ਬਾਨਾਂ ਲਈ ਵਰਤੀਆਂ ਜਾਣ ਵਾਲੀਆਂ ਲਿਪੀਆਂ ਦੇ ਲਈ ਜਦੋਂ ਕੁਝ ਕੁ ਵਿਸ਼ੇਸ਼ ਜਿਹੜੇ ਮਾਹਰ ਸੀਗੇ ਜਿਵੇਂ ਜਨਵੇਜਾ ਜੌਲ ਜੀ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਪਹਿਲੇ ਫੌਂਟ ਬਣਾਏ, ਥਿੰਦ ਸਾਹਿਬ ਨੇਗੇ ਉਹਨਾਂ ਨੇ ਪਹਿਲੇ ਫੌਂਟ ਬਣਾਏ, ਕਿਰਪਾਲ ਸਿੰਘ ਪੰਨੂ ਜੀ ਨੇ ਟਰਾਂਟੋ ਤੋਂ ਉਹਨਾਂ ਨੇ ਕੁਝ ਫੌਂਟ ਬਣਾਏ। ਇਕਦਮ ਜਦੋਂ ਭਾਸ਼ਾ ਲਈ ਕੰਪਿਊਟਰ ਵਰਤਣਾ ਸ਼ੁਰੂ ਹੋਇਆ ਨਾ, ਉਹਨਾਂ ਸਾਰੇ ਲੋਕਾਂ ਨੇ ਬਹੁਤ ਜਲਦੀ ਉਹਨਾਂ ਨੂੰ ਅਡਾਪਟ ਕਰ ਲਿਆ। ਕਿਸੇ ਨੂੰ ਸੁਚੇਤ ਤੌਰ ਤੇ ਹਲੇ ਇਹਨੂੰ ਸਮਝਣ ਦੀ ਕਹਿੰਦੇ ਕੋਸ਼ਿਸ਼ ਵੀ ਨਹੀਂ ਕੀਤੀ ਗਈ, ਜਾਂ ਇੰਨਾ ਟਾਈਮ ਇਸ ਟੈਕਨੋਲੋਜੀ ਨੇ ਨਹੀਂ ਦਿੱਤਾ ਕਿਉਂਕਿ ਬਹੁਤ ਹਰਮਨ ਪਿਆਰੀ ਸੀ, ਬਹੁਤ ਜ਼ਰੂਰਤ ਸੀ ਇਸਦੀ, ਤੇ ਬਹੁਤ ਜਲਦੀ ਜਲਦੀ ਅਡਾਪਟ ਕਰ ਲਿਆ। ਤੇ ਇਕਦਮ ਵਾਇਰਸ ਵਾਂਗ ਫੈਲਿਆ, ਵਾਇਰਸ ਦਾ ਇਹ ਪੋਜ਼ਿਟਿਵ ਵਾਇਰਸ ਜਿਹੜਾ ਇਹ ਫੈਲਿਆ ਮਤਲਬ ਕਿ ਜਦੋਂ ਤੁਸੀਂ ਦੇਖਿਆ ਵੀ ਮੇਰੇ ਨਾਲ ਦਾ ਜਿਹੜਾ ਕੰਪਿਊਟਰ ਤੇ ਕੰਮ ਕਰ ਰਿਹਾ ਉਹ ਗੁਰਮੁਖੀ ਲਿਪੀ ਦੇ ਵਿੱਚ ਕਰ ਰਿਹਾ, ਗੁਰਮੁਖੀ ਅੱਖਰਾਂ ਨੂੰ ਕੰਪਿਊਟਰ ਤੇ ਵਰਤ ਰਿਹਾ, ਤੁਸੀਂ ਬੜੇ ਐਕਸਾਈਟਡ ਹੋਏ, ਤੁਸੀਂ ਕਿਹਾ ਵੀ ਤੁਸੀਂ ਕਿਵੇਂ ਵਰਤਦੇ ਹੋ ਗੁਰਮੁਖੀ ਲਿਪੀ ਲਈ ਕੰਪਿਊਟਰ ਨੂੰ? ਉਹਨੇ ਦੱਸਿਆ ਵੀ ਇੱਕ ਫੌਂਟ ਦਾ ਫੌਂਟ ਤੁਸੀਂ ਪਾਓ ਆਪਣੇ ਕੰਪਿਊਟਰ ਚ, ਤੁਸੀਂ ਵੀ ਵਰਤੋਂਗੇ ਇਸ ਤਰ੍ਹਾਂ। ਜਿਹੜੇ ਫੌਂਟ ਵੀ ਬਣੇ ਉਹ ਸਟੈਂਡਰਡਾਈਜ਼ ਨਹੀਂ ਬਣੇ ਹੈਗੇ, ਬਹੁਤ ਸਾਰੇ ਫੌਂਟ ਬਣੇ ਪੰਜਾਬੀ ਲਈ ਇਕਦਮ ਬਣੇ, ਉਹ ਲੇਆਊਟ ਦੇ ਆਧਾਰ ਤੇ ਬਣੇ। ਜਿਵੇਂ ਕੁਝ ਲੋਕ ਟਾਈਪਰਾਈਟਰ ਤੇ ਕੰਮ ਕਰਦੇ ਸੀ ਉਹਨਾਂ ਨੇ ਰੈਗਮੈਂਟਨ ਸਟਾਈਲ ਦੇ ਫੌਂਟ ਬਣਾ ਲਏ, ਕੁਝ ਲੋਕ ਸਿੱਧਿਆਂ ਕੰਪਿਊਟਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਫੋਨੈਟਿਕ ਸਟਾਈਲ ਦੇ ਫੌਂਟ ਬਣਾ ਲਏ ਜਿਵੇਂ ਪੀ ਤੋਂ ਪੱਪਾ, ਕੇ ਤੋਂ ਕੱਕਾ, ਐਲ ਤੋਂ ਲੱਲਾ, ਹੈਨਾ ਵਗੈਰਾ। ਇਹ ਇਕਦਮ ਫੈਲ ਗਿਆ। ਪਰ 1991 ਦੇ ਵਿਚ ਇਹ ਉਹ ਸਿਸਟਮ ਸੀਗਾ ਜਿਹੜਾ ਐਕਚੁਲੀ ਟੈਕਨੋਲੋਜੀ ਦੇ ਹਾਣ ਦਾ ਨੀ ਸੀਗਾ। ਟੈਕਨੋਲੋਜੀ ਜਿਹੜਾ ਇੱਕ, ਤੁਹਾਨੂੰ ਪਤਾ ਹੀ ਹੈ ਵੀ ਇੱਕ ਹਰੇਕ ਕੰਮ ਕਰਨ ਨੂੰ ਇੱਕ ਵਿਧੀ ਵਿਧਾਨ ਹੁੰਦਾ, ਇੱਕ ਸਿਸਟਮ ਹੁੰਦਾ।
ਬਿਲਕੁਲ,
ਇਹ ਵਿਧੀ ਉਹ ਸਿਸਟਮ ਦੇ ਵਿਚ ਨਹੀਂ ਸੀ ਆਉਂਦੀ ਜਿਹੜੀ ਖੇਤਰੀ ਭਾਸ਼ਾਵਾਂ ਦੀ ਲਿਪੀ ਨੂੰ ਸਪੋਰਟ ਕਰ ਸਕੇ। 1991 ਦੇ ਵਿਚ ਐਕਚੁਲੀ ਜਿਹੜਾ ਪ੍ਰੋਪਰ ਸਿਸਟਮ ਆ ਜਿਹੜਾ ਡਿਵੈਲਪ ਹੋ ਕੇ ਦੁਨੀਆਂ ਦੇ ਵਿਚ ਯੂਨੀਕੋਡ ਨੇ ਲੈ ਕੇ ਆਂਦਾ, ਜਿਹਦੇ ਦੁਨੀਆਂ ਦੀਆਂ ਸਾਰੀਆਂ ਲਿਪੀਆਂ ਨੂੰ ਹਰ ਇੱਕ ਚਿੰਨ ਨੂੰ ਇੱਕ ਯੂਨੀਕ ਕੋਡ ਦਿੱਤਾ ਗਿਆ, ਵਰਡ ਜਿਹਨੂੰ ਯੂਨੀਕੋਡ ਕਹਿੰਦੇ ਆ ਅਸੀਂ। ਜਿਹੜਾ ਉਹ ਸਿਸਟਮ ਸੀਗਾ ਉਹ ਦੁਨੀਆਂ ਦੇ ਸਾਰੇ ਕੰਪਿਊਟਰਾਂ ਦੇ ਵਿਚ ਅਕਸੈਪਟੇਬਲ ਸੀਗਾ, ਉਹ ਬਿਲਕੁਲ ਐਕੂਰੇਟ ਸਿਸਟਮ ਜਿਹੜਾ ਖੇਤਰੀ ਭਾਸ਼ਾ ਨੂੰ। ਪਰ ਦੂਜੇ ਪਾਸੇ ਇਹ ਗੈਰ ਯੂਨੀਕੋਡ ਸਿਸਟਮ ਬਹੁਤ ਜ਼ਿਆਦਾ ਪ੍ਰਫੁੱਲਿਤ ਹੋ ਗਿਆ ਜਾਂ ਇਹਦਾ ਪ੍ਰਚਾਰ ਵੀ ਬਹੁਤ ਹੋਇਆ, ਲੋਕਾਂ ਨੇ ਐਕਸੈਪਟ ਕਰ ਲਿਆ। ਤੇ ਇੱਕ ਗੱਲ ਹੋਰ ਸੀ ਕਿ ਇਸ ਤਰ੍ਹਾਂ ਸਾਡੇ ਕਿਸੇ ਕੇਂਦਰੀ ਅਦਾਰੇ ਨੇ ਇਹੋ ਜਿਹਾ ਉਪਰਾਲਾ ਨਹੀਂ ਕੀਤਾ, ਭਾਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹੁਣ ਇੱਕ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਚਲਾਇਆ ਜਿੱਥੇ ਪੰਜਾਬੀ ਲਈ ਕੰਪਿਊਟਰ ਦੀ ਸਹੀ ਤਰੀਕੇ ਨਾਲ ਕਿਵੇਂ ਵਰਤੋਂ ਕੀਤੀ ਜਾਵੇ ਉਹਦੇ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ, ਬਕਾਇਦਾ ਸਿਖਲਾਈ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਸਾਡੇ ਪੰਜਾਬੀ ਵਿਭਾਗ ਵੱਲੋਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇੱਕ ਇੱਕ ਹਫ਼ਤੇ ਦੀਆਂ ਵਰਕਸ਼ਾਪਾਂ ਉਲੀਕੀਆਂ ਜਾਂਦੀਆਂ ਨੇਗੀਆਂ। ਉਹਨਾਂ ਵਰਕਸ਼ਾਪਾਂ ਦੇ ਵਿੱਚ ਅਸੀਂ ਆਪਣੇ ਜਿਹੜੇ ਵਿਦਿਆਰਥੀ PhD MPhil ਕਰਦੇ ਨੇ ਜਾਂ ਸਾਡੇ ਕੁਝ ਅਧਿਆਪਕ ਸਾਥੀ ਨੇ ਉਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਲਈ ਜੇ ਕੰਪਿਊਟਰ ਦੀ ਵਰਤੋਂ ਕਰਨੀ ਆ ਉਹ ਕਿਹੜੀ ਠੀਕ ਵਿਧੀ ਆ, ਕਿਹੜੀ ਯੋਗ ਵਿਧੀ ਆ, ਉਹਦੇ ਨਾਲ ਕੀ ਆ। ਕਿਉਂਕਿ ਜਦੋਂ ਵੀ ਅਸੀਂ ਸਿੱਖਦੇ ਹਾਂ ਤੇ ਅਸੀਂ ਸਹੀ ਤਰੀਕੇ ਨਾਲ ਸਿੱਖ ਲਵਾਂਗੇ ਤਾਂ ਅੱਗੇ ਅਸੀਂ ਹੋਰਾਂ ਨੂੰ ਵੀ ਸਹੀ ਤਰੀਕੇ ਨਾਲ ਸਿਖਾਉਣ ਦੇ ਸਮਰੱਥ ਹੋ ਜਾਂਦੇ ਹੈਗੇ।
ਜੇ ਅਸੀਂ
ਠੀਕ ਉਹ ਤਰੀਕਾ ਸਿੱਖ ਲਿਆ ਜਿਹੜਾ ਠੀਕ ਨਹੀਂ ਤਾਂ ਅਸੀਂ ਵੀ ਅੱਗੇ ਜਾ ਕੇ ਉਹਨੂੰ ਉਹੀ ਤਰੀਕਾ ਬਾਕੀ ਕੁਝ ਫਲਾਵਾਂਗੇ, ਬਾਕੀ ਨੂੰ ਦੱਸਾਂਗੇ। ਤੇ ਸਾਡਾ ਮਕਸਦ ਆ ਵੀ ਕੁਝ ਇਹੋ ਜਿਹੇ ਟ੍ਰੇਨਿੰਗ ਪੈਦਾ ਕੀਤੇ ਜਾਣ ਜਿਹੜੇ ਅੱਗੇ ਜਾ ਕੇ ਸਹੀ ਤਰੀਕੇ ਨਾਲ ਪੰਜਾਬੀ ਲਈ ਕੰਪਿਊਟਰ ਦੀ ਵਰਤੋਂ ਕਿਵੇਂ ਕਰੀਏ ਉਹਦੇ ਬਾਰੇ ਦੱਸ ਸਕਣ। ਜਿਹੜਾ ਤੁਹਾਡਾ ਸਵਾਲ ਆ ਕਿ ਕੀ ਬੋਰਡ ਦੀ ਗੱਲ ਆ, ਦੇਖੋ ਮੈਂ ਤੁਹਾਨੂੰ ਦੋ ਕੀ ਬੋਰਡ ਬਾਰੇ ਗੱਲ ਕੀਤੀ ਆ, ਇੱਕ ਫੋਨੈਟਿਕ ਇੱਕ ਰੈਮਿੰਟਨ। ਕਿਉਂਕਿ ਉਹ ਲੋਕ ਜਿਹੜੇ ਪਹਿਲਾਂ ਪਹਿਲੇ ਤੌਰ ਤੇ ਕੰਪਿਊਟਰ ਦੀ ਜਿਹੜੀ ਵਰਤੋਂ ਆ ਪ੍ਰਿੰਟਿੰਗ ਦੇ ਉੱਤੇ ਕੀਤੀ ਗਈ ਆ, ਪਰ ਕੰਪਿਊਟਰ ਸਿਰਫ ਅਸੀਂ ਅੱਖਰਾਂ ਨੂੰ ਪ੍ਰਿੰਟ ਕਰਕੇ ਹੀ ਨਹੀਂ, ਇਹ ਤੋਂ ਇਲਾਵਾ ਬਹੁਤ ਸਾਰੇ ਕੰਮ ਜਿਹੜੇ ਅਸੀਂ ਇਸ ਮਸ਼ੀਨ ਤੋਂ ਲੈ ਸਕਦੇ ਹਾਂ। ਤੁਹਾਨੂੰ ਜਿਵੇਂ ਪਤਾ ਹੀ ਆ ਈਮੇਲ ਵੀ ਕਰ ਸਕਦੇ ਹਾਂਗੇ, ਅਸੀਂ ਉਸ ਡਾਟੇ ਨੂੰ ਕਨਵਰਟ ਕਰਕੇ ਕਿਸੇ ਹੋਰ ਭਾਸ਼ਾ ਦੇ ਵਿੱਚ ਵੀ ਪੜ੍ਹ ਸਕਦੇ ਹਾਂਗੇ। ਇਸੇ ਤਰ੍ਹਾਂ ਹੀ ਮਤਲਬ ਬਹੁਤ ਸਾਰੇ ਕੰਪੀਟੀਸ਼ਨ ਦੇ ਜਿਹੜੇ ਲਿੰਗੁਇਸਟਿਕ ਦੇ ਜਿਹੜੇ ਪੱਖ ਨੇ ਗੇ ਉਹਦਾ ਸਪੈਲ ਚੈੱਕ ਕਰ ਸਕਦੇ ਹੋ, ਗ੍ਰੈਮਰ ਚੈੱਕ ਕਰ ਸਕਦੇ ਹੋ, ਬਹੁਤ ਸਾਰਾ ਕੰਮ ਹੈ ਜਿਹੜਾ ਅਸੀਂ ਆਪਣਾ ਜਿਹੜੀ ਇੱਕ ਵਾਰੀ ਸਮੱਗਰੀ ਤਿਆਰ ਕਰ ਲਈ ਕੰਪਿਊਟਰ ਤੇ ਉਹਨੂੰ ਅੱਗੇ ਅਸੀਂ ਉਹਦੇ ਐਨਾਲਿਸਿਸ ਲਈ ਉਹਨੂੰ ਕਰ ਸਕਦੇ ਹਾਂਗੇ ਉਹ, ਪਰ ਤਾਂ ਹੀ ਕਰ ਸਕਦੇ ਹਾਂ, ਤਾਂ ਹੀ ਸੰਭਵ ਆ ਜੇ ਸਾਡਾ ਡਾਟਾ ਜਿਹੜਾ ਗੁਰਮੁਖੀ ਲਿਪੀ ਦੇ ਵਿੱਚ ਸਹੀ ਵਿਧੀ ਦੇ ਵਿੱਚ ਤਿਆਰ ਹੋਏਗਾ। ਮੰਨ ਲਓ ਤੁਸੀਂ ਪੰਜਾਬੀ PDF ਵੈਬਸਾਈਟ ਦੀ ਗੱਲ ਕਰਦੇ ਹਾਂ ਆਪਾਂ, ਜੇ ਉਹਦੇ ਵਿੱਚ ਜੋ ਸਮੱਗਰੀ ਪਈ ਆ ਜੇ ਉਹਨੂੰ ਤੁਸੀਂ ਗੂਗਲ ਦੇ ਰਾਹੀਂ ਸਰਚ ਕਰਨਾ ਚਾਹੁੰਦੇ ਹੋ, ਮੰਨ ਲਓ ਤੁਹਾਨੂੰ ਨਹੀਂ ਪਤਾ ਪੰਜਾਬੀ PDF ਕੋਈ ਸਾਈਟ ਆ, ਤੁਸੀਂ ਚਾਹੁੰਦੇ ਹੋ ਕਿ ਅਸੀਂ ਸਫ਼ਰਨਾਮੇ ਬਾਰੇ ਪੜ੍ਹਨਾ ਚਾਹੁੰਦੇ ਹਾਂਗੇ, ਅਸੀਂ ਅੰਮ੍ਰਿਤਸਰ ਦੀ ਐਂਟਰੀ ਪਟਿਆਲਾ ਬਾਰੇ ਪੜ੍ਹਨਾ ਚਾਹੁੰਦੇ ਹਾਂਗੇ, ਤੁਸੀਂ ਗੂਗਲ ਦੇ ਵਿੱਚ ਜਾ ਕੇ ਅੰਮ੍ਰਿਤਸਰ ਲਿਖੋ, ਪਟਿਆਲਾ ਲਿਖੋ ਜਾਂ ਕੋਈ ਵੀ ਕੀਵਰਡ ਪਾਓ, ਜੇ ਸਾਡੀ ਵੈਬਸਾਈਟ ਉਸ ਵਿਧੀ ਵਿਧਾਨ ਦੇ ਵਿੱਚ ਉਸ ਸਿਸਟਮ ਦੇ ਵਿੱਚ ਬਣੀ ਹੋਏਗੀ ਜਿਹਨੂੰ ਗੂਗਲ ਸਰਚ ਕਰਦਾ, ਗੂਗਲ ਯੂਨੀਕੋਡ ਨੂੰ ਸਰਚ ਕਰਦਾ, ਯੂਨੀਕੋਡ ਦੇ ਵਿੱਚ ਜਿਹੜੇ ਸਿੰਬਲ ਨੇ ਉਹਨਾਂ ਨੂੰ ਸਰਚ ਕਰਦਾ, ਤਾਂ ਉੱਥੇ ਬੜੀ ਈਜ਼ੀਲੀ ਆ ਜਾਏਗੀ। ਜਿਵੇਂ ਸਾਡੀ ਵੈਬਸਾਈਟ ਜਿੰਨੀ ਜ਼ਿਆਦਾ ਲੋਕਾਂ 'ਚ ਪਾਪੂਲਰ ਹੋਈ ਆ ਉਹ ਗੂਗਲ ਦੇ ਥਰੂ ਹੋਈ ਆ, ਗੂਗਲ ਦੁਆਰਾ ਹੋਈ ਆ ਗਈ। ਕਿਉਂਕਿ ਅਸੀਂ ਇੰਨਾ ਪ੍ਰਚਾਰ ਪ੍ਰਸਾਰ ਇਸ ਵੈਬਸਾਈਟ ਦਾ ਨਹੀਂ ਕਰ ਸਕੇ ਕਿ ਵਰਤੋਂ ਕਾਰਨ ਕਰ ਸਕੀਏ। ਜਿੰਨੀ ਕੁ ਸਾਡੀ ਅਪਰੋਚ ਸੀਗੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਹੁਣ ਮੈਂ ਆਸਟ੍ਰੇਲੀਆ ਆਇਆ ਸੀਗਾ, ਇੱਥੇ ਜਿੱਥੇ ਜਿੱਥੇ ਹਨਾ ਕੋਸ਼ਿਸ਼ ਹੋਈ ਤਾਂ ਸਾਰਿਆਂ ਨੂੰ ਦੱਸਦਾ ਰਹਿਣਾ ਕਿ ਇਹ ਵੈਬਸਾਈਟ ਆ, ਇਹ ਤੋਂ ਤੁਸੀਂ ਸਮੱਗਰੀ ਦੀ ਭਾਲ ਕਰ ਸਕਦੇ ਹਾਂ। ਉਹ ਤੋਂ ਇਲਾਵਾ ਗੂਗਲ ਨੇ ਜ਼ਿਆਦਾ ਸਾਨੂੰ ਸਪੋਰਟ ਕੀਤੀ ਆ, ਗੂਗਲ ਰਾਹੀਂ ਵੈਬਸਾਈਟ ਤੇ ਸਾਡੀ ਤੇ ਜ਼ਿਆਦਾ ਅਪਰੋਚ ਹੋਈ ਆ। ਇੱਕ ਤੁਹਾਨੂੰ ਦੱਸ ਰਿਹਾ ਵੀ ਜਿਵੇਂ ਯੂਨੀਕੋਡ ਦੇ ਆਉਣ ਦੇ ਨਾਲ ਉਹ ਸਮੱਸਿਆ ਦਾ ਹੱਲ ਹੋ ਗਿਆ ਕਿ ਜਿਹੜਾ ਡਾਟਾ ਪੰਜਾਬੀ ਦੇ ਵਿੱਚ ਆ, ਗੁਰਮੁਖੀ ਲਿਪੀ ਦੇ ਵਿੱਚ ਆ, ਉਹ ਅਗਰ ਇਹ ਯੂਨੀਕੋਡ ਸਿਸਟਮ ਦੇ ਵਿੱਚ ਆ, ਯੂਨੀਕੋਡ ਫੌਂਟਾਂ ਦੇ ਵਿੱਚ ਉਹ ਤਿਆਰ ਕੀਤਾ ਗਿਆ, ਤਾਂ ਉਹਨੂੰ ਤੁਸੀਂ ਦੁਨੀਆਂ ਦੇ ਕਿਸੇ ਵੀ ਕੰਪਿਊਟਰ ਦੇ ਉੱਤੇ ਭੇਜ ਦਿਓ ਤੇ ਉਹ ਪੜ੍ਹਿਆ ਜਾਏਗਾ, ਚਾਹੇ ਈਮੇਲ ਰਾਹੀਂ, ਚਾਹੇ ਵਟਸਐਪ ਰਾਹੀਂ, ਚਾਹੇ ਫੇਸਬੁੱਕ ਰਾਹੀਂ, ਉਹ ਤੇ ਗੂਗਲ ਤੇ ਸਰਚੇਬਲ ਵੀ ਹੋਏਗਾ ਤੇ ਉਹ ਬਕਾਇਦਾ ਉਹਦੇ ਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਹੀਂ ਹੋਏਗੀ। ਜਿਵੇਂ ਪੁਰਾਣਾ ਜਿਹੜੇ ਗੈਰ ਯੂਨੀਕੋਡ ਸਿਸਟਮ ਸੀ ਉਹਦੇ ਵਿੱਚ ਤੁਸੀਂ ਜੇ ਫੌਂਟ ਬਦਲ ਦਿੰਦੇ ਹੋ ਤਾਂ ਡਾਟਾ ਵੀ ਬਦਲ ਜਾਂਦਾ ਸੀ, ਡਾਟਾ ਪੜ੍ਹਨ ਯੋਗ ਨਹੀਂ ਰਹਿੰਦਾ ਸੀ, ਪਰ ਯੂਨੀਕੋਡ ਦਾ ਡਾਟਾ ਹਮੇਸ਼ਾ ਹੀ ਕਿਸੇ ਵੀ ਕੰਪਿਊਟਰ, ਚਾਹੇ ਉਹ ਪੰਜਾਬ ਕਹਿਣ ਦਾ ਭਾਵ ਜਿਹੜਾ ਵਿੰਡੋ ਐਕਸਪੀ ਸਰਵਿਸ ਪੈਕ 2 ਆ, ਉਹ ਤੋਂ ਬਾਅਦ ਜਿੰਨੇ ਵੀ ਓਪਰੇਟਿੰਗ ਸਿਸਟਮ ਆਏ ਨੇ ਉਹ ਸਾਰੇ ਯੂਨੀਕੋਡ ਨੂੰ ਸਪੋਰਟੇਬਲ ਨੇ। ਉੱਥੇ ਤੁਹਾਨੂੰ ਕੋਈ ਵੀ ਫੌਂਟ ਪਾਉਣ ਦੀ ਜ਼ਰੂਰਤ ਨਹੀਂ, ਕਿਸੇ ਵੀ ਤਰ੍ਹਾਂ ਦੀ ਕੋਈ ਥਰਡ ਪਾਰਟੀ ਇੰਸਟਾਲੇਸ਼ਨ ਦੀ ਲੋੜ ਨਹੀਂ, ਉੱਥੇ ਉਹ ਡਾਟਾ ਤੁਹਾਡਾ ਪੜ੍ਹਨ ਯੋਗ ਰਹੇਗਾ। ਉਸ ਤੋਂ ਇਲਾਵਾ ਇੱਕ ਮੈਂ ਜਿਹੜੀ ਬਹੁਤ ਹੀ ਇੰਪੋਰਟੈਂਟ ਗੱਲ ਦੱਸਣ ਜਾ ਰਿਹਾ ਉਹ ਹੈ ਕੀਬੋਰਡ ਦੀ। ਜਦੋਂ ਅਸੀਂ ਡਾਟਾ ਸਾਡੇ ਕੰਪਿਊਟਰ ਤੇ ਆ ਗਿਆ, ਕੋਈ ਫਾਈਲ ਸਾਡੇ ਕੰਪਿਊਟਰ ਤੇ ਆ ਗਈ ਪੰਜਾਬੀ ਦੀ ਗੁਰਮੁਖੀ ਲਿਪੀ ਦੀ, ਤਾਂ ਉਹਦੇ ਚ ਅਸੀਂ ਤੁਹਾਨੂੰ ਪਤਾ ਐਡੀਟਿੰਗ ਕਰਨੀ ਹੁੰਦੀ ਆ, ਬਦਲਾਅ ਕਰਨੇ ਹੁੰਦੇ ਜਾਂ ਆਪਣੇ ਵੱਲੋਂ ਹੋਰ ਸਮੱਗਰੀ ਟਾਈਪ ਕਰਨੀ ਹੁੰਦੀ ਹੈਗੀ। ਉਹਦੇ ਚ ਕਿਉਂਕਿ ਜੇ ਅਸੀਂ ਰੋਮਨ ਦੀ ਗੱਲ ਕਰੀਏ, ਰੋਮਨ ਦਾ ਸਾਡੇ ਕੋਲ ਕੁਆਲਿਟੀ ਕੀਬੋਰਡ ਹੈਗਾ, ਪਰ ਪੰਜਾਬੀ ਦਾ ਏਦਾਂ ਦਾ ਕੋਈ ਸਟੈਂਡਰਡ ਕੀਬੋਰਡ ਸਾਡੇ ਕੋਲ ਨਹੀਂ ਸੀਗਾ। ਫਨੈਟਿਕ ਵਾਲੇ ਸੀਗੇ, ਰਿਗਮੈਂਟਨ ਵਾਲੇ ਸੀ, ਉਹਨਾਂ ਦੇ ਵਿੱਚ ਵੀ ਆਪਸ ਵਿੱਚ ਹੀ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਕੰਟਰਡਿਕਸ਼ਨ ਸੀ, ਇੱਕ ਕੀ ਕਿਤੇ ਹੋਰ ਆ, ਦੂਜੀ ਕੀ ਕਿਤੇ ਹੋਰ, ਕੋਈ ਸਟੈਂਡਰਡਾਈਜ਼ ਅਸੀਂ ਪਲੇਟਫਾਰਮ ਨਹੀਂ ਡਿਵੈਲਪ ਕਰ ਸਕੇ। ਪਰ ਯੂਨੀਕੋਡ ਦੁਆਰਾ ਨਾਲ ਇੱਕ ਇਨਸਕ੍ਰਿਪਟ ਕੀਬੋਰਡ ਵੀ ਦਿੱਤਾ ਗਿਆ, ਹਰੇਕ ਕੰਪਿਊਟਰ ਦੇ ਵਿੱਚ ਇਨਬਿਲਟ ਉਹ ਆ ਰਿਹਾ ਹੈਗਾ, ਹਰੇਕ ਮੋਬਾਇਲ ਡਿਵਾਈਸ ਦੇ ਵਿੱਚ। ਮੋਬਾਇਲ ਦੇ ਵਿੱਚ ਮੈਂ ਇਹ ਨਹੀਂ ਕਹਿ ਸਕਦਾ ਵੀ ਹਰੇਕ ਵਿੱਚ ਹੁੰਦਾ, ਪਰ ਬਹੁਤੇ ਜ਼ਿਆਦਾ ਮੋਬਾਈਲਾਂ ਦੇ ਵਿੱਚ ਹੁਣ ਇਨਸਕ੍ਰਿਪਟ ਕੀਬੋਰਡ ਆ ਰਿਹਾ ਹੈਗਾ। ਮੋਬਾਈਲ ਦੇ ਉੱਤੇ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਜਾਂ ਇੰਨੀ ਜ਼ਿਆਦਾ ਮੁਸ਼ਕਿਲ ਨਹੀਂ, ਕਿਉਂਕਿ ਸਾਡੇ ਔਨ ਸਕਰੀਨ ਕੀਬੋਰਡ ਮੋਬਾਈਲ ਤੋਂ ਅਸੀਂ ਆਮ ਜਿੰਨੀਆਂ ਵੀ ਸਮਾਰਟ ਡਿਵਾਈਸ ਨੇ ਅਸੀਂ ਉੱਥੋਂ ਟਾਈਪ ਕਰਦੇ ਹਾਂ ਤੇ ਉੱਥੇ ਅੱਖਰ ਸਾਨੂੰ ਦਿਖਦੇ ਨੇ, ਪਰ ਜ਼ਿਆਦਾ ਸਮੱਸਿਆ ਸਾਡੀ ਕੰਪਿਊਟਰ ਦੀ ਸੀ। ਕੰਪਿਊਟਰ ਦੇ ਸਾਡੇ ਕੋਲ ਹਾਰਡ ਕੀਬੋਰਡ ਹੁੰਦਾ, ਪ੍ਰਿੰਟਿੰਗ ਫਾਰਮ ਦੇ ਵਿੱਚ ਰੋਮਨ ਲਿਪੀ ਦੇ ਅੱਖਰ ਤਾਂ ਸਾਨੂੰ ਦਿਖਦੇ ਨੇ ਪਰ ਗੁਰਮੁਖੀ ਦੇ ਨਹੀਂ ਦਿਖਦੇ ਹੈਗੇ। ਗੁਰਮੁਖੀ ਲਈ ਯੂਨੀਕੋਡ ਨੇ ਇੱਕ ਇਨਸਕ੍ਰਿਪਟ ਕੀਬੋਰਡ ਨਾਲ ਅਟੈਚ ਕੀਤਾ ਹੋਇਆ, ਉਹ ਹਰੇਕ ਕੰਪਿਊਟਰ ਦੇ ਵਿੱਚ ਆ। ਤੁਸੀਂ ਕੰਟਰੋਲ ਪੈਨਲ ਦੇ ਵਿੱਚ ਜਾ ਕੇ ਰੀਜਨ ਲੈਂਗੁਏਜ ਸੈਟਿੰਗ ਦੇ ਵਿੱਚ ਜਾ ਕੇ ਪੰਜਾਬੀ ਦੀ ਜਦੋਂ ਆਪਸ਼ਨ ਸਿਲੈਕਟ ਕਰੋਗੇ ਤਾਂ ਤੁਹਾਡੇ ਕੰਪਿਊਟਰ ਦੇ ਵਿੱਚ ਆਟੋਮੈਟਿਕਲੀ ਇੱਕ ਕੀਬੋਰਡ ਜੁੜ ਜਾਏਗਾ, ਜਿਹੜਾ ਕੀਬੋਰਡ ਦੁਨੀਆਂ ਦੇ ਹਰੇਕ ਕੰਪਿਊਟਰ ਦੇ ਵਿੱਚ ਅਵੇਲੇਬਲ ਆ, ਚਾਹੇ ਵਿੰਡੋ 10 ਆ, ਚਾਹੇ ਵਿੰਡੋ 7 ਆ, ਚਾਹੇ ਵਿੰਡੋ 8 ਆ। ਜਿਹੜੇ ਲੇਟੈਸਟ ਓਪਰੇਟਿੰਗ ਸਿਸਟਮ ਨੇ ਉਹ ਸਾਰੇ ਸਪੋਰਟ ਕਰਦੇ ਨੇ, ਪੰਜਾਬੀ ਨੂੰ ਪੂਰੀ ਤਰ੍ਹਾਂ ਸਪੋਰਟ ਕਰਦੇ ਨੇ, ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਸਮੱਸਿਆ ਨਹੀਂ ਆਉਂਦੀ। ਤੁਸੀਂ ਉਹ ਕੀਬੋਰਡ ਦੀ ਸਿਲੈਕਸ਼ਨ ਕਰਕੇ ਗੁਰਮੁਖੀ ਲਿਪੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋਗੇ। ਇੱਕ ਸਮੱਸਿਆ ਆਉਂਦੀ ਹੈ ਵੀ ਸਾਨੂੰ ਫਿਰ ਉਹ ਅਸੀਂ ਕਿੱਥੇ ਕਿਵੇਂ ਪਤਾ ਲੱਗੇ ਕਿਹੜਾ ਅੱਖਰ ਕਿਹੜੀ ਕੀ ਤੋਂ ਅਸੀਂ ਪਾਉਣਾ। ਉਹਦੇ ਲਈ ਤੁਸੀਂ ਆਪਣੇ ਸਰਚ ਬਾਕਸ ਦੇ ਵਿੱਚ ਜਾ ਕੇ ਔਨ ਸਕਰੀਨ ਕੀਬੋਰਡ ਟਾਈਪ ਕਰੋ ਆਪਣੇ ਕੰਪਿਊਟਰ ਦੇ ਉੱਤੇ, ਔਨ ਸਕਰੀਨ ਕੀਬੋਰਡ। ਜਦੋਂ ਔਨ ਸਕਰੀਨ ਕੀਬੋਰਡ ਤੁਸੀਂ ਸਿਲੈਕਟ ਕਰਕੇ ਉਹਨੂੰ ਅਨੇਬਲ ਕਰ ਦਿਓਗੇ ਤਾਂ ਤੁਹਾਡੇ ਸਕਰੀਨ ਦੇ ਉੱਤੇ ਇੱਕ ਕੀਬੋਰਡ ਦਿਖਣਾ ਸ਼ੁਰੂ ਹੋ ਜਾਏਗਾ। ਜਦੋਂ ਤੁਸੀਂ ਥੱਲੋ ਪੰਜਾਬੀ ਦੀ ਆਪਸ਼ਨ ਚੁਣੀ ਹੋਊਗੀ, ਪੰਜਾਬੀ ਲੈਂਗੁਏਜ ਦੀ ਆਪਸ਼ਨ ਚੁਣੀ ਹੋਏਗੀ, ਤਾਂ ਉਹ ਜਿਹੜਾ ਕੀਬੋਰਡ ਆ ਉਹ ਸਾਰਾ ਗੁਰਮੁਖੀ ਦੇ ਵਿੱਚ ਦਿਖਣਾ ਸ਼ੁਰੂ ਹੋ ਜਾਂਦਾ ਤੇ ਉੱਥੋਂ ਤੁਸੀਂ ਦੇਖ ਕੇ ਟਾਈਪ ਕਰ ਸਕਦੇ ਹੋਗੇ। ਨਾਲ ਨਾਲ ਕੁਝ ਸਮਾਂ ਤੁਸੀਂ ਦੇਖ ਕੇ ਕਰੋਗੇ, ਤੁਹਾਨੂੰ ਪਤਾ ਹੀ ਆ ਜਦੋਂ ਟਾਈਪਿੰਗ ਇੱਕ ਇਹੋ ਜਿਹੀ ਕਹਿਣ ਦਾ ਭਾਵ ਵਿਧੀ ਆ ਜਾਂ ਪ੍ਰੈਕਟਿਸ ਦੇ ਨਾਲ ਆਉਂਦੀ ਆ, ਜਿਵੇਂ ਤੁਸੀਂ ਕੰਮ ਕਰਦੇ ਜਾਓਗੇ ਤਿਵੇਂ ਤਿਵੇਂ ਕੀਬੋਰਡ ਦੇਖਣਾ ਬੰਦ ਕਰ ਦੇਣਗੇ। ਤੇ ਇਨਸਕ੍ਰਿਪਟ ਕੀਬੋਰਡ ਦਾ ਅਸੀਂ ਪ੍ਰਿੰਟ ਫਾਰਮ ਪੰਜਾਬੀ ਯੂਨੀਵਰਸਿਟੀ ਵੱਲੋਂ ਪਟਿਆਲਾ ਵੱਲੋਂ ਤਿਆਰ ਕੀਤਾ, ਪਿੱਛੇ ਜੇ ਅਸੀਂ ਇੱਕ ਸਟਿੱਕਰ ਵੀ ਲਾਂਚ ਕੀਤਾ ਤੇ ਕੀਬੋਰਡ ਵੀ ਅਸੀਂ ਬਹੁਤ ਜਲਦੀ ਜਿਹੜਾ ਪ੍ਰਿੰਟਿੰਗ ਫਾਰਮ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਿਹੜੇ ਪੰਜਾਬੀ ਦੇ ਵਰਤੋਂ ਕਾਰ ਨੇ ਉਹਨਾਂ ਨੂੰ ਦੇ ਰਿਹਾਗੇ। ਇਨਸਕ੍ਰਿਪਟ ਕੀਬੋਰਡ ਅਸੀਂ ਕਹਿਣ ਦਾ ਐਕਸੈਪਟ ਕਰਨ ਦਾ ਮਾਨਤਾ ਦੇਣ ਦਾ ਕਾਰਨ ਮੇਨ ਸਾਡਾ ਇਹੀ ਆ ਕਿਉਂਕਿ ਇਹ ਸਾਰੇ ਓਪਰੇਟਿੰਗ ਸਿਸਟਮਾਂ ਦੇ ਵਿੱਚ ਉਹ ਪਹਿਲਾਂ ਤੋਂ ਹੀ ਕਹਿਣ ਦਾ ਭਾਵ ਅਵੇਲੇਬਲ ਹੁੰਦਾ, ਸਿਰਫ ਇੱਕ ਆਪਸ਼ਨ ਸਿਲੈਕਟ ਕਰਨ ਦੀ ਲੋੜ ਆ ਕਿ ਇਸ ਤੁਹਾਡਾ ਕੰਪਿਊਟਰ ਆ ਪੰਜਾਬੀ ਲਈ ਕੰਮ ਕਰਨਾ ਸ਼ੁਰੂ ਕਰ ਦਿੰਦਾ। ਉਹਦੇ ਚ ਕੋਈ ਬਹੁਤ ਵੱਡਾ ਜਾਂ ਕੋਈ ਥਰਡ ਪਾਰਟੀ ਐਪਲੀਕੇਸ਼ਨ ਇੰਸਟਾਲ ਕਰਨ ਦੀ ਲੋੜ ਨਹੀਂ ਹੈਗੀ।
ਗੱਲ ਇੱਕ ਅਵੇਅਰਨੈਸ ਦੀ ਹੈ ਜੀ, ਪਤਾ ਹੋਣਾ ਚਾਹੀਦਾ ਹੈ ਕਿ ਉਹ ਜਾਗਰੂਕਤਾ ਹੋਣੀ ਚਾਹੀਦੀ, ਸਾਰਿਆਂ ਦੀ ਨੌਲੇਜ ਵਿੱਚ ਹੋਣਾ ਚਾਹੀਦਾ ਉਹ ਜੀ।
ਬਿਲਕੁਲ ਇਹ ਸਭ
ਜੀ ਰਾਜਵਿੰਦਰ ਜੀ, ਮੈਨੂੰ ਲੱਗਦਾ ਕਿ ਜਿਹੜੀ ਤਕਨੀਕ ਜੀ
ਹਾਂਜੀ ਹਾਂਜੀ
ਜੀ ਜਿਹੜੀ ਤਕਨੀਕ ਏ ਤੁਸੀਂ ਕਰ ਰਹੇ ਹੋ, ਜਿਹੜੀ ਪੰਜਾਬੀ ਪੀੜੀਆ ਲੈ ਕੇ ਵਿਸ਼ਵ ਦੇ ਸਾਹਮਣੇ ਆਓਗੇ, ਮੈਨੂੰ ਲੱਗਦਾ ਕਿ ਪੰਜਾਬੀ ਮਾਂ ਬੋਲੀ ਦੇ ਲਈ ਜ਼ਰੂਰੀ ਵਰਦਾਨ ਸਾਬਿਤ ਹੋਏਗਾ ਔਰ ਬਹੁਤ ਕੁਝ ਸਾਨੂੰ ਸਿੱਖਣ ਨੂੰ ਅੱਜ ਪ੍ਰੋਗਰਾਮ ਦੇ ਵਿੱਚ ਮਿਲਿਆ ਹੈ। ਸੋ ਜ਼ਰੂਰੀ ਜੀ, ਇਹ ਖਾਸ ਕਰਕੇ ਜਿਹੜੇ ਤੁਸੀਂ ਜਿਵੇਂ ਦੱਸਿਆ ਕਿ ਪੰਜਾਬ ਦੇ ਵਿੱਚ ਉਹ ਕਿਤਾਬਾਂ ਉਹ ਸਭ ਕੁਝ ਈਜ਼ੀਲੀ ਮੁਹੱਈਆ ਹੋ ਜਾਂਦਾ, ਪਰ ਥੋੜੀ ਜਿਹੀ ਦਿੱਕਤ ਸਾਨੂੰ ਉੱਥੋਂ ਦੂਰ ਬੈਠਿਆਂ ਨੂੰ ਆਉਂਦੀ ਹੈ। ਸੋ ਕਈ ਵਾਰੀ ਦਿਲ ਕਰਦਾ ਕਿ ਅੱਜ ਇਸ ਔਥਰ ਨੂੰ ਪੜ੍ਹੀਏ, ਅੱਜ ਉਸ ਕਿਸੇ ਕਵੀ ਦੀਆਂ ਕਵਿਤਾਵਾਂ ਪੜ੍ਹੀਏ, ਪਰ ਉਹ ਕੋਲ ਨਹੀਂ ਹੁੰਦੀਆਂ। ਸੋ ਇਹ ਬਹੁਤ ਵੱਡਾ ਇੱਕ ਤੋਹਫਾ ਕਹਿ ਲਓ ਤੁਸੀਂ ਸਾਨੂੰ ਦੇ ਰਹੇ ਹੋ। ਤੇ ਇੱਕ ਮੇਰੇ ਮਨ ਵਿੱਚ
ਜੀ
ਰਾਜਵਿੰਦਰ ਜੀ, ਇੱਕ ਜੋ ਪੰਜਾਬੀ ਦੀ ਗੱਲ ਕਰ ਰਹੇ ਹਾਂ ਅਸੀਂ ਇੱਥੇ, ਪੰਜਾਬੀ ਮਾਂ ਬੋਲੀ ਬਾਰੇ ਗੱਲ ਕਰਦੇ ਹਾਂ, ਪੰਜਾਬੀ ਨੂੰ ਪਿਆਰ ਕਰਨ ਦੀ ਗੱਲ ਕਰਦੇ ਹਾਂ। ਸੋ ਮੈਂ ਤੁਹਾਨੂੰ ਸਹੀ ਮਾਇਨੇ ਵਿੱਚ ਦੱਸਾਂ ਕਿ ਅਸੀਂ ਪੰਜਾਬੀ ਜਦੋਂ ਪੰਜਾਬ ਨੂੰ ਛੱਡ ਕੇ ਇੱਥੇ ਬਾਹਰ ਆ ਜਾਂਦੇ ਨਾ, ਕਹਿੰਦੇ ਜਦੋਂ ਮਾਂ ਦੀ ਉਂਗਲ ਛੱਡ ਦੋ ਮਾਂ ਫੇਰ ਜ਼ਿਆਦਾ ਯਾਦ ਆਉਂਦੀ ਆ। ਸੋ ਉਹ ਹਾਲ ਸਾਡਾ ਇੱਥੇ ਬੈਠਿਆਂ ਦਾ ਹੋਇਆ ਆ। ਪਰ ਇੱਕ ਗੱਲ ਮੈਂ ਤੁਹਾਨੂੰ ਪੁੱਛਣੀ ਆ ਕਿ ਸਭ ਉਪਰਾਲੇ ਹੋ ਰਹੇ ਆ ਜੋ ਬਹੁਤ ਸ਼ਲਾਘਾਯੋਗ ਨੇ, ਪਰ ਮੈਨੂੰ ਏਦਾਂ ਲੱਗਦਾ ਕਿ ਪੰਜਾਬ ਵਿੱਚ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ ਅਜੇ ਵੀ ਕਿਤੇ ਪੰਜਾਬੀ ਨੂੰ ਲੈ ਕੇ ਓਨੀ ਖੁੱਲੀ ਨਹੀਂ ਹੈ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਵਾਲਾ, ਜੇ ਤੁਸੀਂ ਬਾਹਰ ਜਾ ਕੇ ਪੰਜਾਬੀ ਬੋਲਦੇ ਆ, ਚਾਹੇ ਉਹ ਸਕੂਲ ਆ ਜਾਂ ਆਫਿਸ ਆ, ਪੰਜਾਬੀ ਬੋਲਣ ਵਾਲੇ ਨੂੰ ਕਿਤੇ ਨਾ ਕਿਤੇ ਇੱਕ ਅਨਪੜ੍ਹ ਦੀ ਤਰ੍ਹਾਂ ਦੇਖਿਆ ਜਾਂਦਾ ਹੈ। ਇਹ ਚੀਜ਼ਾਂ ਮੈਂ ਖੁਦ ਮਹਿਸੂਸ ਕੀਤੀਆਂ ਹੋਈਆਂ, ਉੱਥੇ ਪੰਜਾਬ ਦੇ ਵਿੱਚ ਸਕੂਲ 'ਚ ਟੀਚਰ ਸੀ। ਸੋ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਕੀਤਾ ਜਾਂਦਾ ਕਿ ਨਹੀਂ ਤੁਸੀਂ ਪਹਿਲਾਂ ਇੰਗਲਿਸ਼ ਹੀ ਬੋਲਣੀ ਆ। ਔਰ ਮੈਨੂੰ ਪਤਾ ਕਿ ਹੋਸ਼ ਲੈਂਦੇ ਬੱਚੇ ਨੂੰ ਅਸੀਂ ਫੈਨ ਹੀ ਦੱਸਦੇ ਹਾਂ, ਮੈਨੂੰ ਨਹੀਂ ਲੱਗਦਾ ਕੋਈ ਕਹਿੰਦਾ ਵੀ ਉਹ ਪੱਖਾ ਆ, ਤੇਰੀਆਂ ਅੱਖਾਂ ਆ, ਤੇਰਾ ਨੱਕ ਆ, ਅਸੀਂ ਆਈਜ਼ ਨੋਜ਼ ਤੋਂ ਹੀ ਸ਼ੁਰੂ ਕਰਦੇ ਹਾਂ। ਸੋ ਇਸ ਮਾਨਸਿਕਤਾ ਨੂੰ ਜਦੋਂ ਤੱਕ ਮੈਨੂੰ ਲੱਗਦਾ ਨਹੀਂ ਬਦਲਾਂਗੇ, ਉਹ ਪ੍ਰਚਾਰ ਨਹੀਂ ਹੋ ਸਕਣਾ। ਸੋ ਇਹਦੇ ਲਈ ਕੁਛ ਕਰ ਰਹੇ ਹਾਂ ਤੁਸੀਂ ਇਸ ਮਾਨਸਿਕਤਾ ਤੋਂ ਬਾਹਰ ਨਿਕਲ ਸਕੀਏ ਅਸੀਂ?
ਹਾਂਜੀ ਬਿਲਕੁਲ ਬਿਲਕੁਲ ਖੁਸ਼ਪ੍ਰੀਤ ਜੀ, ਜਿਵੇਂ ਤੁਸੀਂ ਗੱਲ ਕਰੀ, ਇਹ ਸਭ ਤੋਂ ਪਹਿਲਾਂ ਸਾਨੂੰ ਅਵੇਅਰਨੈਸ ਦੀ ਘਾਟ ਆ, ਸਾਨੂੰ ਅਵੇਅਰ ਹੋਣਾ ਪਏਗਾ। ਦੇਖੋ ਅਸੀਂ ਇਮੋਸ਼ਨਲੀ ਜਿੰਨਾ ਮਰਜ਼ੀ ਕਹੀ ਜਾਈਏ ਵੀ ਅਸੀਂ ਪੰਜਾਬੀ ਤਾਂ ਪੜ੍ਹਨੀ ਆ ਕਿ ਸਾਡੀ ਮਾਂ ਬੋਲੀ ਆ, ਸਾਡਾ ਫਰਜ਼ ਆ, ਫਰਜ਼ ਤੋਂ ਇਲਾਵਾ ਸਾਨੂੰ ਇਹ ਪਹਿਚਾਨਣ ਦੀ ਜ਼ਰੂਰਤ ਆ ਕਿ ਸਾਨੂੰ ਮਾਤ ਭਾਸ਼ਾ ਦੇ ਵਿੱਚ ਸਿੱਖਿਆ, ਆਪਣੀ ਮਾਂ ਬੋਲੀ ਦੀ ਜਿਹੜੀ ਸਾਡੀ ਪ੍ਰੈਕਟੀਕਲੀ ਨੀਡ ਆ ਉਹ ਕਿੰਨੀ ਆ ਤੇ ਕਿਉਂ ਆ, ਇਹਦੇ ਬਾਰੇ ਜ਼ਰੂਰ ਗੱਲ ਕਰਨੀ ਬਣਦੀ ਆ। ਜਿੰਨਾ ਚਿਰ ਅਸੀਂ ਸਾਰੇ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਨਹੀਂ ਕਰਾਂਗੇ, ਜਾਗਰੂਕ ਨਹੀਂ ਕਰਾਂਗੇ ਕਿ ਜਿਹੜੀਆਂ ਤੁਹਾਡੀ ਕ੍ਰੀਏਟਿਵ ਮਾਇੰਡ ਆ, ਤੁਹਾਡੀਆਂ ਇਮੈਜੀਨੇਸ਼ਨ ਹੈਗੀਆਂ, ਤੇ ਜੇ ਤੁਸੀਂ ਕੁਝ ਵੱਡਾ ਕਰਨਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਗਿਆਨ ਹਾਸਲ ਕਰਕੇ ਹੀ ਕਰ ਸਕਦੇ ਹੋਗੇ। ਹਾਂ ਮੈਂ ਨੀ ਕਹਿੰਦਾ ਇੱਕ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ, ਸਾਨੂੰ ਅੰਗਰੇਜ਼ੀ ਵੀ ਸਿੱਖਣੀ ਚਾਹੀਦੀ ਆ। ਹੁਣ ਦੇਖੋ ਦੁਨੀਆਂ ਦੀ ਤੁਹਾਨੂੰ ਤਾਂ ਪਤਾ ਹੀ ਆ, ਚਾਈਨੀਜ਼ ਸਭ ਤੋਂ ਅੱਗੇ ਆ ਰਹੀ ਆ।
ਬਿਲਕੁਲ,
ਤੇ ਮੈਂ ਜਿਹੜੀ ਕਾਨਫਰੰਸ ਦੇ ਵਿੱਚ ਭਾਗ ਲੈਣ ਲਈ ਆਸਟ੍ਰੇਲੀਆ ਆਇਆ, ਉੱਥੇ ਚਾਈਨੀਜ਼ ਬਹੁਤ ਸਾਰੇ ਸਪੀਕਰ ਆਏ ਹੋਏ ਸੀਗੇ, ਤਿੰਨ ਚਾਰ ਸਪੀਕਰ ਚਾਈਨੀਜ਼ ਸੀਗੇ। ਉਹਨਾਂ ਦੇ ਮੋਬਾਈਲ ਦੇ ਉੱਤੇ, ਉਹਨਾਂ ਦੇ ਲੈਪਟਾਪ ਦੇ ਉੱਤੇ ਸਾਰਾ ਕੁਝ ਚਾਈਨੀਜ਼ ਚ ਕੰਮ ਕਰ ਰਹੇ ਸੀਗੇ, ਆਪਣਾ ਰਿਸਰਚ ਪੇਪਰ ਵੀ ਚਾਈਨੀਜ਼ ਚ ਲੈ ਕੇ ਆਏ ਸੀ, ਪਰ ਨਾਲ ਉਹਨਾਂ ਨੇ ਟ੍ਰਾਂਸਲੇਟ ਕਰਕੇ ਅੰਗਰੇਜ਼ੀ ਚ ਐਕਸਪਲੇਨ ਕੀਤਾ। ਕਿਉਂਕਿ ਜਿਹੜੇ ਮੁੱਢਲੇ ਕੰਮ ਨੇ ਅਸੀਂ ਕ੍ਰੀਏਟਿਵ ਕੰਮ ਨੇ ਉਹ ਆਪਣੀ ਭਾਸ਼ਾ ਚ ਕਰ ਸਕਦੇ ਹਾਂ। ਇਹ ਸਾਨੂੰ ਸਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਆ ਕਿ ਤੁਸੀਂ ਅੰਗਰੇਜ਼ੀ ਸਿੱਖੋ, ਬਾਕੀ ਭਾਸ਼ਾਵਾਂ ਸਿੱਖੋ, ਅੰਗਰੇਜ਼ੀ ਹੀ ਕਿਉਂ, ਦੁਨੀਆਂ ਦੀਆਂ ਹੋਰ ਭਾਸ਼ਾਵਾਂ ਵੀ ਸਿੱਖੋ। ਜੇ ਤੁਸੀਂ ਹੋਰ ਭਾਸ਼ਾਵਾਂ, ਹਾਂ ਜੇ ਤੁਸੀਂ ਹੋਰ ਭਾਸ਼ਾਵਾਂ ਸਿੱਖਣੀਆਂ ਨੇ ਤਾਂ ਤੁਹਾਨੂੰ ਆਪਣੀ ਮਾਤ ਭਾਸ਼ਾ ਦੇ ਉੱਤੇ ਪਕੜ ਹੋਣੀ ਤੁਹਾਡੀ ਲਾਜ਼ਮੀ ਆ। ਜਿਹੜੇ ਲੋਕਾਂ ਦੀ ਮਾਤ ਭਾਸ਼ਾ ਦੇ ਪਕੜ ਨਹੀਂ ਹੈਗੀ, ਕਹਿਣ ਦਾ ਭਾਵ ਰੂਟਸ ਨਾਲ ਆਪਣੇ ਜੜ੍ਹਾਂ ਨਾਲ ਨਹੀਂ ਜੁੜੇ ਹੋਏ, ਤਾਂ ਉਹ ਦੂਜੀ ਭਾਸ਼ਾ ਵੀ ਉਨੀ ਵਧੀਆ ਨਹੀਂ ਬੋਲ ਸਕਦੇ। ਦੇਖੋ ਬੜਾ ਵਧੀਆ ਰਿਜ਼ਲਟ, ਹੁਣ ਜੇ ਅਸੀਂ ਦੇਖੀਏ ਪੰਜਾਬ ਦਾ ਰੁਝਾਨ, ਸਾਡੇ ਕੋਲੇ ਵਿਦਿਆਰਥੀ ਆਉਂਦੇ ਨੇ, ਘੱਟੋ ਘੱਟ ਸਾਨੂੰ ਮਾਣ ਹੁੰਦਾ ਵੀ ਸਾਡੇ ਪੰਜਾਬੀ ਦੇ ਵਿਦਿਆਰਥੀ ਨੇ, ਉਹਨਾਂ ਨੂੰ ਪੰਜਾਬੀ ਭਾਸ਼ਾ ਤਾਂ ਪੂਰੀ ਤਰ੍ਹਾਂ ਆਉਂਦੀ ਆ, ਪਰ ਜਦੋਂ ਕਿ ਅਸੀਂ ਦੂਜੇ ਡਿਸਿਪਲਿਨ ਵਾਲਿਆਂ ਨੂੰ ਦੇਖਦੇ ਹਾਂ ਤਾਂ ਉਹਨਾਂ ਨੂੰ ਅੰਗਰੇਜ਼ੀ ਵੀ ਠੀਕ ਠੀਕ ਆਉਂਦੀ ਹੁੰਦੀ ਆ ਤੇ ਉਹਨਾਂ ਨੂੰ ਪੰਜਾਬੀ ਵੀ ਨਹੀਂ ਆ ਰਹੀ। ਇਹ ਸਾਡੀ ਇੱਕ ਵੱਡੀ ਤਰਾਸਦੀ ਬਣ ਜਾ ਰਹੀ ਆ ਕਿ ਸਾਨੂੰ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਆ ਰਹੀ। ਜਦੋਂ ਕਿ ਭਾਸ਼ਾ ਦੀ ਜੇ ਗੱਲ ਕਰੀਏ, ਭਾਸ਼ਾ ਦੇਖੋ ਇੱਕ ਕਮਿਊਨੀਕੇਸ਼ਨ ਦਾ, ਸੰਚਾਰ ਦਾ ਇੱਕ ਟੂਲ ਆ, ਜਿਹਨੂੰ ਅਸੀਂ ਆਪਣੇ ਜਿਹੜੇ ਵਿਚਾਰ ਨੇ, ਭਾਵ ਨੇ, ਜਾਂ ਜੋ ਵੀ ਸਾਡਾ ਅਸੀਂ ਕੋਈ ਨਾ ਕੋਈ ਸਾਂਝਾ ਕਰਨਾ, ਆਦਾਨ ਪ੍ਰਦਾਨ ਕਰਦੇ ਸਮੱਗਰੀ ਦਾ, ਉਹ ਅਸੀਂ ਭਾਸ਼ਾਵਾਂ ਦੇ ਨਾਲ, ਭਾਸ਼ਾ ਦੇ ਨਾਲ ਅਸੀਂ ਡਾਟੇ ਦਾ ਇੱਕ ਦੂਜੇ ਨਾਲ ਲੈਣ ਦੇਣ ਕਰਦੇ ਹਾਂ। ਜਿੰਨਾ ਪੱਖ ਮਜ਼ਬੂਤ ਹੋਏਗਾ ਉਹ ਕਿਸੇ ਵੀ ਭਾਸ਼ਾ ਦੇ ਵਿੱਚ ਹੋਏ, ਓਨਾ ਹੀ ਅਸੀਂ ਅੱਗੇ ਤਰੱਕੀ ਕਰ ਸਕਦੇ ਹਾਂਗੇ, ਜ਼ਿਆਦਾ ਪ੍ਰਾਪਤੀਆਂ ਕਰ ਸਕਦੇ ਹਾਂ। ਦੇਖੋ ਜੇ ਅਸੀਂ ਦੇਖੀਏ ਹੁਣ ਇਸ ਟਾਈਮ ਸਕੂਲਾਂ ਦਾ, ਖਾਸ ਕਰਕੇ ਪ੍ਰਾਈਵੇਟ ਸਕੂਲਾਂ ਦਾ ਜ਼ੋਰ ਲੱਗਿਆ ਕਿ ਅਸੀਂ ਅੰਗਰੇਜ਼ੀ ਸਿਖਾ ਦਈਏ, ਫਿਰ ਵੀ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਨਹੀਂ ਆ ਰਹੀ। ਤੁਹਾਨੂੰ ਪਤਾ ਹੀ ਆ, ਕਿਉਂ ਨਹੀਂ ਆ ਰਹੀ?
ਕਿਉਂਕਿ
ਉਹ ਲੈਂਗੁਏਜ, ਹਾਂ ਉਹ ਲੈਂਗੁਏਜ, ਹਾਂ ਉਹ ਭਾਸ਼ਾ ਨੂੰ ਭਾਸ਼ਾ ਦੇ ਤੌਰ ਤੇ ਨਹੀਂ ਪੜ੍ਹਾ ਰਹੇ। ਜੇ ਭਾਸ਼ਾ ਨੂੰ ਭਾਸ਼ਾ ਦੇ ਤੌਰ ਤੇ ਪੜ੍ਹਾਇਆ ਜਾਵੇ, ਹੁਣ ਮੰਨ ਲਓ ਇੰਜੀਨੀਅਰਿੰਗ ਅਸੀਂ ਕਰਾਉਣੀ ਹੈਗੀ ਬੱਚੇ ਨੂੰ, ਇੰਜੀਨੀਅਰਿੰਗ ਦੇ ਵਿੱਚ ਜੇ ਉਹਨੂੰ ਉਹਦੀ ਭਾਸ਼ਾ ਦੇ ਵਿੱਚ ਦੱਸਿਆ ਜਾਵੇ ਭਾਈ ਆਹ ਚੀਜ਼ਾਂ ਐਵੇਂ ਨੇ, ਘੱਟੋ ਘੱਟ ਉਹਨੂੰ ਕਨਸੈਪਟ ਦਾ, ਸੰਕਲਪ ਦਾ ਸਮਝ ਲੱਗੇ ਨਾ। ਜੇ ਉਹਨੂੰ ਸੰਕਲਪ ਨਹੀਂ ਸਮਝ ਲੱਗੂਗਾ ਕੰਪਿਊਟਰ ਬਾਰੇ, ਆ ਕੰਪਿਊਟਰ ਕਿਵੇਂ ਕੰਮ ਕਰਦਾ, ਪ੍ਰੋਗਰਾਮਿੰਗ ਲੈਂਗੁਏਜ ਕੀ ਆ, ਉਹਦੇ ਬਾਰੇ ਉਹਨੂੰ ਉਹਦੀ ਭਾਸ਼ਾ ਦੇ ਵਿੱਚ ਦੱਸਿਆ ਜਾਵੇ, ਉਸ ਤੋਂ ਬਾਅਦ ਦੇ ਵਿੱਚ ਜਦੋਂ ਦੂਜੀ ਨਾਲ, ਹਾਂ ਠੀਕ ਆ ਉਹਨੂੰ ਲੈਂਗੁਏਜ ਅੰਗਰੇਜ਼ੀ ਜਿਹੜੀ ਵੀ ਲੈਂਗੁਏਜ ਸਿੱਖਣਾ ਚਾਹੁੰਦਾ, ਇਕੱਲੀ ਅੰਗਰੇਜ਼ੀ, ਕਿਉਂ ਦੁਨੀਆਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਨੇ, ਬਹੁਤ ਸਾਰੀਆਂ ਭਾਸ਼ਾਵਾਂ ਬਹੁਤ ਜ਼ਿਆਦਾ ਸਕੋਪ ਆ, ਉਹ ਭਾਸ਼ਾਵਾਂ ਵੀ ਉਹਨੂੰ ਸਿੱਖਣੀਆਂ ਚਾਹੀਦੀਆਂ ਨੇਗੀਆਂ। ਪਰ ਜਿਹੜੀ ਮੇਨ ਆ ਉਹਨੂੰ ਫੋਕਸ ਆ ਉਹ ਆਪਣੀ ਮਾਤ ਭਾਸ਼ਾ ਦੇ ਕਰਨਾ ਚਾਹੀਦਾ। ਇਹਦੇ ਲਈ ਮੈਨੂੰ ਲੱਗਦਾ ਸ਼ਾਇਦ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਦੋਸ਼ੀ ਦਿੰਦੇ ਹਾਂ ਕਿ ਜਿਹੜੇ ਪੰਜਾਬੀ ਦੇ ਟੀਚਰ ਆ, ਪੰਜਾਬੀ ਦੇ ਅਧਿਆਪਕ ਆ, ਜਿਹੜੇ ਅਸੀਂ ਨਹੀਂ ਸਮਝਾ ਸਕੇ, ਜਾਂ ਸਰਕਾਰਾਂ ਜਿਹੜੀਆਂ ਸਮਝ ਨਹੀਂ ਰਹੀਆਂ ਕਿ ਜਿਹੜੀ ਆਵਾਮ ਦੀ ਭਾਸ਼ਾ ਹੈਗੀ ਉਹਦੀ ਮਹੱਤਤਾ ਕੀ ਆ। ਜਿਵੇਂ ਅਸੀਂ ਕੋਈ ਖਾਸ ਕਰਕੇ ਕੋਈ ਫੰਕਸ਼ਨ ਦੇ ਵਿੱਚ ਜਾਂਦੇ ਹਾਂਗੇ, ਉਸ ਫੰਕਸ਼ਨ ਦੇ ਵਿੱਚ ਉਹ ਲੋਕ ਆਏ ਹੁੰਦੇ ਨੇ ਗੇ ਜਿਹੜੇ ਅੰਗਰੇਜ਼ੀ ਨੂੰ ਸਮਝ ਨਹੀਂ ਸਕਦੇ, ਪਰ ਉੱਥੇ ਜਿਹੜਾ ਪੂਰਾ ਜਿਹੜਾ ਉਹਦੀ ਸਮਾਗਮ ਦੀ ਪ੍ਰਕਿਰਿਆ ਗਈ, ਹੁਣ ਮੈਂ ਬਾਏ ਨੇਮ ਨੀ ਗੱਲ ਕਰਨਾ ਚਾਹੁੰਦਾ, ਤੇ ਉਹ ਪੂਰੀ ਪ੍ਰਕਿਰਿਆ ਗਈ ਜਿਹੜੀ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੁੰਦੀ ਹੈ, ਕਿਉਂਕਿ ਮੈਨੂੰ ਤਾਂ ਕਾਫੀ ਵਾਰ ਮੌਕਾ ਵੀ ਮਿਲਦਾ ਇਹੋ ਜਿਹੇ ਸਮਾਗਮ ਅਟੈਂਡ ਕਰਨ ਦਾ, ਤੇ ਜਿੱਥੇ ਬਹੁਤੇ ਸਾਡੇ ਲੋਕ ਨੇ ਪਿੰਡਾਂ ਵਾਲੇ ਆਏ ਹੁੰਦੇ ਨੇ, ਪਰ ਜਿਹੜਾ ਪ੍ਰੋਗਰਾਮ ਦੀ ਪੂਰੀ ਰੂਪ ਰੇਖਾ ਚ ਪੂਰਾ ਕੰਮ ਆ ਉਹ ਅੰਗਰੇਜ਼ੀ ਚੱਲ ਰਿਹਾ ਹੁੰਦਾ। ਅਸੀਂ ਤਾਂ ਫਿਰ ਸਵਾਲ ਵੀ ਕਰਦੇ ਹਾਂ ਨਾ ਵੀ ਤੁਸੀਂ ਜਿਹਨਾਂ ਲੋਕਾਂ ਨੂੰ ਆਪਣਾ ਮੈਸੇਜ ਸੁਨੇਹਾ ਦੇਣਾ ਚਾਹੁੰਦੇ ਹੋ, ਜਦੋਂ ਉਹਨਾਂ ਨੂੰ ਸੁਨੇਹਾ ਤੁਹਾਡਾ ਸਮਝ ਨਹੀਂ ਆਊਗਾ, ਉਹ ਇੱਥੋਂ ਕੀ ਸਿੱਖ ਕੇ ਜਾਣਗੇ? ਕਈ ਵਾਰੀ ਗੱਲ ਕਰੀ ਹੁੰਦੀ ਆ ਕਿ ਵਿਆਹਾਂ ਦੇ ਕਾਰਡਾਂ ਦੀ ਲੋਕ ਅੰਗਰੇਜ਼ੀ ਦੇ ਵਿੱਚ ਛਪਵਾ ਲੈਂਦੇ ਨੇ ਗੇ, ਤੇ ਉਹ ਫਿਰ ਅਸੀਂ ਪੁੱਛੀਦਾ ਜਿਹਦੇ ਘਰ ਕਾਰਡ ਹੁੰਦਾ ਵੀ ਤੁਸੀਂ, ਉਹ ਕਹਿੰਦੇ ਵੀ ਮੁਸ਼ਕਿਲ ਨਾਲ ਸਾਨੂੰ ਤਾਂ ਜਦੋਂ ਤਰੀਕ ਹੀ ਸਮਝ ਆਉਂਦੀ ਆ, ਬਾਕੀ ਦਾ ਘਰ ਸਾਨੂੰ ਪਤਾ ਨੀ ਕੀ ਛਪਿਆ ਹੋਇਆ। ਇਸ ਤਰ੍ਹਾਂ ਅਸੀਂ ਇੱਕ ਬੜੇ ਭੁਲੇਖੇ ਦੇ ਵਿੱਚ, ਮੌਕਟੇ ਦੇ ਵਿੱਚ ਜਿਉਂਦੇ ਹਾਂਗੇ ਹਨਾ। ਮੌਕਟੇ ਤੋਂ ਨਿਕਲਣ ਦੀ ਲੋੜ ਆ ਸਾਨੂੰ, ਆਪਣੀ ਅਸਲੀਅਤ ਨੂੰ ਪਹਿਚਾਨਣ ਦੀ ਲੋੜ ਆਗੀ, ਇਹਦੀ ਬਹੁਤ ਸਾਨੂੰ ਪਤਾ ਹੋਵੇ ਵੀ ਸਾਡੀ ਭਾਸ਼ਾ, ਅਸੀਂ ਆਪਣੀ ਭਾਸ਼ਾ ਦੇ ਵਿੱਚ ਕੰਮ ਕਿਉਂ ਕਰਨਾ ਜ਼ਰੂਰੀ ਆ। ਜਿੰਨਾ ਚਿਰ ਨਹੀਂ ਹੋਊਗਾ ਓਨਾ ਚਿਰ ਅਸੀਂ ਹਨਾ ਭੁਲੇਖੇ ਦੇ ਵਿੱਚ ਜੀਵਾਂਗੇ। ਜਿਵੇਂ ਕਿ ਹੁਣ ਜ਼ਿਆਦਾਤਰ ਐਵੇਂ ਹੋ ਰਿਹਾ, ਜਿਵੇਂ ਤੁਸੀਂ ਗੱਲ ਕਰੀ ਆ ਕਿ ਜੇ ਕਿਸੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਉਹ ਇਹ ਸਮਝ ਲਿਆ ਜਾਂਦਾ ਕਿ ਪੜ੍ਹਿਆ ਲਿਖਿਆ ਨਹੀਂ ਹੈਗਾ। ਮੈਂ ਅੰਗਰੇਜ਼ੀ ਦੀ ਗੱਲ ਕਰਦਾ, ਮੈਂ ਕਿਸੇ ਵੀ ਭਾਸ਼ਾ ਦੀ ਗੱਲ ਕਰਨਾ, ਤੁਸੀਂ ਉਸ ਭਾਸ਼ਾ ਦੇ ਇਨਵਾਇਰਮੈਂਟ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰੋ, ਤੁਸੀਂ ਇੱਕ ਦੋ ਮਹੀਨੇ ਦੇ ਵਿੱਚ ਉਹ ਭਾਸ਼ਾ ਦੀ ਜਿਹੜੀ ਮੂਲ ਵਕੈਬਲਰੀ ਹੈਗੀ, ਜਿਹੜੀ ਤੁਹਾਨੂੰ ਲੋੜੀਂਦੀ ਵਕੈਬਲਰੀ ਆ ਜਾਂ ਲੋੜੀਂਦੇ ਜਿਹੜੇ ਉਚਾਰ ਨੇ, ਸੈਂਟੈਂਸ ਨੇ, ਤੁਸੀਂ ਬੜੇ ਈਜ਼ੀਲੀ ਉਚਾਰਨਾ, ਪੜ੍ਹਨਾ, ਬੋਲਣਾ, ਸੁਣਨਾ ਸਿੱਖ ਜਾਓਗੇ, ਕੋਈ ਪ੍ਰੋਬਲਮ ਨਹੀਂ ਆਉਂਦੀ, ਮੁਸ਼ਕਿਲ ਨਹੀਂ ਆਉਂਦੀ ਹੈਗੀ।
ਬਿਲਕੁਲ,
ਇਹ ਤਾਂ ਹੈ ਹੀ ਸੋਸ਼ਲ ਟੂਲ ਆ, ਅਸੀਂ ਸਮਾਜ ਦੇ ਵਿੱਚ ਭਾਸ਼ਾ ਪ੍ਰਾਪਤ ਕਰਦੇ ਆ,
ਕਰ ਲੈਂਦੇ ਆ ਜੀ। ਬਿਲਕੁਲ ਬਿਲਕੁਲ, ਉਹ ਉਹਨਾਂ ਦਾ ਐਕਸੈਂਟ ਕਹਿ ਲੋ ਜਾਂ ਉਹਨਾਂ ਦਾ ਸਲੈਂਗ ਕਹਿ ਲੋ, ਉਹ ਸਾਰੇ ਤੁਹਾਡੀ ਭਾਸ਼ਾ ਵਿੱਚ ਅਬਜ਼ਰਵ ਹੋ ਜਾਂਦੇ ਆ। ਪਰ ਕਿਤੇ ਨਾ ਕਿਤੇ ਜਿਹੜੀ ਪਕੜ ਜੇ ਤੁਹਾਡੀ ਮਜ਼ਬੂਤ ਆਪਣੀ ਮਾਤ ਭਾਸ਼ਾ ਤੇ ਹੈ, ਤੇ ਮੈਨੂੰ ਲੱਗਦਾ ਫੇਰ ਬਾਕੀ ਭਾਸ਼ਾਵਾਂ ਸਿੱਖਣੀਆਂ ਵੀ ਬੜੀਆਂ ਆਸਾਨ ਹੋ ਜਾਂਦੀਆਂ। ਤੇ ਇੱਥੇ ਦੀਆਂ ਸਰਕਾਰਾਂ ਇਸ ਲਈ ਬੜਾ ਹੱਲਾਸ਼ੇਰੀ ਦਿੰਦੀਆਂ ਨੇ, ਬੜੇ ਫੰਡਸ ਦਿੰਦੀਆਂ ਨੇ ਔਰ ਇਨਕਰੇਜ ਕਰਦੀਆਂ ਕਿ ਤੁਸੀਂ ਆਪਣੀ ਮਾਂ ਬੋਲੀ, ਆਪਣੇ ਕਲਚਰ ਨੂੰ ਵਿੱਚ ਰਹੋ, ਉਹਨਾਂ ਨੂੰ ਬੋਲੋ। ਔਰ ਉਹਦੇ ਲਈ ਸਕੂਲ ਵੀ ਖੋਲੇ ਗਏ ਨੇ, ਕਈ ਭਾਸ਼ਾਵਾਂ ਜਿਹੜੀਆਂ ਇੱਥੇ ਹੈਗੀਆਂ ਉਹਨਾਂ ਦੇ ਤੇ ਕਾਫੀ ਜਿਸ ਤਰ੍ਹਾਂ ਸੈਕਿੰਡ ਲੈਂਗੁਏਜ ਦੀ ਤੌਰ ਤੇ ਪੜ੍ਹਾਈਆਂ ਜਾਂਦੀਆਂ। ਪੰਜਾਬੀ ਵੀ ਸ਼ੁਰੂ ਹੋਈ ਹੈ, ਪਰ ਅਜੇ ਤੱਕ ਮੈਨੂੰ ਲੱਗਦਾ ਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਓਨਾ ਇਹਦਾ ਨਹੀਂ ਹੋਇਆ ਕਿ ਸੈਕਿੰਡ ਲੈਂਗੁਏਜ ਦੇ ਤੌਰ ਤੇ ਆਮ ਸਕੂਲਾਂ ਦੇ ਵਿੱਚ ਨਹੀਂ ਦੇਖੀ ਜਾਂਦੀ। ਤੇ ਪਰ ਕੋਸ਼ਿਸ਼ ਹੈ ਜੀ, ਔਰ ਉਮੀਦ ਹੈ ਕਿ ਇਸ ਬੋਲੀ ਨੂੰ ਅਸੀਂ ਇੱਥੇ ਵਿਦੇਸ਼ਾਂ ਦੇ ਵਿੱਚ ਵੀ ਸਤਿਕਾਰਯੋਗ ਜਿਹੜਾ ਦਰਜਾ ਦਵਾ ਸਕੀਏ, ਤੇ ਤੁਹਾਡੇ ਵਰਗੇ ਉੱਦਮੀ ਜਿਹੜੇ ਇਹ ਕੰਮ ਕਰ ਰਹੇ ਨੇ ਉਹਦੇ ਨਾਲ ਇਹ ਕੰਮ ਹੋਰ ਆਸਾਨ ਹੋ ਜਾਂਦਾ। ਸੋ ਗੱਲਾਂ ਬਹੁਤ ਨੇ ਰਾਜਵਿੰਦਰ ਜੀ ਦਿਲ ਦੇ ਵਿੱਚ, ਮੇਰੀਆਂ ਖੁਦ ਬਹੁਤ ਗੱਲਾਂ ਔਰ ਸਰੋਤਿਆਂ ਦੇ ਮਨਾਂ ਦੇ ਵਿੱਚ ਵੀ ਬਹੁਤ ਕੁਝ ਹੋਏਗਾ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ, ਪਰ ਇੱਕ ਪ੍ਰੋਗਰਾਮ ਚ ਜਿਹੜੇ ਵਕਤ ਦੀ ਪਾਬੰਦੀ ਹੁੰਦੀ ਹੈ ਉਹਦੇ ਕਰਕੇ ਜ਼ਿਆਦਾ ਗੱਲਬਾਤ ਨਹੀਂ ਕਰ ਸਕਦੇ, ਪਰ ਬਹੁਤ ਬਹੁਤ ਧੰਨਵਾਦ ਤੁਹਾਡਾ। ਇੱਕ ਤੇ ਤੁਸੀਂ ਜੋ ਇੰਨਾ ਵਧੀਆ ਕੰਮ ਕਰ ਰਹੇ ਹੋ ਔਰ ਖਾਸ ਕਰਕੇ ਸਾਡੇ ਜਿਹੜੇ NRIs ਕਹਿ ਲਓ ਆਪਣੀ ਧਰਤੀ ਤੋਂ ਦੂਰ ਬੈਠੇ ਉਹਨਾਂ ਲਈ ਤੇ ਬਿਲਕੁਲ ਵਰਦਾਨ ਹੈ ਜੀ ਇਹ। ਸੋ ਉਸ ਤੋਂ ਇਲਾਵਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਪ੍ਰੋਗਰਾਮ ਦੇ ਵਿੱਚ ਆਏ ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੁਛ ਹੋਰ ਸੁਨੇਹਾ ਜੇ ਤੁਸੀਂ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋ?
ਇੱਕ ਤਾਂ ਹਰਮਨ ਰੇਡੀਓ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੈਨੂੰ ਸਾਰੇ ਆਸਟ੍ਰੇਲੀਆ ਦੇ ਜਿਹੜੇ ਸਰੋਤੇ ਨੇ ਉਹਨਾਂ ਦੇ ਰੂਬਰੂ ਕਰਾਇਆ। ਤੇ ਇਸ ਤੋਂ ਇਲਾਵਾ ਜਿਵੇਂ ਪੰਜਾਬੀ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬੀ ਸਿੱਖਣ ਤੇ ਸਿਖਾਉਣ ਲਈ ਇੱਕ ਵਿਸ਼ੇਸ਼ ਸੀਡੀ ਤਿਆਰ ਕੀਤੀ ਹੈਗੀ, ਪੰਜਾਬੀ ਗਿਆਨ ਉਹਦਾ ਨਾਮ ਆ। ਤੁਸੀਂ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕਰ ਸਕਦੇ ਹੋਗੇ। ਉਸ ਵੀ ਭਾਵੇਂ ਇੱਕ ਸੀਡੀ ਲਿਆ ਕੇ ਤੁਸੀਂ ਉਹਦੀ ਜਿੰਨੀ ਮਰਜ਼ੀ ਕਾਪੀ ਕਰ ਲਓ, ਅਸੀਂ ਯੂਨੀਵਰਸਿਟੀ ਵੱਲੋਂ ਉਹਦੇ ਤੇ ਕੋਈ ਲੋਕ ਨਹੀਂ ਲਾਇਆ, ਬਹੁਤ ਜੈਨੂਇਨ ਜਿਹਦੀ ਪ੍ਰਾਈਸ ਰੱਖਿਆ। ਜਿੰਨਾ ਕੁ ਸਾਨੂੰ ਉਹ ਕੋਸਟ ਸੀਡੀ ਤਿਆਰ ਕਰਨ ਤੇ ਆਈ ਆ, ਅਸੀਂ ਓਨੀ ਕੁ ਕੋਸਟ ਲਈ ਆ ਉਹਦੀ। ਤੇ ਉਹ ਤੋਂ ਇਲਾਵਾ ਤੁਸੀਂ ਕਿੰਨੀਆਂ ਮਰਜ਼ੀ ਸੀਡੀਆਂ ਤਿਆਰ ਕਰਕੇ ਕਿਤੇ ਵੀ ਵੰਡ ਸਕਦੇ ਹੋ, ਅਸੀਂ ਉਹਤੇ ਕੋਈ ਰੋਕ ਨਹੀਂ ਲਾਉਂਦੇ। ਕੋਈ ਇਸ ਤਰ੍ਹਾਂ ਨਹੀਂ ਕਹਿੰਦੇ ਵੀ ਕਾਪੀ ਰਾਈਟ ਦੀ ਲੰਘਣਾ, ਅਸੀਂ ਕਹਿੰਦੇ ਉਹਨੂੰ ਕਾਪੀ ਕਰਕੇ ਜਿੱਥੇ ਤੱਕ ਪਹੁੰਚਾ ਸਕਦੇ ਹੋ ਪਹੁੰਚਾਓ। ਪੰਜਾਬੀ ਗਿਆਨ .com ਤੇ ਥੋੜਾ ਜਿਹਾ ਡੈਮੋ ਪਿਆ, ਉਹ ਵੀ ਤੁਸੀਂ ਦੇਖ ਸਕਦੇ ਹੋਗੇ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਲਰਨ ਪੰਜਾਬੀ .org ਇੱਕ ਵੈਬਸਾਈਟ ਚਲਾਈ ਜਾ ਰਹੀ ਹੈਗੀ, ਤੁਸੀਂ ਉਹਦੇ ਤੋਂ ਵੀ ਆਪਣਾ ਫਾਇਦਾ ਲੈ ਸਕਦੇ ਹੋਗੇ। ਇਸੇ ਤਰ੍ਹਾਂ ਅਸੀਂ ਪੰਜਾਬੀ ਐਪਸ .com ਇੱਕ ਵੈਬਸਾਈਟ ਚਲਾ ਰਹੇ ਹਾਂਗੇ, ਜਿਹਦੇ ਤੇ ਪੰਜਾਬੀ ਨਾਲ ਸੰਬੰਧਿਤ ਕੁਝ ਐਪਲੀਕੇਸ਼ਨਾਂ ਨੇ, ਉਹਨਾਂ ਨੂੰ ਤੁਸੀਂ ਡਾਊਨਲੋਡ ਕਰਕੇ ਉਹਨਾਂ ਨੂੰ ਆਨਲਾਈਨ ਉੱਥੇ ਵਰਤ ਸਕਦੇ ਹੋਗੇ। ਇਸੇ ਤਰ੍ਹਾਂ ਗੁਰਮੁਖੀ ਫੋਰਡ ਕਨਵਰਟਰ .com ਵੈਬਸਾਈਟ ਆ ਸਾਡੀ, ਵਰਲਡ ਫੇਮਸ ਵੈਬਸਾਈਟ ਆ, ਜਿਹਦੇ ਤੇ ਦੁਨੀਆਂ ਦੇ ਹੁਣ ਜੀ ਮੈਂ 70,000 ਦੇ ਕਰੀਬ ਉਹਦੇ ਰਜਿਸਟਰਡ ਮੈਂਬਰ ਨੇ ਜਿਹੜੇ।